अज्ञानं दुर्जना हर कृपा पर संत पेटिया नानक मन पर हर कृपा पे संत पिटिया नानक मन पर गुर प्रसाद सहज कर पाया जी गुर प्रसाद सहज कर पाया जी गुर प्रसाद सहज
चंद चढ़िया जी मिटिया अंधेरा चंद चढ़िया जी मिटिया अंधेरा चंद चढ़िया मिटिया अंधेरा चंद चढ़िया गुर प्रसाद सहज कर पाया जी गुर प्रसाद
सहज कर पाया गुर प्रसाद
सहज कर पाया जी गुर प्रसाद सहज कर पाया जी गुर प्रसाद करन कुराम शर्म परिया
करन करावन शरण परिया
करन कुरावन शर्म परिया
करन करावन शरण परिया
जी गुर प्रसाद सहज कर पाया
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 जी मिटिया अंधेरा चंद चढ़िया जी मिटिया अंधेरा चंद चढ़िया जी मिटिया अंधेरा
चंद चढ़िया
मिटिया अंधेरा चंद चढ़िया
जी गुर प्रसाद सहज कर पाया जी गुर प्रसाद
सहज कर पाया जी गुर प्रसाद
साधु संग सिखायो नाम
साधु संग सिखायो नाम
साधु संग सिखायो नाम
साधु संग सिखायो नाम
सर्व मनोरथ पूरन
सर्व मनोरथ पूरन काम
सर्व मनोरथ पूरन काम
सर्व मनोरथ पूरन काम
बुझ गई तृष्णा हरु जसय पाने
बुझ गई तृष्णा हर जसय गाने
बुझ गई तृष्णा हर जसै अगाने
बुझ गई तृष्णा हर जसै अगाने
जी जप जप दीवा सारंग पाने
जी जप जप जीवा सारंग पाने
जी जप जप जीवा सारंग पाने
जप जप जीवा सारंग पाने
जी गुर प्रसाद सहज कर पाया जी गुर प्रसाद
सहज कर पाया गुर प्रसाद
जी मिटिया अंधेरा चंद चढ़िया
जी मिटिया अंधेरा चंद चढ़िया
जी गुर प्रसाद सहज कर पाया जी गुर प्रसाद
सहज कर पाया
साधु संग सिखायो ना सर्व मनोरथ पूर्ण काम बुझ गई तृष्णा हर जसै गाने जप जप जीवा सारंग पाने क कर्ण करावन शरण परया गुर परसा सहज कर पाया मिटे आया देरा चंद चढ़िया लाल जवे हर परे पंडा तोट नया वे आवे जब चंद्रम का अमृत शब्द पीवे जन कोए अमृत शब्द पीवे जन कोए नानक ताकि परम गत होए अमृत शब्द पीवे जन कोए नानक ताकि परम गत होए
अमृत शब्द पीवे जन कोए
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 नानक ताकि परम गत होए
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 जी गुर परसाद सहज कर पाया जी गुर परसाद
सहज कर पाया गुर परसाद
जी मिटे अंधेरा चंद चढ़िया
जी मिटे अंधेरा चंद चढ़िया
जी मिटे अंधेरा चंद चढ़िया
मिटे आया तेरा चंद चढ़िया
जी गुर परसाद सहज कर पाया जी गुर परसाद
सहज कर पाया गुर परसाद
सहज कर पाया जी गुर परसाद
सहज कर पाया
गुर प्रसाद।
वाहिगुरु 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 वाहिगुरु
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 वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु
जी गुर प्रसाद सहज कर पाया। गुर प्रसाद सहज कर पाया।
गुर प्रसाद सहज कर पाया। गुर प्रसाद सहज कर पाया।
गुर प्रसाद सहज
गुर प्रसाद सहज कर पाया।
गुर प्रसाद सहज कर पाया। गुर प्रसाद सहज कर पाया।
गुर प्रसाद सहज कर पाया। गुर प्रसाद सहज कर पाया।
गुर प्रसाद सहज कर पाया।
गुर प्रसाद सहज कर पाया।
मिटिया अंधेरा चंद चढ़िया। मिटिया अंधेरा चंद चढ़िया।
मिटिया अंधेरा चंद चढ़िया। मिटिया अंधेरा चंद चढ़िया।
मिटिया अंधेरा चंद चढ़िया।
मिटिया अंधेरा चंद चढ़िया।
हाँ जी मिटिया अंधेरा चंद चढ़िया। मिटिया अंधेरा चंद चढ़िया।
ਮਿਟਿਆ ਅੰਧੇਰਾ ਚੰਦ ਚੜਿਆ ਮਿਟਿਆ ਅੰਧੇਰਾ ਚੰਦ ਚੜਿਆ
ਹਾਂਜੀ ਮਿਟਿਆ ਅੰਧੇਰਾ ਚੰਦ ਚੜਿਆ
ਮਿਟਿਆ ਅੰਧੇਰਾ ਚੰਦ ਚੜਿਆ
ਗੁਰ ਪ੍ਰਸਾਦ ਸਹਿਜ ਕਰ ਪਾਇਆ ਗੁਰ ਪ੍ਰਸਾਦ ਸਹਿਜ ਕਰ ਪਾਇਆ
ਗੁਰ ਪ੍ਰਸਾਦ ਸਹਿਜ ਕਰ ਪਾਇਆ ਗੁਰ ਪ੍ਰਸਾਦ ਸਹਿਜ ਕਰ ਪਾਇਆ
ਗੁਰ ਪ੍ਰਸਾਦ ਸਹਿਜ ਕਰ ਪਾਇਆ
ਗੁਰ ਪ੍ਰਸਾਦ ਸਹਿਜ ਕਰ ਪਾਇਆ
ਕਰਮ ਕਰਾਵਨ ਸ਼ਰਨ ਭਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਤਿ ਸੰਗਤ ਜੀ ਅੱਜ ਦੂਸਰੇ ਦਿਨ ਦੀਆਂ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਭਰ ਰਹੇ ਹਾਂ ਕਾਫੀ ਸਮੇਂ ਤੋਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਜਥਿਆਂ ਪਾਸੋਂ ਕਥਾ ਕੀਰਤਨ ਗੁਰਮੁਖ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ ਆਓ ਜਿੰਨੀਆਂ ਕੁ ਸੰਗਤਾਂ ਬੈਠੀਆਂ ਨੇ ਕੋਈ ਵੀ ਵਾਂਝਾ ਨਾ ਰਵੇ ਜੀ ਸਾਰੇ ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਮਸਕਾਰ ਕਰਨ ਵਾਲਿਆਂ ਦੀਆਂ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਮੈਂ ਪਹਿਰੇਦਾਰਾਂ ਨੂੰ ਬੇਨਤੀ ਕਰਾਂ ਜਲਦੀ ਜਲਦੀ ਸੰਗਤ ਨੂੰ ਨਮਸਕਾਰ ਕਰਵਾਓ ਸਮਾਂ ਵੀ ਬਹੁਤ ਹੋ ਚੁੱਕਾ ਜਿੱਥੇ ਜਿੱਥੇ ਜਗ੍ਹਾ ਮਿਲਦੀ ਸੰਗਤ ਨੂੰ ਬੇਨਤੀ ਨਮਸਕਾਰ ਕਰਕੇ ਸੱਜਦੇ ਜਾਓ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ ਤੇ ਆਓ ਇਹਦੇ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਜਾਂ ਜਿਹੜੇ ਜੋ ਸਾਹਮਣੇ ਪੰਡਾਲ ਵਿੱਚ ਗੁਰੂ ਕਾ ਲੰਗਰ ਚੱਲ ਰਿਹਾ ਜਿਹੜੇ ਉੱਧਰ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੋ ਆਪਾਂ ਸਤਿਗੁਰੂ ਜੀ ਦੀ ਗੁਰਬਾਣੀ ਨੂੰ ਸਮਝੀਏ ਭਾਗਾਂ ਦੇ ਨਾਲ ਆਪਾਂ ਨੂੰ ਵੀ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ ਤੇ ਆਓ ਇਹ ਸਮੇਂ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਆਪਾਂ ਸਾਰੇ ਹੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਬਚਨ ਪੜ ਰਹੇ ਸੀ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਗੁਰੂ ਸਾਹਿਬ ਜੀ ਹਨੇਰੇ ਦੀ ਬਾਬਤ ਜੋ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਦਿਨੋ ਦਿਨ ਗੂੜਾ ਹੁੰਦਾ ਜਾ ਰਿਹਾ ਉਹਦੀ ਬਾਬਤ ਕਈ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਨੇ ਸਾਨੂੰ ਸਮਝਾਇਆ ਜਿਵੇਂ ਪਾਤਸ਼ਾਹ ਜੀ ਕਹਿੰਦੇ ਨੇ ਦੀਵਾ ਬਾਲੇ ਅੰਧੇਰਾ ਜਾਏ ਵਿਸ਼ੇ ਵਿਕਾਰਾਂ ਦਾ ਕਰਮ ਕਾਂਡਾਂ ਦਾ ਭੈੜੀ ਮਤ ਦਾ ਸਾਡੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਦਿਨੋ ਦਿਨ ਵੱਧਦਾ ਜਾ ਰਿਹਾ ਤੇ ਜਦੋਂ ਪਿਆਰਿਓ ਅਸੀਂ ਗੁਰੂ ਜੀ ਦਾ ਪੱਲਾ ਫੜਾਂਗੇ ਸਤਿਗੁਰੂ ਜੀ ਨੂੰ ਮਿਲਾਂਗੇ ਗੁਰੂ ਜੀ ਦੀ ਸੰਗਤ ਕਰਾਂਗੇ ਭਾਵ ਕੀ ਗੁਰਬਾਣੀ ਨੂੰ ਆਪ ਪੜ੍ਹਨਾ ਸ਼ੁਰੂ ਕਰਾਂਗੇ ਜੋ ਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਨੇ ਜਦੋਂ ਉਹ ਸਤਿਗੁਰੂ ਜੀ ਦੀ ਸੱਚੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਤੇ ਜਿਹੜਾ ਸਾਡੇ ਅੰਦਰ ਇਹ ਅਗਿਆਨਤਾ ਦਾ ਹਨੇਰਾ ਉਹ ਹੌਲੀ ਹੌਲੀ ਖਤਮ ਹੁੰਦਾ ਜਾਵੇਗਾ ਤੇ ਇਹ ਖਤਮ ਤਾਂ ਹੋਣਾ ਜਿਵੇਂ ਪਿਆਰਿਓ ਲਾਈਟ ਚਲੀ ਜਾਵੇ ਹੁਣ ਮੰਨ ਲਓ ਆ ਪੰਡਾਲ ਵਿੱਚ ਕਿੰਨੀਆਂ ਲਾਈਟਾਂ ਲੱਗੀਆਂ ਨੇ ਚਾਨਣ ਜੇ ਲਾਈਟ ਚਲੀ ਜਾਵੇ ਤੇ ਹਨੇਰਾ ਹੋ ਜਾਏਗਾ ਹਨੇਰੇ ਨੂੰ ਦੂਰ ਕਰਨਾ ਤੇ ਲਾਈਟ ਚਲਾਉਣੀ ਪੈਣੀ ਹੈ। ਲਾਈਟਾਂ ਜਗਣਗੀਆਂ ਤਾਂ ਹਨੇਰਾ ਦੂਰ ਹੋਵੇਗਾ। ਸਾਡੇ ਅੰਦਰ ਵੀ ਪਿਆਰਿਓ ਅਗਿਆਨਤਾ ਦਾ ਹਨੇਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਜੇ ਇਹਨੂੰ ਖਤਮ ਕਰਨਾ ਤੇ ਆਪਾਂ ਪਾਤਸ਼ਾਹ ਜੀ ਦਾ ਵਚਨ ਪੜ੍ਹਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਦੀਵਾ ਬਲੈ ਅੰਧੇਰਾ ਜਾਏ। ਆਪਣੇ ਅੰਦਰ ਗਿਆਨ ਦਾ ਦੀਵਾ ਜਗਾਈਏ, ਸਤਿਗੁਰੂ ਜੀ ਦੇ ਸੱਚੇ ਗਿਆਨ ਦੇ ਨਾਲ ਆਪਣੇ ਮਨ ਤੇ ਕੰਮ ਕਰੀਏ। ਜਿਹੜੀ ਸਾਡੇ ਮਨ ਤੇ ਮੈਲ ਦਿਨੋ ਦਿਨ ਚੜ੍ਹਦੀ ਜਾ ਰਹੀ ਹੈ, ਇਹ ਮੈਲ ਨੂੰ ਸਾਫ਼ ਕਰੀਏ। ਤੇ ਇਹ ਮੈਲ ਸਾਫ਼ ਹੋਣੀ ਆ ਪਿਆਰਿਓ ਗਿਆਨ ਦੇ ਸਾਬਣ ਦੇ ਨਾਲ, ਸਤਿਗੁਰ ਜੀ ਦੀ ਸੱਚੀ ਸਿੱਖਿਆ ਦੇ ਨਾਲ। ਤੇ ਕਿਸੇ ਨੇ ਨਹੀਂ ਕਰਨੀ ਇਹ, ਜਿਹੜਾ ਗਿਆਨ ਦਾ ਦੀਵਾ ਇਹ ਸਾਨੂੰ ਆਪਣੇ ਅੰਦਰ ਆਪ ਜਗਾਉਣਾ ਪੈਣਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਆਪਣੇ ਅੰਦਰ ਤੂੰ ਗਿਆਨ ਦਾ ਦੀਵਾ ਜਗਾ। ਤੇ ਆਓ ਇਹ ਗਿਆਨ ਦਾ ਦੀਵਾ ਜਗਦਾ ਜਿਵੇਂ ਆਪਾਂ ਇੱਥੇ ਰਲ ਮਿਲ ਕੇ ਬੈਠੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ। ਜਦੋਂ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਅੰਦਰ ਲੈ ਕੇ ਜਾਂਦੇ ਹਾਂ, ਇਹ ਗਿਆਨ ਦਾ ਦੀਵਾ ਜਗਾਉਣਾ ਹੁੰਦਾ। ਜਦੋਂ ਗੁਰੂ ਜੀ ਨੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹਾਂ, ਤੇ ਪਾਤਸ਼ਾਹ ਜੀ ਦਾ ਬਚਨ ਆਓ ਆਪਾਂ ਸਾਰੇ ਰਲ ਮਿਲ ਕੇ ਪੜ੍ਹੀਏ।
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ
ਜੀ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ।
ਹਾਂਜੀ ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ
ਜੀ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ
ਜੀ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ,
ਵੇਦ ਪਾਠ ਮਤ ਪਾਪਾ ਖਾਏ
ਜੀ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਹੋ ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ
ਜਦੋਂ ਆਪਣੇ ਅੰਦਰ ਗਿਆਨ ਦਾ ਦੀਵਾ ਜਗਾਵਾਂਗੇ ਤੇ ਜਿਹੜਾ ਅੰਦਰ ਪਿਆਰਿਓ ਅਗਿਆਨਤਾ ਦਾ ਹਨੇਰਾ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਤੇ ਇੱਕ ਗੱਲ ਜ਼ਰੂਰ ਯਾਦ ਰੱਖਿਓ, ਇਹ ਗਿਆਨ ਦਾ ਦੀਵਾ ਕਿਸੇ ਨੇ ਨਹੀਂ ਜਗਾਉਣਾ, ਇਹ ਸਾਨੂੰ ਆਪ ਜਗਾਉਣਾ ਪੈਣਾ, ਆਪ ਗੁਰੂ ਜੀ ਕੋਲ ਸਿੱਖਿਆ ਲੈਣੀ ਪੈਣੀ ਹੈ। ਜਿਹੜੇ ਸਾਡੇ ਅੰਦਰ ਔਗਣ ਨੇ ਉਹਨਾਂ ਔਗਣਾਂ ਨੂੰ ਆਪ ਖਤਮ ਕਰਨਾ ਪੈਣਾ, ਆਪਣੀਆਂ ਕਮੀਆਂ ਨੂੰ ਆਪਣੀਆਂ ਘਾਟਾਂ ਨੂੰ ਆਪ ਦੂਰ ਕਰਨਾ ਪੈਣਾ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰ ਪ੍ਰਸਾਦ ਸਹਿਜ ਘਰ ਪਾਇਆ। ਜਦੋਂ ਪਿਆਰਿਓ ਗੁਰੂ ਜੀ ਕੋ ਵਕਲ ਲਵਾਂਗੇ, ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ, ਗੁਰੂ ਦੀ ਕਿਰਪਾ ਨਾਲ ਫਿਰ ਅੰਦਰ ਸਹਿਜ ਆਵੇਗਾ, ਅੰਦਰ ਆਨੰਦ ਆਵੇਗਾ। ਮਨ ਭਟਕਦਾ ਰਹਿੰਦਾ, ਮਨ ਦੁਖੀ ਦੁਖੀ ਰਹਿੰਦਾ, ਮਨ ਇੱਕ ਥਾਂ ਤੇ ਟਿਕ ਜੇਗਾ, ਮਨ ਆਨੰਦ ਵਿੱਚ ਹੋ ਜਾਏਗਾ, ਸਹਿਜ ਵਿੱਚ ਮਨ ਆ ਜਾਏਗਾ, ਜਿਹੜੀ ਮਨ ਦੀ ਭਟਕਣਾ ਉਹ ਖਤਮ ਹੋ ਜਾਏਗੀ ਜਦੋਂ ਅਸੀਂ ਆਪਣੇ ਅੰਦਰ ਗਿਆਨ ਦਾ ਦੀਵਾ ਜਗਾਵਾਂਗੇ, ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ। ਤੇ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦ ਸਹਿਜ ਘਰ ਪਾਇਆ, ਕਹਿੰਦੇ ਹੁਣ ਮੈਨੂੰ ਆਪਣੇ ਆਪ ਦੀ ਪਛਾਣ ਆ ਗਈ, ਅਸਲੀ ਘਰ ਮਿਲ ਗਿਆ। ਪਹਿਲਾਂ ਤੇ ਬਾਹਰ ਹੀ ਭਟਕਦਾ ਫਿਰਦਾ ਸੀ, ਕਦੀ ਕਿਧਰੇ ਜਾਂਦਾ ਸੀ, ਕਦੀ ਕਿਧਰੇ ਜਾਂਦਾ ਸੀ, ਪਰ ਮਨ ਸ਼ਾਂਤ ਨਹੀਂ ਸੀ, ਮਨ ਦੁਖੀ ਦੁਖੀ ਸੀ, ਪਰ ਹੁਣ ਅਸਲੀ ਘਰ ਮਿਲ ਗਿਆ। ਜਿਵੇਂ ਪਾਤਸ਼ਾਹ ਜੀ ਦਾ ਵਚਨ ਪੜ੍ਹਦੇ ਹਾਂ, ਗੁਰੂ ਜੀ ਕਹਿੰਦੇ ਨੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਰਲਾਇਆ। ਕਹਿੰਦੇ ਗੁਰੂ ਜੀ ਨੇ ਅਕਲ ਦੇ ਦਿੱਤੀ, ਹੁਣ ਹਿਰਦੇ ਰੂਪੀ ਘਰ ਵਿੱਚ ਵੀ ਆਨੰਦ ਆ, ਇੱਥੇ ਅੰਦਰ ਵੀ ਸੁੱਖ ਤੇ ਬਾਹਰ ਵੀ ਸੁੱਖ। ਹੁਣ ਜਿਹੜਾ ਬੰਦਾ ਮਨ ਕਰਕੇ ਖੁਸ਼ ਰਹਿੰਦਾ ਉਹ ਬਾਹਰ ਵੀ ਖੁਸ਼ੀ ਖੁਸ਼ ਰਹੇਗਾ, ਆਨੰਦ ਵਿੱਚ ਰਹੇਗਾ। ਜਿਹੜਾ ਅੰਦਰੋਂ ਦੁਖੀ ਆ, ਮਨ ਕਰਕੇ ਜਿਹੜਾ ਦੁਖੀ ਆ, ਉਹਨੂੰ ਬਾਹਰ ਦੀਆਂ ਖੁਸ਼ੀਆਂ ਚੰਗੀਆਂ ਨਹੀਂ ਲੱਗਦੀਆਂ। ਤੇ ਗੁਰੂ ਜੀ ਕਹਿੰਦੇ ਨੇ ਗੁਰ ਪ੍ਰਸਾਦ ਸਹਿਜ ਘਰ ਪਾਇਆ, ਹੁਣ ਅਸਲੀ ਘਰ ਮਿਲ ਗਿਆ, ਆਪਣੇ ਆਪ ਦੀ ਪਛਾਣ ਆ ਗਈ, ਆਪਣੇ ਆਪ ਦੀ ਸਮਝ ਪੈ ਗਈ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਮਿਟਿਆ ਅੰਧੇਰਾ ਚੰਦ ਚੜ੍ਹਿਆ, ਹੁਣ ਅੰਦਰ ਚਾਨਣ ਹੋ ਗਿਆ, ਜਿਹੜਾ ਅੰਦਰ ਅਗਿਆਨਤਾ ਦਾ ਹਨੇਰਾ ਸੀ ਉਹ ਖਤਮ ਹੋ ਗਿਆ, ਹੁਣ ਅੰਦਰ ਚਾਨਣ ਹੋ ਗਿਆ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਵਚਨ ਆਉਂਦਾ, ਭਾਈ ਮੰਝ ਸਖੀ ਸਰਵਰ ਦਾ ਉਪਾਸ਼ਕ ਸੀ, ਘਰ ਵਿੱਚ ਪੀਰ ਦੀ ਸਮਾਧ ਬਣਾਈ ਹੋਈ ਆ, ਬੜਾ ਸਮਾਂ ਹੋ ਗਿਆ ਪੂਜਾ ਕਰਦਿਆਂ ਨੂੰ, ਢੋਲ ਢਮੱਕੇ ਵਜਾਉਂਦਿਆਂ ਨੂੰ, ਪੀਰ ਦੀ ਪੂਜਾ ਕਰਦਿਆਂ ਨੂੰ ਬੜਾ ਸਮਾਂ ਹੋ ਗਿਆ। ਸਖੀ ਸਰਵਰ ਦਾ ਉਪਾਸ਼ਕ ਪੂਜਾ ਬੜੀ ਕਰਦਾ, ਸੇਵਾ ਬੜੀ ਕਰਦਾ, ਪਰ ਮਨ ਦੁਖੀ ਦੁਖੀ ਰਹਿੰਦਾ, ਮਨ ਸ਼ਾਂਤ ਨਹੀਂ, ਮਨ ਭਟਕਦਾ। ਕਦੀ ਕਦੀ ਸੁਣਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਨੇ, ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ। ਕਦੀ ਕਦੀ ਮਨ ਵਿੱਚ ਆਉਂਦਾ ਕਿ ਮਨਾ ਜਾਵਾਂ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਾ। ਮਹਿਮਾ ਬੜੀ ਸੁਣੀ ਸੀ ਪਰ ਕਦੀ ਦਰਸ਼ਨ ਨਹੀਂ ਕੀਤੇ। ਪੀਰ ਦੀ ਪੂਜਾ ਕਰਦਾ ਸਖੀ ਸਰਵਰ ਦਾ ਉਪਾਸ਼ਕ, ਬੜਾ ਕੁਝ ਕੀਤਾ ਪਰ ਮਨ ਸ਼ਾਂਤ ਨਹੀਂ। ਮਨ ਸ਼ਾਂਤ ਤਾਂ ਹੋਵੇਗਾ ਜਦੋਂ ਅਸੀਂ ਆਪਣੇ ਮਨ ਤੇ ਕੰਮ ਕਰਾਂਗੇ। ਸਰੀਰ ਦੇ ਸੁੱਖ ਵਾਸਤੇ ਬੰਦਾ ਬਹੁਤ ਕੁਝ ਕਰਦਾ, ਪਿਆਰਿਓ ਵਿਰਲੇ ਵਿਰਲੇ ਨੇ ਜਿਹੜੇ ਆਪਣੇ ਮਨ ਦੇ ਸੁੱਖ ਵਾਸਤੇ ਕੰਮ ਕਰਦੇ ਨੇ, ਜਿਹੜੇ ਆਪਣੇ ਮਨ ਤੇ ਕੰਮ ਕਰਦੇ ਨੇ। ਬਾਹਰ ਸੁੱਖ ਵਾਸਤੇ ਬੰਦਾ ਬਹੁਤ ਦੌੜਾ ਭੱਜਿਆ ਫਿਰਦਾ, ਪਰ ਮਨ ਦੀ ਸ਼ਾਂਤੀ ਵਾਸਤੇ ਵਿਰਲੇ ਵਿਰਲੇ ਨੇ ਜਿਹੜੇ ਆਪਣੇ ਮਨ ਤੇ ਕੰਮ ਕਰਦੇ ਨੇ। ਤੇ ਮਨ ਸ਼ਾਂਤ ਹੋਣਾ ਪਿਆਰਿਓ ਜਦੋਂ ਅਸੀਂ ਗੁਰੂ ਜੀ ਕੋਲ ਅਕਲ ਲਵਾਂਗੇ, ਸਤਿਗੁਰੂ ਜੀ ਕੋਲੋਂ ਸਿੱਖਿਆ ਲਵਾਂਗੇ, ਜਦੋਂ ਗੁਰੂ ਜੀ ਦੇ ਪਿਆਰੇ ਪਿਆਰੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ ਤਾਂ ਮਨ ਸ਼ਾਂਤ ਹੋਣਾ। ਬੜਾ ਸਮਾਂ ਹੋ ਗਿਆ ਪਰ ਮਨ ਸ਼ਾਂਤ ਨਹੀਂ, ਮਨ ਦੁਖੀ ਦੁਖੀ ਰਹਿੰਦਾ। ਫਿਰ ਕਹਿੰਦੇ ਇੱਕ ਵਾਰੀ ਜਥਾ ਲੈ ਕੇ ਪਹਾੜਾਂ ਵਿੱਚ ਪੀਰ ਦੀ ਪੂਜਾ ਕਰਨ ਵਾਸਤੇ ਭਾਈ ਮੰਝ ਗਿਆ। ਜਾਂਦੇ ਜਾਂਦੇ ਰਸਤੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਰੁਕੇ, ਸੁਣਿਆ ਬੜਾ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਵਾਸਤੇ, ਪਰ ਅੱਜ ਪਹਿਲੀ ਵਾਰੀ ਸਮਾਂ ਮਿਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ, ਸੰਗਤਾਂ ਬੈਠੀਆਂ ਨੇ, ਇਹ ਵੀ ਮੰਝ ਜਾ ਕੇ ਬੈਠ ਗਿਆ ਵਿੱਚ, ਅੱਜ ਪਹਿਲੀ ਵਾਰੀ ਦਰਸ਼ਨ ਕਰਨੇ। ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਬੜਾ ਹੀ ਮਨ ਨਿਹਾਲ ਹੋਇਆ। ਹੋਵੇ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚੱਟੀ ਐ, ਤੁਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਸੁਣਿਆ ਬੜਾ ਸੀ, ਅੱਜ ਅੱਖਾਂ ਦੇ ਨਾਲ ਦਰਸ਼ਨ ਕੀਤੇ। ਉਹ ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ,
ਡਿੱਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਯਾਰ ਜੀ ਡਿੱਠਾ ਨਾਲ ਅੱਖੀਆਂ ਦੇ, ਮੇਰੇ ਪਿਆਰੇ ਡਿੱਠਾ ਨਾਲ ਅੱਖੀਆਂ ਦੇ,
ਪਿਆਰੇ ਜੀ ਡਿੱਠਾ ਨਾਲ ਅੱਖੀਆਂ ਦੇ, ਮੇਰੇ ਪਿਆਰੇ ਡਿੱਠਾ ਨਾਲ ਅੱਖੀਆਂ ਦੇ,
ਪਿਆਰੇ ਜੀ ਡਿੱਠਾ ਨਾਲ ਅੱਖੀਆਂ ਦੇ,
ਮੇਰੇ ਪਿਆਰੇ ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ, ਪਿਆਰਾ ਮੇਰਾ ਡਿੱਠਾ ਨਾਲ ਅੱਖੀਆਂ ਦੇ, ਸੁਣਿਆ ਪਿਆਰਾ ਮੇਰਾ ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਜੈਸਾ ਸੁਣਿਆ ਪਿਆਰਾ ਮੇਰਾ,
ਡਿੱਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿੱਠਾ ਨਾਲ ਅੱਖੀਆਂ ਦੇ,
ਹਾਂਜੀ ਜੈਸਾ ਸਤਿਗੁਰ ਸੁਣੀ ਦਾ
ਤੈਸੋ ਹੀ ਮੈਂ ਡੀਠ,
ਵਿਛੜਿਆ ਮੇਲੇ ਪ੍ਰਭੂ
ਹਰ ਦਰਗਹਿ ਕਾ ਬਸੀਠ।
ਸੋ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ, ਜਲਦੀ ਜਲਦੀ ਨਮਸਕਾਰ ਕਰੋ, ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਨਾਲ ਸਜੋ। ਸਾਹਮਣੇ ਗੁਰੂ ਕਾ ਲੰਗਰ ਚੱਲ ਰਿਹਾ, ਸੋ ਲੰਗਰ ਵਾਲੇ ਸੇਵਾਦਾਰਾਂ ਨੂੰ ਵੀ ਬੇਨਤੀ, ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਆਓ ਆਪਾਂ ਸਾਰੇ ਭਾਈ ਸਾਹਿਬ ਜੀ ਪਾਸੋਂ ਗੁਰਮੁਖ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰੂ ਜੀ ਦੀ ਬਖਸ਼ ਸਦਕਾ ਜੋ ਦੋ ਰੋਜ਼ਾ ਗੁਰਮਤਿ ਸਮਾਗਮ ਪ੍ਰਾਪਤ ਹੋਇਆ ਸੀ, ਸੋ ਦੂਜੇ ਦਿਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਬੇਅੰਤ ਜਥਿਆਂ ਨੇ ਹਾਜ਼ਰੀ ਭਰੀ ਹੈ। ਸੋ ਮਹਾਂਪੁਰਖ ਆਪਣੇ ਸਮੇਂ ਅਨੁਸਾਰ ਗੁਰੂ ਚਰਨਾਂ 'ਚ ਆ ਗਏ ਨੇ। ਸੋ ਲੰਗਰ ਦੇ ਪ੍ਰਬੰਧਕਾਂ ਨੂੰ ਦੁਬਾਰਾ ਬੇਨਤੀ ਹੈ, ਜਿੰਨਾ ਸਮਾਂ ਦੀਵਾਨ ਚੱਲਦਾ ਲੰਗਰ ਬੰਦ ਕਰ ਦਿਓ, ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਵਿੱਚ ਗੁਰੂ ਕਾ ਲੰਗਰ ਵਰਤਾਇਆ ਜਾਵੇ। ਇੱਕ ਬੇਨਤੀ ਹੋਰ ਹੈ, ਸਟੇਜ 'ਤੇ ਜਿਹੜੇ ਸੱਜਣ ਜਥੇ ਤੋਂ ਬਿਨਾਂ ਬੈਠੇ ਨੇ ਉਹ ਕਿਰਪਾ ਕਰਕੇ ਸਾਹਮਣੇ ਬੈਠਣ ਦੀ ਕਿਰਪਾਲਤਾ ਕਰਨ, ਸਟੇਜ ਛੋਟੀ ਹੈ, ਪੈ ਰਹੀ ਹੈ। ਸੋ ਜ਼ਰੂਰੀ ਬੇਨਤੀ ਹੈ ਜਥੇ ਤੋਂ ਬਿਨਾਂ ਜਿਹੜੇ ਬਾਕੀ ਸਿੰਘ ਹਨ, ਸੋ ਸੰਗਤਾਂ ਇਕਾਗਰਤਾ ਬਖਸ਼ਿਸ਼ ਕਰਨ ਤਾਂ ਕਿ ਮਿਲੇ ਹੋਏ ਸਮੇਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਜੀ ਆਓ ਮਹਾਂਪੁਰਸ਼ਾਂ ਪਾਸੋਂ ਗੁਰਮਤਿ ਵਿਚਾਰਾਂ ਗੁਰੂ ਕਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਦਾਦਾ ਦਾਦਾ ਇੱਕ ਦਾਦਾ ਦਾਤਾ ਏਕ ਹੈ ਸਭ ਕੋ ਦੇਵਣ ਦਿਨ ਤੋਟ ਨਾ ਆਵਈ ਅਗਨਤ ਭਰੇ ਪੰਡਾ। ਆਓ ਜੀ ਸਾਰੇ ਰਲ ਕੇ ਸਤਿਗੁਰ ਜੀ ਦਾ ਜਸ ਗਾਈਏ। ਮੱਥਾ ਟੇਕਣ ਵਾਲੇ ਛੇਤੀ ਛੇਤੀ ਜਿੱਥੇ ਜਿੱਥੇ ਜਗ੍ਹਾ ਮਿਲੇ ਮੱਥਾ ਟੇਕ ਕੇ ਬੈਠੋ। ਪਿਛਲੇ ਪਾਸੇ ਬੱਚਿਆਂ ਦਾ ਜਰਾ ਖਿਆਲ ਰੱਖਣਾ ਹੈ, ਟਿਕਾ ਬਣਾ ਕੇ ਪਿਆਰ ਨਾਲ ਸਾਰੇ ਬੈਠਣ ਦਾ ਯਤਨ ਕਰੋ। ਜਦ ਆਪਾਂ ਸ਼ਬਦ ਪੜ੍ਹਦੇ ਹਾਂ ਉਹਨੇ ਚਿਰ ਨੂੰ ਸਾਰੀ ਸੰਗਤ ਬਾਹਰ ਜਿਹੜੇ ਹਨ ਪ੍ਰਸ਼ਾਦਾ ਵਗੈਰਾ ਛਕਦੇ ਨੇ ਉਹ ਆ ਕੇ ਪੰਡਾਲ ਵਿੱਚ ਸਜ ਜਾਓ। ਆਓ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਸਾਰੇ ਰਲ ਕੇ ਪੜੋ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾਰ
ਸਾਹਿਬ ਮੇਰਾ ਸਦਾ 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 ਸਦਾ
ਸਾਹਿਬ ਮੇਰਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾਰ
ਮੇਰਾ ਨੀਤ ਨਵਾਂ ਸਦਾ 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 ਦਾਤਾਰ ਸਾਹਿਬ, ਸਦਾ ਸਦਾ ਦਾਤਾਰ
ਸਦਾ ਸਦਾ ਦਾਤਾਰ, ਸਦਾ ਸਦਾ ਦਾਤਾ
ਸਦਾ ਦਾਤਾ ਸਦਾ ਸਦਾ ਦਾਤਾ
ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ
ਸਾਹਿਬ ਮੇਰਾ ਸਦਾ 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 ਸਦਾ
ਹਰ ਬੋਲੋ ਸਾਹਿਬ ਮੇਰਾ ਨੀਤ ਨਵਾਂ ਸਦਾ ਪੜੋ ਸਦਾ ਸਦਾ ਦਾ ਸਦਾ ਸਦਾ ਦਾ ਜੀਉ ਡਰਦ ਹੈ ਆਪਣਾ ਕੈਸਿਓ ਕਰੀ ਪੁਕਾਰ
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 ਦੁੱਖ ਵਿਸਾਰਨ ਸੇਵਿਆ ਸਦਾ ਸਦਾ ਤਾਰ
ਦੁੱਖ ਵਿਸਾਰਨ ਸੇਵਿਆ
ਸਦਾ ਸਦਾ ਦਾਤਾਰ ਸਦਾ ਸਦਾ
ਦਾਤਾਰ ਸਦਾ ਸਦਾ ਦਾਤਾਰ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾਰ
ਪੜੋ ਸਾਹਿਬ ਮੇਰਾ ਨੀਤ ਨਵਾਂ ਗੱਜ ਕੇ ਸਦਾ ਸਦਾ ਤਾਰ ਸਾਹਿਬ ਸਦਾ ਸਦਾ ਵਾਹਿਗੁਰੂ ਵਾਹਿਗੁਰੂ ਅੱਗੇ ਪੜੋ
ਅਨੰਦ ਸਾਹਿਬ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਦਿਆਲ ਤੇਰਾ ਦਿਆਲ ਤੇਰਾ ਨਾਮ ਤਰਾ ਸਭ ਕੁਰਬਾਨ ਸਦੂ ਕੁਰਬਾਨ ਜਾਓ ਸਰਬੰਗ ਸਾਜਾ ਜਦੋਂ ਨਦਰ ਕਰੇ ਦੁੱਧ ਬਾਦ ਪਿਆਰੇ ਦੁੱਧ ਬਾਦ ਪਿਆਰੇ ਦੇਵ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ
ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ
ਜਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਨਾਨਕ ਚਾਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਨਾਨਕ ਚਾਓ ਵਿਸਰ ਨਾਹੀ ਦਾਤਾ ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ
ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ
ਮਨ ਲੱਗ ਗਿਆ ਬੇਪਰਵਾਹ ਦੇ ਨਾਲ
ਮਨ ਲੱਗ ਗਿਆ ਬੇਪਰਵਾਹ ਦੇ ਨਾਲ
ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗਿਆ ਬੇਪਰਵਾਹ
ਸਿਰ
ਸਿਰ ਸ਼ਾਹਾਂ ਸਿਰ ਸ਼ਾਹਾਂ ਦੇ ਸ਼ਾਦ ਨਾਲ ਸਿਰ ਸ਼ਾਹਾਂ ਦੇ ਸ਼ਾਦ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗਿਆ ਬੇਪਰਵਾਹ ਦੇ
ਨਾਲ ਸ਼ਾਦ
ਮਨ ਲੱਗ ਗਿਆ ਬੇਪਰਵਾਹ
ਮਨ ਲੱਗ ਗਿਆ ਬੇਪਰਵਾਹ
ਸਿਰ ਸ਼ਾਹਾਂ ਦੇ ਸ਼ਾਦ ਨਾਲ
ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ
ਸਿਰ ਸ਼ਾਹਾਂ ਦੇ ਸ਼ਾਦ ਨਾਲ ਸਿਰ ਸ਼ਾਹਾਂ ਦੇ ਸ਼ਾਦ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗਿਆ ਬੇਪਰਵਾਹ ਦੇ ਨਾਲ
ਸਿਰ ਸ਼ਾਹਾਂ ਦੇ ਸ਼ਾਦ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਦੇ ਨਾਲ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੋਲੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਅੱਜ ਇੱਥੇ ਆਪਾਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹਾਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਦੋ ਚਾਰ ਸੇਵਾਦਾਰ ਉੱਥੇ ਅੱਧਜੇ ਦੇ ਵਿੱਚ ਬਹਿ ਜਾਣ ਜਿਹੜੇ ਆਉਣ ਹੁਣ ਉਹਨਾਂ ਨੂੰ ਪਿੱਛੇ ਹੀ ਟਿਕਾ ਦਈਏ ਮਨ ਜੋੜ ਕੇ ਬੈਠੋ ਤਿੰਨ ਚਾਰ ਸੇਵਾਦਾਰ ਉੱਥੇ ਅੱਧ ਚ ਬੈਠੋ ਤਾਂ ਜੋ ਟਿਕਾ ਬਣੇ ਤੁਸੀਂ ਵੀ ਦੋ ਤਿੰਨ ਬਹਿ ਜਾਓ ਨਾ ਉਹ ਚਲੇ ਹੀ ਗਏ ਹੋਰ ਵੀ ਦੋ ਤਿੰਨ ਜਣੇ ਚਲੇ ਜਾਣ ਦੋ ਤਿੰਨ ਸਿੰਘ ਉੱਥੇ ਜੇ ਬਹਿ ਜਾਣ ਜਿਹੜੀ ਸੰਗਤ ਆਵੇ ਉਹਨਾਂ ਨੂੰ ਫਿਰ ਪਿੱਛੇ ਹੀ ਟਿਕਾਈ ਜਾਓ ਜਿੱਥੇ ਕੁ ਤੱਕ ਟੈਂਟ ਲੱਗਿਆ ਇੱਥੇ ਕੁ ਤੱਕ ਤਿੰਨ ਚਾਰ ਜਣੇ ਬਹਿ ਜਾਣ ਸਾਰੀ ਸੰਗਤ ਨੂੰ ਬੇਨਤੀ ਹੈ ਵੀਰੋ ਤੁਸੀਂ ਵੀ ਇੱਧਰ ਸਾਹਮਣੇ ਇੱਥੇ ਬਹਿ ਸਕਦੇ ਹਾਂ ਇੱਥੇ ਇੱਥੇ ਆ ਜਾਓ ਇੱਥੇ ਇੱਥੇ ਅੱਗੇ ਬਹਿ ਜਾਓ ਥਾਂ ਹੈਗਾ ਇੱਥੇ ਸਾਰੇ ਜਣੇ ਇੱਥੇ ਬੈਠ ਕੇ ਆਰਾਮ ਨਾਲ ਹਾਜ਼ਰੀ ਭਰੀ ਬਾਕੀ ਕਿਸੇ ਨੇ ਹਿੱਲਣਾ ਨੀ ਉੱਠ ਉੱਠ ਕੇ ਬੀਬੀ ਅੱਗੇ ਨਾ ਆਇਓ ਜਿੱਥੇ ਜਿੱਥੇ ਹੁਣ ਬੈਠੇ ਹੋ ਬੈਠੇ ਰਹੋ ਟਕਾ ਬਣਾਓ ਥੋੜਾ ਜਿਹਾ ਵਿਸਲ ਥੋੜੀ ਜਿਹੀ ਵਿੱਚ ਸਾਊਂਡ ਥੋੜੀ ਜਿਹੀ ਕੰਟਰੋਲ ਕਰੋ ਖਲਾ ਖਿਲਰੇ ਨਾ ਆਵਾਜ਼ ਰਿਵਰਬ ਹੁੰਦੀ ਉਹਨੂੰ ਥੋੜੀ ਜਿਹੀ ਘੱਟ ਰੱਖਿਓ ਲਓ ਹੁਣ ਆਓ ਟਕਾ ਬਣਾ ਕੇ ਥੋੜਾ ਚਿਰ ਬੈਠ ਸਬੱਬ ਨਾਲ ਸਾਨੂੰ ਸਾਰਿਆਂ ਨੂੰ ਸਤ ਸੰਗਤ ਕਰਨ ਦਾ ਸਮਾਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹਾਂ ਤੇ ਪਹਿਲੇ ਪਾਤਸ਼ਾਹ ਜੀ ਵਚਨ ਕਰਦੇ ਹਨ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਗੁਰ ਸਮਾਨ ਤੀਰਥ ਨਹੀਂ ਕੋਏ ਗੁਰੂ ਦੇ ਸਮਾਨ ਤੀਰਥ ਨਹੀਂ ਹੋਈ ਜਦੋਂ ਅਸੀਂ ਸਤਿਗੁਰੂ ਦੇ ਕੋਲ ਆਉਂਦੇ ਹਾਂ ਸਾਡਾ ਮਨ ਇਸ਼ਨਾਨ ਕਰਦਾ ਮਨ ਨਹਾਤਾ ਜਾਂਦਾ ਹੈ ਮਨ ਸਾਫ ਹੋ ਜਾਂਦਾ ਹੈ ਮਨ ਸ਼ੁੱਧ ਹੋ ਜਾਂਦਾ ਹੈ ਤੇ ਜਦੋਂ ਮਨ ਸਾਫ ਹੋ ਜਾਂਦਾ ਫਿਰ ਬੜਾ ਨਜ਼ਾਰਾ ਦਿੰਦਾ ਹੈ ਆਨੰਦ ਚ ਹੋ ਜਾਂਦਾ ਹੈ ਖੁਸ਼ ਖੁਸ਼ ਰਹੀਦਾ ਜਿਵੇਂ ਮੈਲੇ ਕੱਪੜੇ ਪਾ ਕੇ ਹੋਰ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਜਦੋਂ ਸਾਫ ਸੁਥਰਾ ਚੰਗਾ ਕੱਪੜਾ ਪਾ ਲਈਏ ਫਿਰ ਹੋਰ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਇਸੇ ਤਰ੍ਹਾਂ ਜਦੋਂ ਇਸ਼ਨਾਨ ਨਾ ਕੀਤਾ ਹੋਵੇ ਉਦੋਂ ਹੋਰ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਜਦੋਂ ਸਰੀਰ ਨੂੰ ਚੰਗੀ ਤਰ੍ਹਾਂ ਧੋ ਲਈਏ ਇਹਦੀ ਮੈਲ ਲਾ ਦਈਏ ਚੰਗੀ ਤਰ੍ਹਾਂ ਤੇ ਫੀਲ ਬਦਲ ਜਾਂਦੀ ਹੈ ਜੇ ਕਿਸੇ ਡੰਗਰ ਪਸ਼ੂ ਨੂੰ ਵੀ ਨਵਾ ਦਈਏ ਉਹਨੂੰ ਚੈਨ ਆ ਜਾਂਦਾ ਗੋਇਆ ਚੜਿਆ ਹੋਵੇ ਉੱਤੇ ਲਿਬੜਿਆ ਹੋਵੇ ਮੈਲ ਚੜੀ ਹੋਵੇ ਕਿਸੇ ਪਸ਼ੂ ਦੇ ਉੱਤੇ ਚੰਗੀ ਤਰ੍ਹਾਂ ਮਲ ਮਲ ਕੇ ਨਵਾਓ ਰੀਝ ਦੇ ਨਾਲ ਸਾਫ ਕਰੋ ਤੇ ਜਦੋਂ ਆਪਾਂ ਪਸ਼ੂ ਨੂੰ ਵੀ ਚੰਗੀ ਤਰ੍ਹਾਂ ਨਵਾ ਦਈਏ ਉਹਨੂੰ ਵੀ ਚੈਨ ਆ ਜਾਂਦਾ ਹੌਲਾ ਜਿਹਾ ਹੋ ਜਾਂਦਾ ਹੁਣ ਆਪਾਂ ਨਹਾ ਲਈਏ ਨਜ਼ਾਰਾ ਆਉਂਦਾ ਕੱਪੜੇ ਸਾਫ ਸੁਥਰੇ ਪਾ ਲਈਏ ਬੜਾ ਨਜ਼ਾਰਾ ਆਉਂਦਾ ਹੈ ਪਰ ਸਭ ਤੋਂ ਵੱਧ ਨਜ਼ਾਰਾ ਆਉਂਦਾ ਜਦੋਂ ਮਨ ਸਾਫ ਹੁੰਦਾ ਮਨ ਜਦੋਂ ਸਾਫ ਹੁੰਦਾ ਮਨ ਸ਼ੁੱਧ ਹੁੰਦਾ ਜਿਵੇਂ ਜਿਵੇਂ ਮਨ ਦੀ ਮੈਲ ਲਈ ਜਾਂਦੀ ਹੈ ਹੰਕਾਰ ਦੀ ਈਰਖਾ ਦੀ ਸਾੜੇ ਦੀ ਜੈਲਸ ਦੀ ਬਦਲੇ ਦੀ ਭਾਵਨਾ ਦੀ ਕਿਸੇ ਦਾ ਬੁਰਾ ਸੋਚਣਾ ਮਾੜਾ ਸੋਚਣਾ ਇਹ ਜਿੰਨੀ ਮੈਲ ਆਪਣੇ ਮਨ ਦੇ ਉੱਤੇ ਆਪਾਂ ਇਕੱਠੀ ਕੀਤੀ ਹੈ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗ ਕੇ ਗੁਰੂ ਸਾਹਿਬ ਤੋਂ ਗਿਆਨ ਲੈ ਕੇ ਆਪਣੇ ਮਨ ਦੀ ਮੈਲ ਹੌਲੀ ਹੌਲੀ ਲਾਉਂਦੇ ਹਾਂ ਤੇ ਜਿਵੇਂ ਜਿਵੇਂ ਮਨ ਦੀ ਮੈਲ ਲੈਂਦੀ ਹੈ ਅੰਦਰ ਆਨੰਦ ਆਉਣ ਲੱਗ ਜਾਂਦਾ ਜਿਹੜਾ ਬੰਦਾ ਦੁਖੀ ਦੁਖੀ ਰਹਿੰਦਾ ਫਿਰ ਉਹ ਸੁਖੀ ਸੁਖੀ ਰਹਿਣ ਲੱਗ ਜਾਂਦਾ ਖੁਸ਼ ਖੁਸ਼ ਰਹਿਣ ਲੱਗ ਜਾਂਦਾ ਮਨ ਦੀ ਮੈਲ ਲੈਣ ਦੇ ਨਾਲ ਅਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਦੁਨੀਆਂ ਵਿੱਚ ਬੰਦੇ ਨੂੰ ਕੁਛ ਤੰਗ ਨਹੀਂ ਕਰਦਾ ਉਹਦੇ ਅੰਦਰ ਦੀ ਮੈਲ ਹੀ ਤੰਗ ਕਰਦੀ ਹੈ ਮੈਲ ਕੀ ਹੁੰਦੀ ਹੈ ਫਿਰ ਸਮਝੋ ਕਿਸੇ ਨੇ ਵੱਡਾ ਘਰ ਬਣਾ ਲਿਆ ਸਾਡੇ ਅੰਦਰ ਮਨ ਸੜਦਾ ਰਹਿੰਦਾ ਯਾਰ ਉਹਨੇ ਵੱਡਾ ਬਣਾ ਲਿਆ ਮੇਰਾ ਕਦੋਂ ਬਣੂਗਾ ਇਹ ਮੈਲ ਹੀ ਹੈ ਚੰਗੇ ਕੰਮ ਦੀ ਰੀਸ ਕਰਨੀ ਤੇ ਚੰਗੀ ਗੱਲ ਹੈ ਚੰਗੇ ਕੰਮ ਦੀ ਰੀਸ ਕਰਨੀ ਵੀ ਉਹਨੇ ਬਣਾਇਆ ਆਪਾਂ ਵੀ ਬਣਾਵਾਂਗੇ ਪਰ ਕਈ ਵਾਰੀ ਇਹ ਹੁੰਦਾ ਵੀ ਸਾਡਾ ਘਰ ਬਣ ਗਿਆ ਸਾਡੇ ਤੋਂ ਵੱਡਾ ਗਵਾਂਢੀ ਨੇ ਸਾਹਮਣੇ ਕੋਠੀ ਸਾਡੇ ਤੋਂ ਵੀ ਡਬਲ ਪਾ ਲਈ ਫਿਰ ਸਾਡੀ ਨੀਂਦ ਹਰਾਮ ਹੋਣ ਲੱਗ ਜਾਂਦੀ ਹੈ ਇਹ ਮੈਲ ਹੀ ਹੁੰਦੀ ਹੈ ਕਿਸੇ ਨਾਲ ਜੈਲਸ ਕਰੀ ਜਾਣੀ ਸੜਦੇ ਰਹਿਣਾ ਈਰਖਾ ਕਰਨੀ ਇਹ ਮੈਲ ਹੈ ਸਾਡੇ ਮਨ ਦੇ ਇਹ ਮੈਲ ਹੀ ਬੰਦੇ ਨੂੰ ਤੰਗ ਕਰਦੀ ਹੈ ਜਿਵੇਂ ਨਾ ਆਪਾਂ ਨਿੱਕੇ ਹੁੰਦੇ ਪੜ੍ਹਦੇ ਸੀ ਵੀ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦੇ ਆ ਵੈਰੀ ਜਿਹੜੇ ਨੇ ਦੁਖੀ ਕਰਨ ਵਾਲੀ ਜਿਹੜੀ ਗੱਲ ਹੈ ਨਾ ਉਹ ਐਬ ਨੇ ਸਾਡੇ ਮਨਾਂ ਦੇ ਅੰਦਰ ਪਏ ਨੇ ਉਹ ਐਬ ਨੇ ਜਿਹੜੇ ਸਾਨੂੰ ਤੰਗ ਕਰਦੇ ਉਹ ਐਬ ਨੇ ਜਿਹੜੇ ਸਾਨੂੰ ਦੁਖੀ ਕਰਦੇ ਤੇ ਜੇ ਐਬ ਨਿਕਲ ਜਾਣ ਮਨ ਦੀ ਮੈਲ ਨਿਕਲ ਜਾਏ ਫਿਰ ਜਿਵੇਂ ਸਰੀਰ ਨਹਾਤਾ ਨਹਾਤਾ ਹੁੰਦਾ ਨਾ ਜਦੋਂ ਬੜਾ ਨਜ਼ਾਰਾ ਦਿੰਦਾ ਕੱਪੜਾ ਸਾਫ ਸੁਥਰਾ ਪਾਇਆ ਹੋਵੇ ਵਧੀਆ ਲੱਗਦਾ ਘਰ ਸਾਫ ਸੁਥਰਾ ਹੋਵੇ ਵਧੀਆ ਲੱਗਦਾ ਤੇ ਜਦੋਂ ਮਨ ਸਾਫ ਸਾਫ ਹੋ ਜਾਂਦਾ ਨਾ ਮੈਲ ਰਹਿਤ ਹੋ ਜਾਂਦਾ ਮਨ ਦੀ ਮੈਲ ਲਹਿ ਜਾਂਦੀ ਹੈ ਫਿਰ ਬੰਦਾ ਆਨੰਦ ਚ ਰਹਿਣ ਲੱਗ ਜਾਂਦਾ ਖੁਸ਼ ਖੁਸ਼ ਰਹਿਣ ਲੱਗ ਜਾਂਦਾ ਤੇ ਇਹ ਮੈਲ ਹੀ ਸੀ ਜਿਹੜੀ ਤੰਗ ਕਰਦੀ ਸੀ ਤੇ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੇਖੋ ਭਰਾਵੋ ਭੈਣੋ ਅੱਖ ਦੇ ਵਿੱਚ ਜੇ ਕੱਖ ਪੈ ਗਿਆ ਨਾ ਉੱਡਦਾ ਉੱਡਦਾ ਹੁਣ ਸਾਡੀ ਅੱਖ ਦੇ ਵਿੱਚ ਕੱਖ ਪੈ ਜੇ ਸਾਨੂੰ ਕੁਝ ਵੀ ਨਹੀਂ ਦਿਸਣਾ ਫਿਰ ਚੰਗੀ ਭਲੀ ਨਜ਼ਰ ਸੀ ਇੱਕ ਮਾੜੀ ਜੀ ਮੈਲ ਉੱਡਦੀ ਉੱਡਦੀ ਅੱਖ ਚ ਪੈ ਗਈ ਸਾਰਾ ਹੀ ਸਵਾਦ ਗਾਲਤਾ ਜ਼ਿੰਦਗੀ ਦਾ ਦਿਸਣਾ ਹੀ ਬੰਦ ਹੋ ਗਿਆ ਉੱਡਦੀ ਉੱਡਦੀ ਮੈਲ ਨੇ ਉੱਡਦਾ ਉੱਡਦਾ ਕੋਈ ਤਿਨਕਾ ਕੋਈ ਅੱਖ ਦੇ ਵਿੱਚ ਪੈ ਗਿਆ ਇੰਨੀ ਵਧੀਆ ਅੱਖ ਸੀ ਸਾਰਾ ਨਜ਼ਾਰਾ ਹੀ ਖਤਮ ਕਰਤਾ ਏਦਾਂ ਹੀ ਸਾਡੇ ਮਨ ਦੇ ਵਿੱਚ ਜਿਹੜੀ ਮੈਲ ਉੱਡਦੀ ਉੱਡਦੀ ਅਸੀਂ ਇਕੱਠੀ ਕਰ ਲਈ ਨਾ ਇਹਨੇ ਸਾਰੇ ਨਜ਼ਾਰੇ ਖਤਮ ਕੀਤੇ ਹੋਏ ਤੇ ਜੇ ਕਿਤੇ ਮੈਲ ਬਾਹਰ ਕੱਢ ਦਈਏ ਮਨ ਸ਼ੁੱਧ ਕਰ ਲਈਏ ਮਨ ਸਾਫ ਕਰ ਲਈਏ ਤੇ ਫਿਰ ਜਿਵੇਂ ਅੱਖ ਚੋਂ ਕੱਖ ਨਿਕਲ ਜਾਂਦਾ ਸਾਡੀ ਜਾਨ ਸੌਖੀ ਹੋ ਜਾਂਦੀ ਜਿਵੇਂ ਅੱਜ ਕੱਲ ਮੋਟਰਸਾਈਕਲਾਂ ਦੇ ਉੱਤੇ ਨਿਕਾ ਜਿਹਾ ਕੋਈ ਕੀੜਾ ਉੱਡਦਾ ਉੱਡਦਾ ਮੱਛਰ ਅੱਖ ਵਿੱਚ ਪੈ ਜਾਂਦਾ ਕਿੰਨਾ ਬੁਰਾ ਹਾਲ ਕਰ ਦਿੰਦਾ ਸਾਡਾ ਇਹ ਜਿਹੜੀ ਮਨ ਦੇ ਵਿੱਚ ਮੈਲ ਪਈ ਹੈ ਇਹ ਬਹੁਤ ਤੰਗ ਕਰਦੀ ਹੈ ਫਲਾਣੇ ਨੇ ਘਰ ਵੱਡਾ ਬਣਾ ਲਿਆ ਫਲਾਣੇ ਨੇ ਕਿੱਲਾ ਜ਼ਮੀਨ ਦਾ ਹੋਰ ਖਰੀਦ ਲਿਆ, ਫਲਾਣੇ ਦਾ ਮੁੰਡਾ ਬਾਹਰ ਚਲਿਆ ਗਿਆ, ਉਹਦਾ ਮੁੰਡਾ ਲੱਖ ਭੇਜਦਾ, ਆਪਣੇ ਵਾਲੇ ਨੂੰ ਗਾਲਾਂ ਕੱਢਦੇ ਰਹਿੰਦੇ ਆ ਵੀ ਤੂੰ ਤੇ 10,000 ਵੀ ਨਹੀਂ ਕਮਾਉਂਦਾ, ਉਹਦਾ ਮੁੰਡਾ 2,00,000 ਭੇਜਦਾ, ਉਹਨੇ ਵੱਡੀ ਕੋਠੀ ਪਾ ਲਈ, ਉਹਨਾਂ ਨੇ ਟਰੈਕਟਰ ਨਵਾਂ ਖਰੀਦ ਲਿਆ, ਸਾਰਾ ਦਿਨ ਦਿਮਾਗ 'ਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਫਲਾਣੇ ਬੰਦੇ ਨੇ ਪਿੰਡ 'ਚ ਠੁੱਕ ਬਣਾ ਲਈ, ਪੂਰੀ ਇੱਜ਼ਤ ਬਣਾ ਲਈ, ਮੇਰੀ ਮੇਰੇ ਪਿੰਡ 'ਚ ਬਣ ਨਹੀਂ ਰਹੀ, ਮੁੰਡਾ ਮੇਰਾ ਇੱਥੇ ਪਹੁੰਚੇ ਮੇਰੀ ਵੀ ਟੌਹਰ ਬਣਾ, ਮੁੰਡਾ ਮੇਰਾ ਇੱਥੇ ਤੱਕ ਪਹੁੰਚੇ, ਹਰ ਵੇਲੇ ਦਿਮਾਗ ਵਿੱਚ ਇਹ ਚੱਲਦਾ ਰਹਿੰਦਾ, ਆਪਣੇ ਆਪ ਨੂੰ ਕੰਪੈਰੀਜ਼ਨ ਕਰਦੇ ਰਹਿੰਦੇ, ਲੋਕਾਂ ਨਾਲ ਮੁਕਾਬਲਾ ਹਰ ਵੇਲੇ ਚੱਲਦਾ ਰਹਿੰਦਾ। ਪਰ ਜਦੋਂ ਅਸੀਂ ਗਿਆਨ ਲੈਣ ਲੱਗਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਭਾਈ ਜਦੋਂ ਆਹ ਤੀਰਥ ਉੱਤੇ ਆਉਂਦੇ ਹਾਂ ਨਾ, ਸਤ ਸੰਗਤ ਰੂਪੀ ਤੀਰਥ ਉੱਤੇ, ਇੱਥੇ ਆ ਕੇ ਸਾਡੇ ਮਨ ਦੀ ਮੈਲ ਲੈਂਦੀ ਹੈ, ਮਨ ਦੀ ਮੈਲ ਹੋਰ ਕਿਤੇ ਨਹੀਂ ਲੈਂਦੀ, ਪਾਣੀ ਦੇ ਨਾਲ ਤਨ ਨਹਾ ਸਕਦਾ, ਸਾਬਣ ਦੇ ਨਾਲ ਕੱਪੜੇ ਦੀ ਮੈਲ ਲੈਂਦੀ ਹੈ, ਪਰ ਮਨ ਦੀ ਮੈਲ ਬੰਦੇ ਦੀ ਗਿਆਨ ਨਾਲ ਰਹਿੰਦੀ ਹੈ। ਫਿਰ ਜਦੋਂ ਗੁਰੂ ਸਾਹਿਬ ਕਹਿੰਦੇ ਆ ਤੈਂ ਵੱਡਾ ਬਣਾ ਲਿਆ, ਤੈਂ ਕਿਹੜਾ ਨਾਲ ਲੈ ਜਾਣਾ, ਕਾਹਦਾ ਤੂੰ ਹੰਕਾਰ ਕਰਦਾ, ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ, ਕਾਹਦਾ ਮਾਨ ਕਰਦਾ, ਕਬੀਰ ਗਰਭ ਨਾ ਕੀਤੀ ਹੈ ਉੱਚਾ ਦੇਖ ਆਵਾਸ, ਆਜ ਕਾਲ ਭੋਇ ਲੇਟਣਾ ਉੱਪਰ ਜੰਮੈ ਘਾਸ, ਉੱਚਾ ਘਰ ਵੇਖ ਕੇ ਮਾਣ ਨਾ ਕਰੀ ਏਡੀ ਕੋਠੀ ਪਾ ਲਈ, ਓਏ ਓਏ ਵੇਖੋ, ਕਹਿੰਦੇ ਮਾਣ ਨਾ ਕਰੀ, ਧਰਤੀ ਦੇ ਵਿੱਚ ਲਿਟਿਆ ਹੋਏਗਾ, ਜਦੋਂ ਦਫਨਾ ਦਿੰਦੇ ਨਾ ਮੁਸਲਮਾਨ ਤੇ ਉੱਤੇ ਘਾਹ ਉੱਗਿਆ ਹੋਇਆ ਹੁੰਦਾ ਹੈ, ਉੱਪਰ ਜੰਮੈ ਘਾਸ, ਤੇ ਸਾਡੇ ਮੜੀਆਂ ਨੇ, ਮੜੀਆਂ ਦੇ ਵਹਾਲ ਵੀ ਵੇਖ ਲਓ, ਜਿੱਥੇ ਸੰਸਕਾਰ ਕਰਨਾ ਜਿਹੜੇ ਘਰ 'ਚ ਲੈ ਕੇ ਜਾਣਾ, ਕਦੇ ਕਦੇ ਮੜੀਆਂ ਦਾ ਗੇੜਾ ਮਾਰਿਆ ਕਰੀਏ ਵੀ ਇੱਕ ਦਿਨ ਆਪਾਂ ਸਾਰਿਆਂ ਨੇ ਇੱਥੇ ਆਉਣਾ, ਆਹ ਥਾਂ ਹੋਊ ਜਿੱਥੇ ਰੱਖ ਕੇ ਸਾੜਨਗੇ, ਆਹ ਫੂਕਣਗੇ, ਚੰਗੀ ਗੱਲ ਹੈ, ਜਿਉਂਦਿਆਂ ਨੂੰ ਚੰਗਾ ਬੈੱਡ ਚਾਹੀਦਾ, ਚੰਗੀ ਗੱਲ ਹੈ ਚੰਗਾ ਕਮਰਾ ਚਾਹੀਦਾ, ਚੰਗੀ ਗੱਲ ਹੈ ਚੰਗਾ ਘਰ ਚਾਹੀਦਾ, ਪਰ ਜਾਣਾ ਤੇ ਇੱਕ ਦਿਨ ਸਾਰਿਆਂ ਨੇ ਉੱਥੇ ਹੀ ਹੈ, ਅੱਜ ਕੱਲ ਭੋਇ ਲੇਟਣਾ, ਅੱਜ ਤੇ ਕੱਲ ਇੱਕ ਦਿਨ ਧਰਤੀ ਤੇ ਲੇਟ ਜਾਣਾ, ਧਰਤੀ ਦੇ ਅੰਦਰ ਚਲੇ ਜਾਣਾ, ਉੱਪਰ ਜੰਮੈ ਘਾਸ, ਉੱਤੇ ਘਾਹ ਜੰਮਿਆ ਪਿਆ ਹੁੰਦਾ ਹੈ। ਕਹਿੰਦੇ ਮਾਣ ਕਾਹਦਾ ਕਰਦਾ, ਹੁਣ ਗੁਰੂ ਸਾਹਿਬ ਨੇ ਮੈਲ ਕੱਢਣੀ ਹੈ ਵੀ ਚੌੜਾ ਹੋ ਕੇ ਨਾ ਤੁਰ, ਵੀ ਮੇਰੇ ਵਰਗਾ ਘਰ ਨਹੀਂ ਕਿਸੇ ਦਾ, ਆਕੜ ਨਾ ਕਰੀ, ਸਾੜਾ ਨਾ ਕਰੀ, ਕਿਸੇ ਨਾਲ ਜੈਲਸ ਦਾ ਭਾਵ ਮਨ ਵਿੱਚ ਨਾ ਰੱਖੀ, ਜੇ ਘਰ ਚੰਗਾ ਬਣ ਗਿਆ, ਗਵਾਂਢੀ ਨੇ ਬਣਾਇਆ, ਉਹਦੀ ਮਿਹਨਤ ਕੀਤੀ ਹੈ, ਸ਼ੁਕਰ ਹੈ ਮਾਲਕਾ, ਸਭ ਦਾ ਬਣੇ, ਸਾਰੇ ਨਗਰ ਦੀ ਬਣ ਜਾਣ, ਸਭ ਦੀਆਂ ਚੰਗੀਆਂ ਚੰਗੀਆਂ ਕੋਠੀਆਂ ਪੈ ਜਾਣ, ਸ਼ੁਕਰ ਹੈ ਫਲਾਣੇ ਦਾ ਪੁੱਤ ਬਾਹਰ ਚਲਿਆ ਗਿਆ, ਸ਼ੁਕਰ ਹੈ ਜੀ ਫਲਾਣੇ ਦੀ ਇੱਜ਼ਤ ਪਿੰਡ ਦੇ ਵਿੱਚ ਬਣ ਗਈ, ਫਲਾਣਾ ਬੰਦੇ ਨੇ ਨਵਾਂ ਟਰੈਕਟਰ ਲਿਆਂਦਾ, ਉਹਦੇ ਤੋਂ ਵੱਧ ਖੁਸ਼ੀ ਅਸੀਂ ਮਨਾਈਏ, ਚਾਹ ਕਰੀਏ, ਖੁਸ਼ ਰਹੀਏ, ਤੇ ਤੁਸੀਂ ਹੈਰਾਨ ਹੋਵੋਗੇ, ਮਨ ਠੰਡਾ ਠਾਰ ਹੋ ਜਾਣਾ, ਨੀਂਦ ਵਧੀਆ ਆਉਣ ਲੱਗ ਜਾਣੀ ਹੈ, ਬੇਚੈਨੀਆਂ ਹੈ ਹੀ ਇਸ ਗੱਲ ਦੀਆਂ ਨੇ, ਉਹਦਾ ਬਣ ਗਿਆ ਮੇਰਾ ਨਹੀਂ ਬਣਿਆ, ਉਹ ਉੱਥੇ ਪਹੁੰਚ ਗਿਆ ਮੇਰੇ ਤੋਂ ਨਹੀਂ ਪਹੁੰਚਿਆ ਜਾ ਰਿਹਾ, ਇਹੀ ਬੇਚੈਨ ਬੰਦਾ ਰਹਿੰਦਾ ਹਰ ਵੇਲੇ। ਤੇ ਜਦੋਂ ਅਸੀਂ ਸਤ ਸੰਗਤ ਕਰਨ ਲੱਗੇ, ਗੁਰਬਾਣੀ ਸੁਣਨ ਪੜ੍ਹਨ ਲੱਗੇ, ਇਹਦੇ ਨਾਲ ਫਿਰ ਮਨ ਦੀ ਮੈਲ ਕੱਟਣ ਲੱਗ ਪਈ, ਭਰੀਏ ਹੱਥ ਪੈਰ ਤਨ ਦੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਪਲੀ ਕੱਪੜ ਹੋਏ, ਤੇ ਸਾਬੂਨ ਲਈਏ ਉਹ ਧੋਏ, ਹੱਥ ਪੈਰ ਮੈਲੇ ਹੋ ਗਏ ਉਹਨੂੰ ਪਾਣੀ ਨਾਲ ਧੋ ਲਿਆ, ਜੇ ਕੱਪੜਾ ਮੈਲਾ ਹੋ ਗਿਆ, ਮੂਤ ਪਲੀਪਲੀ ਕੱਪੜ ਹੋਏ, ਤੇ ਸਾਬੂਨ ਲਈਏ ਉਹ ਧੋਏ, ਉਹਨੂੰ ਸਾਬਣ ਨਾਲ ਧੋ ਲਿਆ, ਤੇ ਜੇ ਮੱਤ ਮੈਲੀ ਹੋ ਗਈ, ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਕਹਿੰਦੇ ਨਾਮ ਦਾ ਸਾਬਣ ਲਈ ਰੰਗ, ਇਹ ਗਿਆਨ ਦੇ ਰੰਗ ਦੇ ਨਾਲ, ਨਾਮ ਦੇ ਰੰਗ ਦੇ ਨਾਲ ਮੈਲ ਰਹਿਣੀ, ਕੱਟੀ ਜਾਣੀ, ਹੋਵੇ ਸਿਫਤ ਖਸਮ ਦੀ ਬੋਲੋ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ, ਮੈਲ ਕੱਟੀ ਜਾਂਦੀ, ਈਰਖਾ ਹਟ ਜਾਂਦੀ। ਮਹਾਰਾਜ ਦੇ ਕੋਲ ਬੈਠੀਏ, ਸੁਣੀਏ, ਸਮਝੀਏ, ਦਿਮਾਗ ਵਿੱਚ ਵਾੜੀਏ, ਇਹਨਾਂ ਨੇ ਮਨ ਦੀ ਮੈਲ ਕੱਢ ਦੇਣੀ ਹੈ, ਨਹਾਤਾ ਨਹਾਤਾ ਜਿਹਾ ਫੀਲ ਹੋਣਾ। ਹੁਣ ਆਪਾਂ ਘਰੇ ਜਾਣਾ, ਵੇਖੋ ਘਰੇ ਜਾ ਕੇ ਇਸ਼ਨਾਨ ਕਰਕੇ ਸੌਣ ਦੀ ਕੋਸ਼ਿਸ਼ ਕਰੋ। ਮੰਨ ਲਓ ਕਈ ਬੰਦਿਆਂ ਨੂੰ ਆਦਤ ਹੁੰਦੀ ਰਾਤ ਨੂੰ ਨਹਾ ਕੇ ਸੌਂਦੇ, ਸਵੇਰ ਦਾ ਇਸ਼ਨਾਨ ਕਰਨਾ ਹੁੰਦਾ ਸੀ ਲੋਕਾਂ ਲਈ, ਜਿਹੜਾ ਸਵੇਰ ਦਾ ਇਸ਼ਨਾਨ ਹੁੰਦਾ ਜਿਹੜਾ ਸਵੇਰੇ ਉੱਠ ਕੇ ਕਰਦੇ ਉਹ ਤੇ ਹੁੰਦਾ ਲੋਕਾਂ ਲਈ ਵੀ ਦੁਨੀਆਂ ਦੇ ਸਭੇ ਚ ਜਾਣਾ ਮੂੰਹ ਮੱਥੇ ਲੱਗਣਾ ਬੰਦਾ ਨਹਾਤਾ ਵਧੀਆ ਲੱਗਦਾ। ਜਿਹੜਾ ਰਾਤ ਦਾ ਇਸ਼ਨਾਨ ਕਰਦੇ ਆ ਇਹ ਹੁੰਦਾ ਆਪਣੇ ਆਪ ਲਈ, ਸਵੇਰ ਦਾ ਇਸ਼ਨਾਨ ਹੁੰਦਾ ਪਬਲਿਕ ਲਈ ਲੋਕਾਂ ਲਈ, ਰਾਤ ਦਾ ਇਸ਼ਨਾਨ ਹੁੰਦਾ ਆਪਣੇ ਆਪ ਲਈ। ਤੇ ਜਿਹੜੇ ਰਾਤ ਨੂੰ ਇਸ਼ਨਾਨ ਕਰਕੇ ਸੌਂਦੇ ਆ ਜਿਨ੍ਹਾਂ ਨੂੰ ਆਦਤ ਹੈ ਬਈ ਨਹਾ ਕੇ ਸੌਂਦੇ, ਉਹਨਾਂ ਨੂੰ ਆਮ ਬੰਦਿਆਂ ਨਾਲੋਂ 20 ਗੁਣਾ ਵਧੀਆ ਨੀਂਦ ਆਉਂਦੀ ਹੈ। 20% ਕਹਿ ਲਓ, ਜੇ 80% ਨੀਂਦ ਆਉਂਦੀ ਹੈ ਇਹਨੂੰ 100 ਆਉਂਦੀ ਹੈ। ਇਸ਼ਨਾਨ ਕਰਕੇ ਸੌਣ ਦੇ ਨਾਲ ਟੈਂਪਰੇਚਰ ਬਾਡੀ ਦਾ ਲੋਅ ਹੋ ਜਾਂਦਾ ਹੈ। ਜੇ ਹੁਣ ਅੱਜ ਕੱਲ੍ਹ ਮੌਸਮ ਠੰਡਾ ਗਰਮੀ ਹੋ ਗਈ, ਠੰਡੇ ਪਾਣੀ ਨਾਲ ਆਪਾਂ ਨਹਾ ਲਏ, ਠੰਡੇ ਪਾਣੀ ਨਾਲ ਟੈਂਪਰੇਚਰ ਲੋਅ ਹੋ ਜਾਂਦਾ, ਬੀਪੀ ਸੈੱਟ ਹੋ ਜਾਂਦਾ, ਜਦੋਂ ਬੰਦਾ ਨਹਾ ਕੇ ਸੌਂਦਾ ਉਹਨੂੰ ਜ਼ਿਆਦਾ ਵਧੀਆ ਤੇ ਸੋਹਣੀ ਨੀਂਦ ਆਉਂਦੀ। ਹੁਣ ਇਸ਼ਨਾਨ 2 ਵਾਰੀ ਕਰ ਲਓ, 4 ਵਾਰੀ ਕਰ ਲਓ, ਜਾਨ ਸੌਖੀ ਜੀ ਹੋ ਜਾਂਦੀ ਹੈ ਨਹਾ ਕੇ। ਇਸੇ ਤਰ੍ਹਾਂ ਜਦੋਂ ਮਨ ਦਾ ਇਸ਼ਨਾਨ ਹੁੰਦਾ, ਮਨ ਸਤਸੰਗਤ ਵਿੱਚ ਆ ਕੇ ਮਨ ਦੀ ਜਦੋਂ ਮੈਲ ਲੈ ਜਾਂਦੀ ਹੈ, ਬਸ ਫਿਰ ਨਜ਼ਾਰਾ ਹੀ ਨਜ਼ਾਰਾ ਬਚ ਜਾਂਦਾ। ਤਾਂ ਕਰਕੇ ਭਰਾਵੋ ਭੈਣੋ, ਆਪਣੇ ਮਨ ਦੀ ਅਸੀਂ ਮੈਲ ਕੱਟੀਏ, ਮੈਲ ਲਾਈਏ, ਹੌਲੀ ਹੌਲੀ ਕਰਕੇ, ਹੌਲੀ ਹੌਲੀ ਕਰਕੇ ਮੈਲ ਲੈਂਦੀ ਜਾਏਗੀ। ਜਿਵੇਂ ਜਿਵੇਂ ਲੈਂਦੀ ਜਾਏਗੀ ਉਵੇਂ ਉਵੇਂ ਨਜ਼ਾਰਾ ਆਉਂਦਾ ਜਾਏਗਾ, ਜਾਨ ਬੜੀ ਸੌਖੀ ਹੁੰਦੀ ਜਾਏਗੀ। ਇਸ ਕਰਕੇ ਗੁਰ ਸਮਾਨ ਤੀਰਥ ਨਹੀਂ ਕੋਏ, ਇਹ ਸ਼ਬਦ ਦੀ ਵਿਆਖਿਆ ਥੋੜੀ ਜਿਹੀ ਕਰੀਏ। ਸਰ ਸੰਤੋਖ ਤਾਸ ਗੁਰ ਹੋਏ, ਗੁਰੂ ਸੰਤੋਖ ਦਾ ਸਰੋਵਰ ਹੈ, ਸੰਤੋਖ ਦਾ ਸਰੋਵਰ ਹੈ ਗੁਰੂ। ਤੇ ਜਦੋਂ ਇਹਦੇ ਵਿੱਚ ਅਸੀਂ ਆ ਕੇ ਇਸ਼ਨਾਨ ਕਰਨੇ ਆ, ਸਾਡਾ ਜੀਵਨ ਵੀ ਸੰਤੋਖੀ ਹੋ ਜਾਂਦਾ, ਸੌਖਾ ਹੋ ਜਾਂਦਾ। ਆਓ ਮਨ ਦਾ ਇਸ਼ਨਾਨ ਕਰਨਾ ਸਿੱਖੀਏ, ਮਨ ਦੀ ਮੈਲ ਲੈਣੀ ਕੱਟਣੀ ਸਿੱਖੀਏ, ਤੇ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਆਖਿਆ ਕਰੀਏ ਮਹਾਰਾਜ। ਕਦੇ ਕਦੇ ਸਾੜਾ ਜਿਹਾ ਹੋ ਜਾਂਦਾ ਜਦੋਂ ਕੋਈ ਵਧੀਆ ਮੋਟਰਸਾਈਕਲ ਲੈ ਆਉਂਦਾ, ਕਦੇ ਕਦੇ ਵਧੀਆ ਟਰੈਕਟਰ ਵੇਖ ਕੇ ਸਾੜਾ ਜਿਹਾ ਹੋ ਜਾਂਦਾ ਜਦੋਂ ਕੋਈ ਕਿੱਲਾ ਜ਼ਮੀਨ ਦਾ ਖਰੀਦਦਾ। ਇੱਕ ਵਾਰੀ ਐਂ ਹੁੰਦਾ ਵੀ ਫਲਾਣੇ ਨੇ ਖਰੀਦ ਲਿਆ, ਫਲਾਣੇ ਬੰਦੇ ਨੇ ਵਧੀਆ ਵਿਆਹ ਕੀਤਾ, ਬਹਿ ਜਾ ਕਰਾਤੀ। ਕਈ ਵਾਰੀ ਜੈਲਸ ਜੀ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਕਿਸੇ ਵੀ ਤਰ੍ਹਾਂ ਦੀ ਮੈਲ ਸਾਡੇ ਮਨ ਵਿੱਚ ਨਾ ਆਵੇ। ਤੁਹਾਡੇ ਕੋਲ ਆਏ ਆ ਕਾਹਦੇ ਲਈ? ਮੈਲ ਕੱਟ ਦਿਓ ਸਾਡੀ। ਮੇਰਾ ਵੈਦ ਗੁਰੂ ਗੋਬਿੰਦਾ, ਇਹ ਵੈਦ ਨੇ। ਹਰ ਹਰ ਨਾਮ ਔਖਦ ਮੁਖ ਦੇਵੈ, ਕਟੈ ਜਮ ਕੀ ਫੰਦਾ। ਆ ਜਿਹੜੇ ਵਿਕਾਰਾਂ ਨੇ ਫਾਈਆਂ ਪਾਈਆਂ ਨੇ ਨਾ, ਕੱਟ ਦਿਓ, ਤੇ ਅਸੀਂ ਕਟਾਉਣ ਵਾਸਤੇ ਆਏ ਆ, ਕੱਢ ਦਿਓ ਮੈਲ ਜਿਹੜੀ ਲੱਗੀ ਹੋਈ ਹੈ ਨਾ। ਇਹ ਏਦਾਂ ਆ ਕੇ ਅਰਦਾਸ ਕਰਨੀ ਹੈ, ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਹਮ ਮੈਲੇ
ਉਜਲ ਕਰਦੇ ਵੋ, ਹਮ ਮੈਲੇ
ਉਜਲ ਕਰਦੇ ਵੋ,
ਹਮ ਮੈਲੇ ਉਜਲ ਕਰਦੇ ਵੋ,
ਹਮ ਮੈਲੇ ਉਜਲ ਕਰਦੇ ਹੋ
ਹਮ ਮੈਲੇ 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 ਹਮ ਮੈ
हम मैले उजल कर देवो हम मैले उजल कर देवो
मैले हम मैले उजल कर देवो हम मैले उजल कर देवो
हम मैले तुम उजल कर दे हम निर्गुण गुण दाता साडी मैल कढ दे तां आया इत्थे गुरुद्वारे आके ए कहना मैल कढो यही दुखी करदी है मन साफ होना ही संगत विच आके संगत कर करके सुन के समझ के अंदर दी सफाई हो जांदी ते जदों मन साफ हो गया फिर मन नहीं करदा किसे पासे पुठे पासे जाण दा गलत पासे जाने मन डोलदा मन दी मैल लेके जांदी है ते मैल निकल गई भैड़े ख्याल निकल गए भैड़ियां आदतां हट गईयां मन शुद्ध हो जांदा है बस फिर चंगे पासे लगांगे चंगे ही फिर कम करांगे सो इत्थे पातशाह कहिंदे हन लो ध्यान नाल सुनो पहले पातशाह दा ए बचन है
अमृत नीर ज्ञान मन मजन अठ सठ तीरथ संग गए
अमृत नीर ज्ञान मन मजन जदों मन नहाउंदा है ना मन इशनान करदा है ते समझ लो 68 तीर्थां दा नहाउण हो गया एक होंदा लोग 68 तीर्थां ते हिंदू धर्म दे विच जाया जांदा है 68 तीर्थां ते नहाता जांदा है इत्थे पातशाह कहिंदे ने 68 तीर्थां दा ही नहाउण हो गया जदों मन दा मज्जन हो गया मन दा नहाउण हो गया जदों मन शुद्ध हो गया जदों मन साफ हो गया फिर 68 तीर्थां दा नहाउण हो गया हां जी
गुरु उपदेश जवाहर माणक सेवे सिख सो खोज लहे
गुरु दा उपदेश जवे जवाहर माणक है हीरियां वर्गे बचन ने गुरु दे बचन हीरियां वर्गे पर ओना नु हिरदे दे विच बसाउणा ते कोई कोई सिख है जेड़ा खोजदा है गुरु दे बचन जेड़े ने हीरियां वर्गे है पल्ले कोई कोई बनदा हुण मान लो टीचरां दे बचन ने आ स्कूल चलदा है ਇੱਥੇ 1500-1700 ਬੱਚਾ ਪੜ੍ਹਦਾ ਹੈ ਇਸ ਸਕੂਲ ਦੇ ਵਿੱਚ ਟੀਚਰ ਇੱਕੋ ਜਿਹਾ ਪੜ੍ਹਾਉਂਦੇ ਹੈ ਤੇ ਕੋਈ ਪਤਾ ਨਹੀਂ ਕਿਹੜੇ ਬੱਚੇ ਨੇ ਆਈਪੀਐਸ ਆਫੀਸਰ ਬਣ ਜਾਣਾ ਪੀਸੀਐਸ ਕਲੀਅਰ ਕਰ ਜਾਣੀ ਕਿਹੜੇ ਬੱਚੇ ਨੇ ਡੀਸੀ ਬਣ ਜਾਣਾ ਕਿਹੜੇ ਬੱਚੇ ਨੇ ਕਿਤੇ ਦੀ ਕਿਤੇ ਪਹੁੰਚ ਜਾਣਾ ਹੁਣ ਉਹ ਤੇ ਬੱਚੇ ਦੀ ਖੋਜ ਤੇ ਹੈ ਪੜਾਇਆ ਤੇ ਸਿਲੇਬਸ ਤੇ ਇੱਕੋ ਜਿਹਾ ਹੀ ਹੈ ਪੜ੍ਹਾਈ ਤੇ ਇੱਕੋ ਜਿਹੀ ਹੋਈ ਹੈ ਟੀਚਰ ਤੇ ਇੱਕੋ ਜਿਹਾ ਹੀ ਨੇ ਕਲਾਸ ਇੱਕੋ ਜਿਹੀ ਹੈ ਬੱਸਾਂ ਇੱਕੋ ਜਿਹੀਆਂ ਹੀ ਹੈ ਪਰ ਕੋਈ ਕੋਈ ਖੋਜ ਕਰਦਾ ਕੋਈ ਕੋਈ ਤਰੱਕੀ ਕਰਦਾ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਬਚਨ ਬਾਣੀ ਤੇ ਹਰ ਪਿੰਡ ਵਿੱਚ ਪਿੰਡ ਪਿੰਡ ਪ੍ਰਕਾਸ਼ ਹੈ ਗੁਰਦੁਆਰਾ ਪਿੰਡ ਪਿੰਡ ਬਣਿਆ ਹੋਇਆ ਹੈ ਪਰ ਕੋਈ ਕੋਈ ਖੋਜ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦਾ ਹੀਰਿਆਂ ਵਰਗੇ ਕਹਿੰਦੇ ਜਵਾਹਰ ਬਚਨ ਨਾ ਜਵਾਹਰ ਮਾਣਕ ਵਿੱਚ ਪਏ ਹੈ ਗੁਰੂ ਦੇ ਬਚਨਾਂ ਦੇ ਵਿੱਚ ਬੜੀ ਤਾਕਤ ਹੈ ਪਰ ਖੋਜਦਾ ਕੋਈ ਕੋਈ ਗੁਰੂ ਦੇ ਬਚਨਾਂ ਦੇ ਵਿੱਚ ਬਹੁਤ ਵੱਡੇ ਤਾਕਤ ਹੈ ਲਾਲ ਜਵਾਹਰ ਬਚਨ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਹਨ ਹੀਰੇ ਲਾਲ ਇਹਨਾਂ ਨੂੰ ਪੱਲੇ ਬੰਨਣਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਤੇ ਫਿਰ ਹੋਏਗਾ ਕੀ ਸੁਣੋ ਧਿਆਨ ਨਾਲ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਆ ਵੇਖੋ ਇਹ ਜਿਹੜੇ ਬਚਨ ਨੇ ਹੀਰਿਆਂ ਤੋਂ ਵੱਧ ਕੀਮਤੀ ਮਿੱਠੇ ਬੋਲ ਨੇ ਗੁਰਾਂ ਦੀ ਬਾਣੀ ਦੇ ਹੀਰਿਆਂ ਤੋਂ ਵੱਧ ਕੀਮਤੀ ਨੇ ਇਹ ਬਚਨ ਤੇ ਆਪਾਂ ਇਹਨੂੰ ਮਤ ਦੇ ਵਿੱਚ ਪਵਾਉਣਾ ਇੱਥੇ ਹੀਰਿਆਂ ਦੇਖੋ ਗੁਰਬਾਣੀ ਚ ਲਿਖਿਆ ਗੁਰ ਉਪਦੇਸ਼ ਜਿਹੜਾ ਗੁਰੂ ਉਪਦੇਸ਼ ਦੇ ਰਿਹਾ ਉਹਦੇ ਵਿੱਚ ਸ਼ਬਦ ਜਿਹੜੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਵਾਹਰ ਮਾਣਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਏ ਹੋਏ ਸ਼ਬਦ ਜਵਾਹਰ ਮਾਣਕ ਨੇ ਗਿਆਨ ਗੁਰੂ ਦਾ ਜਵਾਹਰ ਮਾਣਕ ਹੁੰਦਾ ਹੈ ਤੇ ਇਹ ਝੋਲੀ ਵਿੱਚ ਨਹੀਂ ਪੈਂਦੇ, ਇਹ ਪੱਲੇ ਵਿੱਚ ਨਹੀਂ ਪੈਂਦੇ ਭਾਈ, ਇਹ ਪੈਂਦੇ ਨੇ ਇੱਥੇ ਮੱਤ ਦੇ ਵਿੱਚ। ਤੇ ਕੋਈ ਕੋਈ ਸਿੱਖ ਧਿਆਨ ਦੇ ਨਾਲ ਸੁਣਦਾ ਹੈ, ਸਮਝਦਾ ਹੈ ਹੀਰੇ ਜਵਾਹਰ ਉੱਥੇ ਪਏ ਹੈ, ਫਿਰ ਇੱਥੇ ਆ ਜਾਂਦੇ ਆ ਜੀ, ਉੱਥੋਂ ਹੌਲੀ ਹੌਲੀ ਇੱਥੇ ਆ ਗਏ, ਉਹ ਬਚਨ ਉੱਥੇ ਪਏ ਸੀ ਹੁਣ ਇੱਥੇ ਆ ਗਏ। ਫਿਰ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਇੱਥੇ ਆ ਗਿਆ, ਲੈ ਆ ਗਿਆ ਨਾਲ ਘਰੇ। ਤੇ ਜਿਹੜਾ ਘਰੇ ਨਾਲ ਲੈ ਗਿਆ, ਫਿਰ ਲੋਕ ਕਹਿੰਦੇ ਐ ਤੇਰੀ ਇੱਕ ਇੱਕ ਗੱਲ ਬੜੀ ਮਹਿੰਗੀ, ਤੇਰੀ ਇੱਕ ਇੱਕ ਬਚਨ ਤੇਰਾ ਬੜਾ ਮਹਿੰਗਾ, ਉਹ ਤੇਰੇ ਵਿਚਾਰ ਵਾਲੇ ਵਧੀਆ, ਕਿਉਂਕਿ ਉਹ ਹੌਲੀ ਹੌਲੀ ਇੱਥੇ ਲੈ ਆਇਆ, ਵਿਚਾਰ ਮਹਿੰਗੇ ਹੋ ਗਏ, ਮਿੱਠੇ ਬਚਨ ਗੁਰੂ ਸਾਹਿਬ ਦੇ ਹਿਰਦੇ ਵਿੱਚ ਵਸਦੇ ਗਏ ਤੇ ਜ਼ਿੰਦਗੀ ਸੋਹਣੀ ਬਣਦੀ ਗਈ। ਫਿਰ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਇੰਨਾ ਵਧੀਆ ਖਜ਼ਾਨਾ। ਤਾਂ ਕਰਕੇ ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋ ਖੋਜ ਲਹਿ। ਫਿਰ ਅੱਗੇ ਪਾਤਸ਼ਾਹ ਕਹਿੰਦੇ ਹਨ,
ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਸ ਗੁਰ ਹੋਏ।
ਥੋੜੀ ਨਾ ਡਿਲੇ ਵੀ ਘਟਾਉਣ ਵਾਲੀ ਹੈ, ਥੋੜਾ ਜਿਹਾ ਰਿਵਰਬ ਵੀ ਘਟਾਓ, ਥੋੜਾ ਜਿਹਾ ਘਟਾ ਦਿਓ, ਆਵਾਜ਼ ਠੀਕ ਹੈ ਪਰ ਥੋੜੀ ਘਟਾ ਕੇ ਫਿਰ ਸਹੀ ਬਣਦੀ। ਇੱਧਰ ਸੁਣੋ ਜੀ, ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਤੋਂ ਵਰਗਾ ਤੀਰਥ ਕੋਈ, ਗੁਰੂ ਹੈ ਤੀਰਥ। ਤੇ ਜੇ ਤੀਰਥਾਂ ਤੇ ਜਾਣਾ ਵੀ ਹੈ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਿਆ ਕਰੋ ਯਾਰ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਤੇਰੇ ਪਿੰਡ ਵਿੱਚ ਵੀ ਹੈਗੇ, ਪ੍ਰਕਾਸ਼ ਹੈ ਹਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਸਰ ਸੰਤੋਖ ਦਾਸ ਗੁਰ ਸੋਏ, ਗੁਰੂ ਸੰਤੋਖ ਦਾ ਸਰੋਵਰ ਹੈ, ਗੁਰੂ ਸਾਹਿਬ ਦੇ ਕੋਲ ਬਹਿ ਕੇ ਗਿਆਨ ਚ ਨਹਾਇਆ ਕਰ। ਹਾਂਜੀ ਅੱਗੇ ਕਹਿੰਦੇ ਆ,
ਗੁਰਦਰੀਆ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਂ ਲੁਹਾਰ।
ਗੁਰੂ ਦਰਿਆ ਹੈ ਨਿਰਮਲ ਜਲ ਦਾ, ਨਿਰਮਲ ਜਲ ਦਾ ਦਰਿਆ ਵਗਦਾ ਹੈ, ਤੇ ਜਿਹੜਾ ਇਹਦੇ ਵਿੱਚ ਆ ਕੇ ਇਸ਼ਨਾਨ ਕਰਦਾ ਮਨ ਉਹਦਾ ਸਾਫ਼ ਹੋ ਜਾਂਦਾ। ਦੁਰਮਤ ਮੈਲ ਹਰੈ, ਹਰ ਦਿੰਦਾ ਮੈਲ, ਮੈਲ ਲਾਹ ਦਿੰਦਾ, ਖੋਟੀ ਮਤ ਦੂਰ ਹੋ ਜਾਂਦੀ ਹੈ। ਭਰਾਵੋ ਭੈਣੋ ਇੱਥੇ ਆਵਾਂਗੇ ਮੈਲ ਲੈਣੀ ਹੈ, ਮਾੜੀ ਸੰਗਤ ਦੇ ਵਿੱਚ ਜਾਵਾਂਗੇ ਮੈਲ ਚੜ੍ਹਨੀ ਹੈ। ਜਿੱਦੇ ਆਪਾਂ ਜੰਮੇ ਸੀ ਸਾਰੇ ਹੀ ਸਾਫ਼ ਸੁਥਰੇ ਹੀ ਜੰਮੇ ਸੀ, ਆਪਾਂ ਨੂੰ ਕਿਹੜੀ ਮੈਲ ਹੁੰਦੀ ਸੀ? ਜਿਹੜਾ ਮਰਜ਼ੀ ਚੁੱਕ ਕੇ ਲੈ ਜੇ, ਬੱਚੇ ਨੂੰ ਗੁਆਂਢੀ ਚੁੱਕੀ ਫਿਰੇ, ਕਾਲਾ ਬੰਦਾ ਚੁੱਕ ਲਵੇ, ਗੋਰਾ ਚੁੱਕ ਲਵੇ, ਬੱਚੇ ਨੂੰ ਕੀ ਫਰਕ ਪੈਂਦਾ? ਹੁਣ ਆਪਾਂ ਪਰਖਾਂ ਕਰਦੇ ਆ, ਤੇਰਾ ਰੰਗ ਕਾਲਾ, ਤੇਰਾ ਰੰਗ ਗੋਰਾ, ਨਿੱਕੇ ਬੱਚੇ ਨੂੰ ਕੋਈ ਫਰਕ ਹੁੰਦਾ ਵੀ ਕਾਲੇ ਗੋਰੇ ਦਾ ਫਰਕ ਹੁੰਦਾ? ਕੋਈ ਛੋਟਾ ਜਿਹੜਾ ਬੱਚਾ ਹੈ, ਬਹੁਤ ਛੋਟਾ ਜਿਹੜਾ ਨਿਆਣਾ ਸਾਲ ਡੇਢ ਦੋ ਸਾਲ ਦਾ, ਉਹਨੂੰ ਕਾਲੇ ਗੋਰੇ ਦੀ ਫਰਕ ਹੁੰਦੀ ਹੈ? ਕੋਈ ਮਾੜਾ ਕਰਦਾ ਕਿਸੇ ਦਾ? ਅੱਛਾ, ਉਹਨੂੰ ਐ ਪਤਾ ਹੁੰਦਾ ਵੀ ਆਹ ਅਮੀਰ ਹੈ ਜਾਂ ਆਹ ਗਰੀਬ ਹੈ? ਜਿਹੜਾ ਮਰਜ਼ੀ ਚੁੱਕ ਲਵੇ, ਛੋਟੇ ਬੱਚੇ ਦੇ ਅੰਦਰ ਜਾਤ ਹੁੰਦੀ ਹੈ ਵੀ ਆਹ ਮਜ਼ਬੀ ਹੈ ਜਾਂ ਜੱਟ ਹੈ ਜਾਂ ਰਮਦਾਸੀ ਹੈ ਜਾਂ ਰਾਮਗੜੀ ਹੈ? ਛੋਟੇ ਬੱਚੇ ਦੇ ਅੰਦਰ ਜਾਤ ਪਾਤ ਹੁੰਦੀ ਹੈ? ਨਹੀਂ ਹੁੰਦੀ, ਸਾਫ਼ ਹੁੰਦਾ, ਮੈਲ ਹੁੰਦੀ ਹੋਈ ਨਹੀਂ ਕੋਈ ਬੱਚੇ ਦੇ ਮਨ, ਮਾੜਾ ਸੋਚਦਾ ਹੀ ਨਹੀਂ ਕਿਸੇ ਦਾ। ਤੇ ਆਪਾਂ ਸਾਰੇ ਮੈਲ ਹੈ ਨਹੀਂ ਸੀ ਜਦੋਂ ਆਪਾਂ ਜੰਮੇ ਸੀ, ਇਹ ਤੇ ਬਾਅਦ ਵਿੱਚ ਜਿਉਂ ਜਿਉਂ ਵੱਡੇ ਹੋਏ, ਆਹ ਗੁਆਂਢੀ ਆਪਾਂ ਇਹਨਾਂ ਨਾਲ ਬੋਲਣਾ ਨਹੀਂ, ਆਹ ਚਾਚੇ ਕੇ ਨਹੀਂ ਜਾਣਾ, ਆਹ ਤਾਏ ਕੇ ਨਹੀਂ ਜਾਣਾ, ਆਪਾਂ ਇਹਨਾਂ ਦੇ ਨਹੀਂ ਬੋਲਣਾ, ਆਹ ਫਲਾਣਾ ਬੰਦਾ ਇਹਨਾਂ ਦੇ ਨਹੀਂ ਵੜਨਾ, ਆਹ ਛੋਟੀਆਂ ਬਰਾਦਰੀਆਂ ਵਾਲੇ ਨੇ, ਆਹ ਵੱਡੀਆਂ ਬਰਾਦਰੀਆਂ ਵਾਲੇ ਨੇ, ਆਹ ਆਪਣਾ ਸ਼ਰੀਕਾ, ਆਹ ਆਪਣਾ ਭਾਈਚਾਰਾ, ਆਹ ਹੈ ਨਹੀਂ। ਉਹ ਜਿੰਨੀ ਮੈਲ ਸੀ ਸਾਡੇ ਵੱਡੇ ਵਡੇਰਿਆਂ ਦੀ, ਸਾਡੇ ਦਿਮਾਗ 'ਚ ਵੀ ਭਰਤੀ ਮੈਲ ਭਰਤੀ ਸਾਡੇ ਦਿਮਾਗ, ਪਹਿਲਾਂ ਨਹੀਂ ਸੀ, ਜੰਮੇ ਸਾਰੇ ਸਾਫ਼ ਸੀ, ਤੇ ਜਦੋਂ ਸੰਗਤ ਕਰਨ ਲੱਗੇ ਮੈਲ ਮਾੜੀ ਸੰਗਤ ਹੋ ਗਈ, ਆਲੇ ਦੁਆਲੇ ਵਾਲਿਆਂ ਨੇ ਦਿਮਾਗ 'ਚ ਭਰਤੀ, ਫਿਰ ਹੌਲੀ ਹੌਲੀ ਦੁਬਾਰਾ ਗੁਰਮੁਖਾਂ ਦੀ ਸੰਗਤ ਕੀਤੀ, ਫਿਰ ਪਤਾ ਲੱਗਿਆ ਓਏ ਕਾਲੇ ਰੰਗ ਨਾਲ ਫਰਕ ਨਹੀਂ ਪੈਂਦਾ, ਮਨ ਕਾਲਾ ਨਹੀਂ ਚਾਹੀਦਾ।
ਫਿਰ ਪਤਾ ਲੱਗਿਆ ਵੀ ਕਾਲੇ ਰੰਗ ਦੀ ਕੋਈ ਗੱਲ ਨਹੀਂ ਹੁੰਦੀ, ਗੱਲ ਤੇ ਬੰਦੇ ਦੇ ਮਨ ਦੀ ਹੈ। ਰੰਗ ਤੇ ਕਾਂ ਦਾ ਵੀ ਕਾਲਾ, ਰੰਗ ਕੋਇਲ ਦਾ ਵੀ ਕਾਲਾ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ। ਕਾਂ ਵੀ ਕਾਲਾ, ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਹਿੰਦੇ ਰੰਗ ਕਾਂ ਦਾ ਵੀ ਕਾਲਾ, ਰੰਗ ਕੋਇਲ ਦਾ ਵੀ ਕਾਲਾ, ਪਰ ਇੱਕ ਨੂੰ ਜੀ ਕਰਦਾ ਸੁਣੀ ਜਾਈਏ, ਇੱਕ ਜੇ ਕਾਂ ਬੋਲੇ ਜੀ ਕਰਦਾ ਵੱਟਾ ਮਾਰੋ। ਤੇ ਕਾਰਨ ਇਹਦਾ ਕੀ ਹੈ? ਕਹਿੰਦੇ ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜੱਗ ਤੋਂ ਹੋਇਆ। ਕਹਿੰਦੇ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ ਹੈ, ਪਰ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਕਹਿੰਦੇ ਕੋਇਲ ਆਪਣੇ ਪਿਆਰੇ ਦੇ ਪਿਆਰ ਚ ਗਾਉਂਦੀ ਹੈ, ਤੇ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ ਹੈ। ਕਹਿੰਦੇ ਕੋਇਲ ਜੀ ਕਰਦਾ ਸੁਣੀ ਜਾਈਏ, ਤੇ ਕਾਂ ਭੈੜਾ ਲੱਗਦਾ ਬੋਲਦਾ, ਪਰ ਰੰਗ ਦੋਨਾਂ ਦਾ ਕਾਲਾ ਹੀ ਹੈ। ਰੰਗ ਹੰਸਾਂ ਦਾ ਵੀ ਚਿੱਟਾ, ਰੰਗ ਬਗਲੇ ਦਾ ਵੀ ਚਿੱਟਾ। ਗੱਲ ਬੰਦੇ ਦੇ ਕਰਮਾਂ ਦੇ ਉੱਤੇ ਨਿਬੜਦੀ ਹੈ, ਰੰਗ ਦੀ ਗੱਲ ਨਹੀਂ ਹੈ। ਰੰਗ ਦਾ ਸਮਝ ਆਈ, ਇੱਧਰ ਸੁਣੋ ਧਿਆਨ ਨਾਲ, ਅਕਲ ਆ ਗਈ। ਉਹ ਮਨਾ ਰੰਗਾਂ ਦੀ ਪਰਖ ਨਾ ਕਰਿਆ ਕਰ, ਗੱਲ ਤੇ ਬੰਦੇ ਦੇ ਦਿਲ ਦੀ ਹੁੰਦੀ ਹੈ, ਗੱਲ ਬੰਦੇ ਦੇ ਮਨ ਦੀ। ਨਾਲ ਇੱਕ ਗੱਲ ਹੋਰ ਸੁਣ ਲਓ ਬਜ਼ੁਰਗੋ, ਜਿਹੜੇ 40 ਟੱਪ ਚੱਲੇ ਹੋ ਮੇਰੀ ਗੱਲ ਨੋਟ ਕਰ ਲਿਓ। ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ ਨਾ, ਉਹਦੇ ਰੰਗ ਦੀ ਵੈਲਿਊ ਖਤਮ ਹੋ ਜਾਂਦੀ ਹੈ। ਰੱਜ ਕੇ ਗੋਰਾ, ਇਹਦਾ ਸੰਬੰਧ ਜਵਾਨੀ ਨਾਲ ਹੈ। ਰੱਜ ਕੇ ਗੋਰਾ, ਬੁੱਢਾ ਬਜ਼ੁਰਗ ਹੈ। ਕਿੱਦੇ ਤੁਸੀਂ ਕਿਹਾ ਕਿੱਡਾ ਸੋਹਣਾ ਬੁੱਢਾ, ਕਿੱਦੇ ਕਿਹਾ ਤੁਸੀਂ, ਕਿੱਦੇ ਕਿਹਾ ਵੀ ਕਿੱਡਾ ਗੋਰਾ ਚਿੱਟਾ ਰੰਗ ਹੈ ਮਾਤਾ ਦਾ? ਨਹੀਂ ਕਹਿੰਦਾ ਕੋਈ। ਇਹਦੀ ਕਦਰ ਜਿਉਂ ਹੀ ਤੁਸੀਂ 40-45 ਦੇ ਹੋਣਾ, ਜਿਉਂ ਹੀ ਝੁਰੜੀਆਂ ਪੈਣ ਲੱਗਣੀਆਂ ਨੇ, ਫਿਰ ਕਾਲੇ ਤੇ ਚਿੱਟੇ ਦਾ ਭੇਦ ਖਤਮ ਹੋ ਜਾਂਦਾ ਹੈ। ਕਾਲਾ ਚਿੱਟਾ ਉਹਨਾਂ ਕੁ ਚਿਰ ਹੈ ਜਿੰਨਾ ਚਿਰ ਜਵਾਨੀ ਹੈ। ਜਵਾਨੀ ਤੋਂ ਬਾਅਦ ਤੇ ਕੋਈ ਨਹੀਂ ਪੁੱਛਦਾ ਤੂੰ ਗੋਰਾ ਸੀ। ਰੱਜ ਕੇ ਗੋਰਾ ਸੀ ਜੀ, ਗੋਰਾ ਗੋਰਾ ਬਿੱਲਾ ਸੀ ਜੀ। ਕਿਹਾ ਬਿੱਲੀਆਂ ਬਿੱਲੀਆਂ ਅੱਖਾਂ, ਤੇ ਬਿੱਲੀਆਂ ਅੱਖਾਂ ਉਹ ਜਦੋਂ ਐਨਕਾਂ ਲੱਗ ਗਈਆਂ, ਚੂੰਦਲੀਆਂ ਜਿਹੀਆਂ ਹੋ ਗਈਆਂ, ਉੱਤੇ ਥੱਲੇ ਵਾਲਾ ਮਾਸ ਜਿਹਾ ਵੱਧ ਗਿਆ, ਫਿਰ ਬਿੱਲੀਆਂ ਕਿੱਥੇ ਨੇ? ਇਹ ਤਾਂ ਖਤਮ ਹੋ ਜਾਣੀਆਂ। ਗੋਰਾ ਰੰਗ ਫਿਰ ਸੋਹਣਾ ਨਹੀਂ ਲੱਗਦਾ, ਉਹ ਜਦੋਂ ਝੁਰੜੀਆਂ ਪੈਣੀਆਂ ਫਿਰ ਕੋਈ ਗੱਲਬਾਤ ਨਹੀਂ ਰਹਿੰਦੀ। ਤਾਂ ਕਰਕੇ ਗੱਲ ਰੰਗ ਦੀ ਨਹੀਂ ਹੈ, ਇਹ ਸਮਝ ਆਈ ਵੀ ਮੇਰਿਆ ਮਨਾ ਇਹ ਤਨ ਹੋਏਗੋ ਬਸਮਗੀ ਢੇਰੀ, ਇਹ ਤੇ ਰਾਖ ਹੀ ਬਣਨਾ। ਭਾਵੇਂ ਚਮੜੀ ਗੋਰੀ ਹੈ, ਭਾਵੇਂ ਚਮੜੀ ਕਾਲੀ ਹੈ, ਗੁਰੂ ਗ੍ਰੰਥ ਸਾਹਿਬ ਨੇ ਦਿਮਾਗ ਤੋਂ ਮੈਲ ਜੀ ਕੱਢਤੀ, ਐਵੇਂ ਨਾ ਮੈਲਾ ਜਿਹਾ ਹੋਇਆ ਕਰ, ਚੋ ਆਕੜ ਕਰੀ ਜਾਂਦਾ ਹੰਕਾਰੀ ਬਣਿਆ ਫਿਰਦਾ, ਐਵੇਂ ਨਾ ਮਾਣ ਕਰਿਆ ਕਰ, ਚਮੜੀ ਦਾ ਕਾਹਦਾ ਮਾਣ ਕਰਦਾ। ਕਬੀਰ ਗਰਭ ਨਾ ਕੀਤੀ ਹੈ ਦੇਹੀ ਦੇਖ ਸੁਰੰਗ, ਆਜ ਕਾਲ ਤਦ ਜਾਹੋਗੇ ਜਿਉਂ ਕੰਨ ਚੁਰੀ ਭਜੰਗ, ਸੱਪ ਕੰਜ ਲਾ ਦਿੰਦਾ ਐਂ ਤੂੰ ਛੱਡ ਜਾਏਗਾ ਇੱਕ ਦਿਨ ਸਰੀਰ। ਜਿਵੇਂ ਸੱਪ ਨੂੰ ਕੰਜ ਲਾਉਣੀ ਪੈਂਦੀ ਹੈ ਤੈਨੂੰ ਵੀ ਲਾਉਣੀ ਪਊ। ਉਹ ਭਾਈ ਮੈਲ ਹੈ, ਤੇ ਇਹ ਗੁਰੂ ਸਾਹਿਬ ਨੇ ਅਕਲ ਦੇ ਕੇ ਮੈਲ ਕੱਢਤੀ, ਦਿਮਾਗ ਟਿਕਾਣੇ ਲਿਆ, ਬੰਦਾ ਬਣਾ। ਗੁਰੂ ਸਾਹਿਬ ਨੇ ਅਕਲ ਦੇ ਦਿੱਤੀ, ਫਿਰ ਬੰਦਾ ਢੈਲਾ ਜਿਹਾ ਹੋ ਜਾਂਦਾ ਹੈ, ਜਿਹੜਾ ਆਕੜ ਕਰ ਕਰਕੇ ਤੁਰਦਾ ਸੀ ਤੇ ਗੁਰਬਾਣੀ ਦੇ ਲੜ ਲੱਗ ਕੇ ਉਹਦੀ ਜ਼ਿੰਦਗੀ ਸੋਹਣੀ ਬਣ ਜਾਂਦੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਆਪਣੇ ਟਾਈਮ ਵਿੱਚ, ਜਿਹੜਾ ਸਿੱਖ ਸਾਡੇ ਕੋਲ ਆਉਂਦਾ ਹੈ ਚੰਗੇ ਸ਼ਸਤਰ ਚੰਗੇ ਹਥਿਆਰ ਘੋੜੇ ਲੈ ਕੇ ਆਇਆ ਕਰੋ। ਉਦੋਂ ਜ਼ਮਾਨਾ ਇਹੋ ਜਿਹਾ ਹੀ ਸੀ, ਡੈਮੋਕ੍ਰੇਸੀ ਨਹੀਂ ਡਿਕਟੇਟਰਸ਼ਿਪ ਦਾ ਸਮਾਂ ਸੀ, ਹਥਿਆਰ ਘੋੜੇ ਸਿੱਖਾਂ ਨੇ ਭੇਟ ਕਰਨੇ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਕਿਸੇ ਦੇ ਨਾਲ ਵੀ ਧੱਕਾ ਨਹੀਂ ਆਪਣੀ ਜ਼ਿੰਦਗੀ 'ਚ ਕੀਤਾ, ਨਾ ਹੀ ਕਦੇ ਕਿਸੇ ਤੇ ਚੜ੍ਹ ਕੇ ਗਏ। ਆਪਾਂ ਕਹਿੰਦੇ ਹਾਂ ਨਾ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ, ਅਸਲ ਵਿੱਚ ਲੜਨ ਆਇਆ ਦੇ ਨਾਲ ਮੁਕਾਬਲਾ ਕੀਤਾ। ਲੜਨ ਲਈ ਕੋਈ ਆਇਆ ਸੀ, ਘਰੇ ਆਇਆ ਨੂੰ ਰੋਕਿਆ ਜ਼ਰੂਰ ਹੈ, ਆਪਣਾ ਬਚਾ ਕੀਤਾ, ਬਚਾ ਲਈ ਲੜਨਾ ਪਿਆ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਸੇ ਨਾਲ ਜੰਗ ਨਹੀਂ ਕੀਤੀ, ਕਿਸੇ ਦੇ ਘਰੇ ਨਹੀਂ ਗਏ,
ਕਿਸੇ ਤੇ ਚੜ ਕੇ ਨਹੀਂ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿਸੇ ਤੇ ਧੱਕਾ ਨਹੀਂ ਕਰਨਾ, ਕਿਸੇ ਨਾਲ ਕੋਈ ਵਾਰ ਨਹੀਂ ਕਰਨਾ, ਜਿਹੜਾ ਚੜ ਕੇ ਹੀ ਆ ਗਿਆ। ਹੁਣ ਇਦਾਂ ਦੇ ਹੋ ਨਹੀਂ ਸਕਦਾ, ਹੁਣ ਆਪਣੇ ਕੋਈ ਘਰੇ ਹੀ ਆ ਜੇ ਚੱਲ ਕੇ ਵੀ ਮੈਂ ਤੇਰੀ ਧੀ ਭੈਣ ਨੂੰ ਲੈ ਕੇ ਚੱਲਿਆ, ਤੇ ਇਦਾਂ ਤੇ ਕੋਈ ਵੀ ਨਹੀਂ ਹੁੰਦਾ ਜਿਹੜਾ ਕਵੇ ਵੀ ਲੈ ਜਾ ਚੁੱਪ ਕਰਕੇ। ਮੈਂ ਤੇਰੇ ਘਰ ਦਾ ਸਮਾਨ ਚੱਕ ਕੇ ਲੈ ਚੱਲਿਆ, ਕੋਈ ਵੀ ਨਹੀਂ ਚੱਕਣ ਦਊ। ਗੁਰੂ ਪਾਤਸ਼ਾਹ ਨੇ ਜੰਗਾਂ ਜਿਹੜੇ ਲੜਨ ਆਏ ਨੇ ਉਹਨਾਂ ਦੇ ਨਾਲ ਮੁਕਾਬਲਾ ਕੀਤਾ ਵੀ ਭਾਈ ਸਮਾਂ ਇਦਾਂ ਦਾ ਹੀ ਹੈ, ਕਦੇ ਕੋਈ ਚੜ ਕੇ ਆ ਜਾਂਦਾ ਹੈ, ਕਦੇ ਕੋਈ ਚੜ ਕੇ ਆ ਜਾਂਦਾ ਹੈ, ਆਪਾਂ ਨੂੰ ਕਾਇਮ ਰਹਿਣਾ ਪਊ। ਕੀ ਪਤਾ ਕਿਹੜਾ ਦੁਸ਼ਮਣ ਕਿਹੜੇ ਵੇਲੇ ਆ ਜਾਏ, ਇਸ ਕਰਕੇ ਹਥਿਆਰ ਰੱਖਣੇ ਪਏ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਹਥਿਆਰ ਭੇਟ ਕਰਿਆ ਕਰੋ, ਘੋੜੇ ਭੇਟ ਕਰਿਆ ਕਰੋ, ਢਾਲਾ ਭੇਟ ਕਰਿਆ ਕਰੋ, ਸ਼ਸਤਰ ਜਿਹੜੇ ਕਿ ਜੰਗਾਂ ਵਿੱਚ ਕੰਮ ਆ ਸਕਣ ਭੇਟ ਕਰਿਆ ਕਰੋ। ਸਤਿਗੁਰਾਂ ਦੀ ਗੱਲ ਸੁਣ ਕੇ ਬੜੇ ਸਿੰਘਾਂ ਨੇ ਸ਼ਸਤਰ ਭੇਟ ਕਰਨੇ। ਇੱਕ ਬੜਾ ਤਕੜਾ ਕਾਰੀਗਰ ਸੀ, ਢਾਲਾ ਬਣਾਉਂਦਾ ਸੀ, ਢਾਲਾ ਲਾਲ ਚੰਦ ਉਹਦਾ ਨਾਮ ਸੀ। ਲਾਲ ਚੰਦ ਨੇ ਇੱਕ ਬਹੁਤ ਸੁੰਦਰ ਢਾਲ ਬਣਾਈ, ਇੱਧਰ ਸੁਣਿਓ, ਢਾਲ ਬਹੁਤ ਸੁੰਦਰ ਬਣਾਈ, ਬੜਾ ਲੋਹਿਆ ਮੜਿਆ ਬੜੀ ਵਧੀਆ ਢਾਲ ਬਣਾਈ। ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਮੈਂ ਢਾਲ ਭੇਟ ਕਰਕੇ ਆਉਣੀ। ਬੜੀ ਪਿਆਰੀ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਢਾਲ ਲੈ ਕੇ ਗਿਆ। ਐ ਤੁਰਿਆ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਸ਼ਸਤਰ ਅਭਿਆਸ ਕਰ ਰਹੇ ਨੇ, ਕਰਵਾ ਰਹੇ ਨੇ, ਸਿਖਾ ਰਹੇ ਨੇ। ਏਦਾਂ ਖੁੱਲੇ ਮੈਦਾਨ ਵਿੱਚ ਲੱਗੇ ਹੋਏ ਆ, ਸ਼ਸਤਰ ਵਿਦਿਆ ਚੱਲ ਰਹੀ ਹੈ। ਇਹਨੇ ਨੂੰ ਉਹ ਬੰਦਾ ਤੁਰਿਆ ਆਉਂਦਾ ਵੇਖਿਆ, ਲਾਲ ਚੰਦ ਹੱਥ ਵਿੱਚ ਢਾਲ ਫੜੀ ਹੈ ਤੇ ਸਿੰਘਾਂ ਨੇ ਵੇਖਿਆ, ਕਹਿੰਦੇ ਮਹਾਰਾਜ ਉਹ ਬੰਦਾ ਤੁਰਿਆ ਆਉਂਦਾ ਹੈ ਤੇ ਕਿੰਨੀ ਵਧੀਆ ਹੱਥ ਵਿੱਚ ਢਾਲ ਚੱਕੀ ਲਿਆਉਂਦਾ। ਮਹਾਰਾਜ ਢਾਲ ਵੇਖੋ ਕਿੰਨੀ ਵਧੀਆ ਲੈ ਕੇ ਆ ਰਿਹਾ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਢਾਲ ਤੇ ਵਧੀਆ ਲੈ ਕੇ ਆ ਰਿਹਾ, ਗੱਲ ਠੀਕ ਹੈ, ਪਰ ਬੰਦੇ ਦੀ ਚਾਲ ਨਹੀਂ ਵਧੀਆ। ਢਾਲ ਤੇ ਵਧੀਆ ਹੈ ਪਰ ਬੰਦੇ ਦੀ ਚਾਲ ਨਹੀਂ ਵਧੀਆ। ਮਹਾਰਾਜ ਚਾਲ ਨੂੰ ਕੀ ਹੋਇਆ? ਕਲਗੀਆਂ ਵਾਲੇ ਕਹਿਣ ਲੱਗੇ ਇਹਦੀ ਚਾਲ ਵਿੱਚ ਹੰਕਾਰ ਤੁਰ ਰਿਹਾ ਹੈ, ਹੰਕਾਰੀ ਇਹਦੀ ਤੋਰ ਦੱਸਦੀ ਹੈ, ਹੰਕਾਰੀ ਹੈ। ਜਿਹੜਾ ਬੰਦਾ ਨਿਮਰਤਾ ਵਾਲਾ ਹੁੰਦਾ ਉਹਦੀ ਤੋਰ ਹੋਰ ਤਰ੍ਹਾਂ ਦੀ ਹੁੰਦੀ ਹੈ, ਜਿਹਦਾ ਹੰਕਾਰ ਹੋਵੇ ਉਹ ਆਕੜ ਆਕੜ ਕੇ ਚੌੜਾ ਹੋ ਕੇ ਤੁਰਦਾ, ਉਹ ਐਂ ਤੁਰੂ ਵੀ ਸਾਰੀ ਗਲੀ ਮੇਰੀ ਹੋਈ ਹੈ, ਇਹ ਸਾਰਾ ਰਾਹ ਮੇਰਾ ਹੀ ਹੈ। ਪਰ ਇਹ ਬੰਦਾ ਮਹਾਰਾਜ ਕਹਿੰਦੇ ਹੰਕਾਰ ਹੈ। ਹੁਣ ਢਾਲ ਤੇ ਸੋਹਣੀ ਹੈ, ਸਿੰਘਾਂ ਨੇ ਜਦੋਂ ਐਂ ਢਾਲ ਵੇਖੀ, ਸ਼ੌਂਕ ਜਿਹੜੀ ਚੀਜ਼ ਦਾ ਹੋਵੇ, ਹੁਣ ਜਿਹੜੇ ਮੁੰਡਿਆਂ ਨੂੰ ਮੋਟਰਸਾਈਕਲ ਦਾ ਸ਼ੌਂਕ ਹੁੰਦਾ ਹੈ, ਗੱਡੀ ਦਾ ਸ਼ੌਂਕ ਹੁੰਦਾ ਹੈ, ਕੱਪੜੇ ਦਾ ਸ਼ੌਂਕ ਹੁੰਦਾ ਹੈ, ਜਾਂ ਕੋਈ ਹੋਰ ਸ਼ੌਂਕ ਹੁੰਦਾ ਹੈ, ਉਹ ਦੂਰੋਂ ਹੀ ਪਤਾ ਲੱਗ ਜਾਂਦਾ। ਉਹ ਢਾਲ ਵੇਖ ਕੇ ਸਿੱਖਾਂ ਨੇ, ਸਿੰਘ ਕਹਿੰਦੇ ਮਹਾਰਾਜ ਢਾਲ ਵਧੀਆ, ਮਹਾਰਾਜ ਕਹਿੰਦੇ ਢਾਲ ਲਿਆਉਣ ਵਾਲੇ ਦੀ ਚਾਲ ਨਹੀਂ ਵਧੀਆ, ਚਾਲ ਨਹੀਂ ਠੀਕ। ਉਹੀ ਗੱਲ ਬਣੀ, ਆਇਆ ਮੱਥਾ ਟੇਕਿਆ, ਪਾਤਸ਼ਾਹ ਢਾਲ ਲੈ ਕੇ ਆਇਆ। ਮਹਾਰਾਜ ਕਹਿੰਦੇ ਬੜੀ ਵਧੀਆ ਢਾਲ ਹੈ, ਆਪਣੇ ਕੋਲ ਰੱਖਾਂਗੇ, ਇਹਦੇ ਮੈਂ ਰੱਖਣੀ ਢਾਲ ਆਪਣੇ ਲਈ। ਬੜਾ ਖੁਸ਼ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਨੂੰ ਨਿਮਰਤਾ ਨਾਲ ਐਂ ਖੜਾ ਹੱਥ ਜੋੜ ਜੋੜ ਉੱਤੋਂ ਉੱਤੋਂ ਨਿਮਰਤਾ। ਮਹਾਰਾਜ ਕਹਿੰਦੇ ਆ ਢਾਲ ਵਧੀਆ ਬਣੀ ਹੈ, ਇਹਦੇ ਚੋਂ ਤੇ ਫਿਰ ਖੰਡਾ ਕੋਈ ਤਿੱਖਿਆ ਕੋਈ ਨੇਜਾ ਲੰਘ ਨਹੀਂ ਸਕਦਾ। ਕਹਿੰਦਾ ਮਹਾਰਾਜ ਕਹਿੰਦੇ ਨਹੀਂ ਲੰਘ ਸਕਦਾ। ਪਾਤਸ਼ਾਹ ਕੋਈ ਤਕੜੀ ਜਿਹੀ ਨਾਗਨੀ ਵੀ ਵਿੱਚ ਦੀ ਮਾਰੇ ਨਾ ਜ਼ੋਰ ਲਾ ਕੇ ਇਹਦੇ ਚੋਂ ਨਹੀਂ ਲੰਘਦੀ। ਮਹਾਰਾਜ ਕਹਿੰਦੇ ਨਹੀਂ ਲੰਘ ਸਕਦਾ। ਤਿੱਖਾ ਖੰਡਾ ਵੀ ਹੋਵੇ ਕੋਈ ਇਹਦੇ ਚੋਂ ਨਹੀਂ ਲੰਘਦਾ। ਮਹਾਰਾਜ ਕਹਿੰਦੇ ਨਹੀਂ ਲੰਘਦਾ। ਮਹਾਰਾਜ ਵਧੀਆ ਖੰਜਰ ਤਕੜਾ ਜਿਹਾ ਹੋਵੇ, ਬੰਦਾ ਜ਼ੋਰ ਲਾ ਲੈ ਇਹਦੇ ਚੋਂ ਨਹੀਂ ਲੰਘਦਾ। ਮਹਾਰਾਜ ਕਹਿੰਦੇ ਨਹੀਂ ਲੰਘਦਾ। ਕਹਿੰਦਾ ਪਾਤਸ਼ਾਹ ਗੋਲੀ ਮਾਰੇ ਨਾ ਇਹਦੇ ਚੋਂ ਨਹੀਂ ਲੰਘਦੀ। ਮਹਾਰਾਜ ਚੁੱਪ ਕਰਕੇ, ਮਹਾਰਾਜ ਗੋਲੀ ਮਾਰੇ ਇਹਦੇ ਚੋਂ ਲੰਘਦੀ ਨਹੀਂ। ਮਹਾਰਾਜ ਕਹਿੰਦੇ ਲਾਲ ਚੰਦਾ ਢਾਲ ਤੇਰੀ ਚੰਗੀ ਹੈ ਪਰ ਗੋਲੀ ਤੇ ਲੰਘੂ। ਕਹਿੰਦਾ ਮਹਾਰਾਜ ਲੰਘਦੀ ਨਹੀਂ। ਮਹਾਰਾਜ ਕਹਿੰਦੇ ਗੋਲੀ ਲੰਘੂ। ਪਾਤਸ਼ਾਹ ਮੈਂ ਬਣਾਈ ਹੈ,
ਮੈਨੂੰ ਪਤਾ ਮੇਰੀ ਚੀਜ਼ ਕਿਵੇਂ ਦੀ ਹੈ, ਇਹਚੋਂ ਗੋਲੀ ਨਹੀਂ ਲੰਘਦੀ। ਮਹਾਰਾਜ ਸਿੰਘਾਂ ਕੰਨੀ ਵੇਖਣ ਲੱਗੇ, ਵੇਖਿਆ ਆ ਗਿਆ ਨਾ ਬਾਹਰ ਜੋਏ ਦੇ ਅੰਦਰ ਸੀ, ਉੱਤੋਂ ਉੱਤੋਂ ਨਿਮਰਤਾ ਹੱਥਾਂ ਜੋੜੇ ਹੋਏ ਆ, ਮਾੜਾ ਜਿਹਾ ਛੇੜਿਆ ਨਾ ਆ ਗਿਆ ਬਾਹਰ। ਕਈ ਸਾਰੇ ਹੀ ਬੜੀ ਨਿਮਰਤਾ ਵਾਲੇ ਨੇ, ਜਦੋਂ ਛੇੜੋਗੇ ਫਿਰ ਪਤਾ ਲੱਗਦਾ। ਸਾਰੇ ਹੀ ਆਪਾਂ ਜਿੰਨੇ ਵੀ ਬੜਾ ਬੰਦਾ ਚੰਗਾ ਹੈ, ਬੜਾ ਵਧੀਆ, ਮਾੜਾ ਜਿਹਾ ਛੇੜੋ, ਮਾੜਾ ਜਿਹਾ ਚੁੱਪਵੀਂ ਗੱਲ ਕਰਕੇ ਉਹਦੇ ਸੂਈ ਝਮੋਹੋ ਮਾੜੀ ਜੀ, ਫਿਰ ਪਤਾ ਲੱਗਦਾ ਵੀ ਨਿਮਰਤਾ ਹੈਗੀ ਹੈ ਕਿ ਨਹੀਂ। ਹੱਥ ਆਪਾਂ ਸਾਰੇ ਹੀ ਜੋੜਦੇ ਹਾਂ, ਨਿਮਰਤਾ ਦਾ ਦਿਖਾਵਾ ਕਰਦੇ ਹਾਂ, ਬਹੁਤੇ ਨਿਮਾਣੇ ਬਣਦੇ ਹਾਂ, ਪਰ ਨਿਮਾਣਾ ਮਨ ਹੁੰਦਾ ਨਹੀਂ। ਬੰਦਾ ਮਨ ਕਰਕੇ ਨਿਮਾਣਾ ਕੋਈ ਕੋਈ ਹੁੰਦਾ, ਉੱਤੋਂ ਉੱਤੋਂ ਜ਼ਰੂਰ ਦਿਖਾਵਾ ਨਿਮਰਤਾ ਦਾ ਕਰ ਲਾਂਗੇ, ਹੱਥ ਜੋੜਾਂਗੇ। ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾ ਹੈ। ਸ਼ਿਕਾਰੀ ਖੇਡਦੇ ਨੇ, ਮਿਰਗ ਫੜਦੇ ਨੇ ਨਾ ਜਦੋਂ, ਤੇ ਦੂਰੇ ਹੋ ਜਾਂਦੇ ਨੇ ਦੂਰੇ। ਏਦਾਂ ਹੀ ਕਹਿੰਦੇ ਅਪਰਾਧੀ ਗਈ ਦੂਰੇ ਹੋ ਹੋ ਮੱਥੇ ਟੇਕਦੇ ਨੇ, ਪਰ ਮਨ ਵਿੱਚ ਨਿਮਰਤਾ ਨਹੀਂ। ਤੇ ਭਰਾਵੋ ਭੈਣੋ, ਬੰਦੇ ਦੇ ਮਨ ਵਿੱਚ ਨਿਮਰਤਾ ਚਾਹੀਦੀ ਹੈ ਵੀ ਮਨਾ ਛੱਡ ਜਾਣਾ। ਅੱਜ ਚਾਰ ਬੰਦੇ ਬੱਲੇ ਬੱਲੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਕੋਈ ਨੀ ਪੁੱਛਦਾ, ਪਰ ਜਮਾਂ ਹੀ ਬੁੜੇ ਹੋ ਗਏ, ਜਿੱਦਣ ਤੁਰਨੋਂ ਰਹਿ ਗਏ ਮੰਜੇ ਤੇ ਪੈ ਗਏ, ਕਿਸੇ ਨੇ ਨੀ ਪੁੱਛਣਾ, ਮਤਲਬ ਕਿਸੇ ਨੇ ਨੀ ਪੁੱਛਣਾ। ਚਾਰ ਦਿਨ ਦੀ ਬਾਅਦ ਜਿੰਨਾ ਕੁ ਚਿਰ ਸਾਹੇ ਚੱਲਦੇ ਨੇ ਉਹਨਾਂ ਚਿਰ ਗੱਲਬਾਤ ਹੈ। ਨਿਮਰਤਾ ਬਣਾ ਕੇ ਰੱਖੀਏ, ਕਿਸੇ ਵੀ ਗੱਲ ਦਾ ਮਾਣ ਨਾ ਹੋਵੇ। ਮਾਨ ਮੁਨੀ ਮੁਨੀਵਰ ਗਲੇ ਮਾਨ ਸਭੇ ਕੋ ਖਾਏ, ਵੱਡੇ ਵੱਡੇ ਮੁਨੀਵਰ ਗਲੇ ਗਲ ਗਏ ਮਾਨ ਕਰਕੇ, ਈਗੋ ਕਰਕੇ ਮਾਨ ਨਾ ਕਰੀਏ। ਤੇ ਗੁਰੂ ਸਾਹਿਬ ਸਿੰਘਾਂ ਕੰਨੀ ਵੇਖਦੇ ਕਹਿੰਦੇ, ਵੇਖਿਆ ਬੜਾ ਨਿਮਰਤਾ ਵਾਲਾ ਇੱਦਾਂ ਹੱਥ ਜੋੜ ਜੋੜ ਕੇ। ਮਹਾਰਾਜ ਕਹਿਣ ਲੱਗੇ ਇਹਦੇ ਚੋਂ ਗੋਲੀ ਲੰਘ ਜੂ। ਕਹਿੰਦਾ ਲਾਲ ਚੰਦ ਦੇ ਹੱਥ ਲੱਗੇ ਹੁਣ ਗੋਲੀ ਕਿਵੇਂ ਲੰਘ ਜੂ। ਕਲਗੀਆਂ ਵਾਲੇ ਕਹਿੰਦੇ ਲਾਲ ਚੰਦਾ ਗੋਲੀ ਲੰਘ ਜੂ। ਕਹਿੰਦਾ ਮੈਂ ਬਣਾਈ ਹੈ, ਮੈਨੂੰ ਪਤਾ ਕਿ ਤੁਹਾਨੂੰ ਪਤਾ, ਬਣਾਈ ਮੈਂ, ਇਹਦੇ ਚੋਂ ਗੋਲੀ ਨਹੀਂ ਲੰਘ ਸਕਦੀ। ਦਸ਼ਮੇਸ਼ ਪਿਤਾ ਜੀ ਨੇ ਚੱਕ ਕੇ ਵਗਾ ਕੇ ਮਾਰੀ ਢਾਲ, ਕਹਿੰਦੇ ਉਹ ਲੈ ਜਾ, ਚੱਕ ਲੈ ਜਾ, ਜਿੰਨਾ ਲੋਹਾ ਮੜਨਾ ਇਹਦੇ ਤੇ ਹੋਰ ਮੜ ਲੈ, ਜਿੰਨਾ ਇਹਨੂੰ ਮਜ਼ਬੂਤ ਕਰਨਾ ਕਰ ਲੈ, ਹਫ਼ਤੇ ਬਾਅਦ ਬੁਲਾਵਾਂਗੇ, ਮਾਨ ਸਿੰਘ ਤੋਂ ਗੋਲੀ ਚਲਾਵਾਂਗੇ ਤੇ ਵੇਖਾਂਗੇ ਤੇਰੀ ਢਾਲ ਖੜਦੀ ਹੈ ਕਿ ਨਹੀਂ ਖੜਦੀ। ਚੱਕ ਚੱਕ ਲੈ ਜਾ। ਕਮਲੇ ਨੇ ਮਾਫੀ ਨਹੀਂ ਮੰਗੀ, ਚੱਕੀ ਢਾਲ ਛਾਤੀ ਨਾਲ ਲਾ ਕੇ ਘਰ ਨੂੰ ਤੁਰਿਆ, ਮਾਫੀ ਨਹੀਂ ਮੰਗੀ। ਜੋ ਪਾਵੇ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਬਚਾ। ਆਪਣੇ ਅੰਦਰ ਜੋ ਹੈ ਉਹਨੇ ਬਾਹਰ ਆਉਣਾ ਹੀ ਆਉਣਾ, ਲੁਕੋ ਕੇ ਨਹੀਂ ਤੁਸੀਂ ਰੱਖ ਸਕਦੇ। ਅੰਦਰ ਈਰਖਾ ਹੈ, ਉੱਤੋਂ ਉੱਤੋਂ ਕਹੀ ਜਾਓ ਪਰ ਬਾਹਰ ਆ ਹੀ ਜਾਈ। ਅੰਦਰ ਸਾੜਾ ਹੈ, ਉੱਤੋਂ ਉੱਤੋਂ ਕਹੀ ਜਾਓ ਵਿਆਹ ਬਹੁਤ ਵਧੀਆ ਕਰਿਆ, ਵਿਆਹ ਬਹੁਤ ਵਧੀਆ ਕਰਿਆ, ਪਰ ਕਿਸੇ ਨਾ ਕਿਸੇ ਦੇ ਕੋਲ ਬਹਿ ਕੇ ਅੰਦਰੋਂ ਨਿਕਲ ਹੀ ਆਉਣਾ। ਆਹੋ ਜੀ ਕੰਮ ਦੋ ਨੰਬਰ ਦਾ ਕਰਦੇ ਨੇ, ਫਿਰ ਇਹ ਤਾਂ ਕੁਝ ਹੋਊਗਾ ਹੀ, ਅੰਦਰ ਸਾੜਾ ਹੀ ਹੈ, ਨਿਕਲਦਾ ਹੀ ਨਿਕਲਦਾ ਜੀ। ਤੁਸੀਂ ਪਖੰਡ ਬਹੁਤਾ ਚਿਰ ਨਹੀਂ ਕਰ ਸਕਦੇ, ਤੁਸੀਂ ਮਹੀਨਾ ਦੋ ਮਹੀਨੇ ਚਾਰ ਮਹੀਨੇ ਫੇਕ ਕਰ ਸਕਦੇ ਹੋ, ਫੇਕ ਜ਼ਿਆਦਾ ਚਿਰ ਨਹੀਂ ਚੱਲ ਸਕਦਾ। ਜੇ ਅੰਦਰ ਜੋ ਹੈ ਉਹ ਬਾਹਰ ਆਉਣਾ ਹੀ ਆਉਣਾ। ਤੂੰ ਅੰਦਰ ਗਾਲਾਂ ਦਾ ਭਰਿਆ ਹੋਇਆ, ਜ਼ਹਿਰ ਦਾ ਭਰਿਆ ਹੋਇਆ, ਤੈਨੂੰ ਮਾੜਾ ਜਿਹਾ ਛੇੜੇ ਤੂੰ ਉਹ ਭੈੜੀ ਗਾਲ ਕੱਢਣੀ ਹੈ। ਅੰਦਰ ਗੰਦ ਹੈਗਾ, ਪਰ ਕਈਆਂ ਦੇ ਅੰਦਰ ਗਾਲ ਹੁੰਦੀ ਨਹੀਂ, ਤੂੰ ਛੇੜੀ ਜਾ ਉਹ ਗਾਲ ਨਹੀਂ ਕੱਢਦਾ, ਆਦਤ ਨਹੀਂ ਉਹਨੂੰ ਗਾਲ ਕੱਢਣ ਦੀ, ਅੰਦਰ ਹੈ ਹੀ। ਤੂੰ ਜੋ ਮਰਜ਼ੀ ਗਈ ਹੈ ਅੰਦਰੋਂ ਗਾਲ ਨਹੀਂ ਆਉਂਦੀ ਉਹਦੇ, ਕਿਉਂਕਿ ਹੈ ਹੀ ਨਹੀਂ। ਤੂੰ ਕਹੀ ਜਾਂਦਾ, ਹੁਣ ਕਈ ਬੰਦੇ ਕਹਿਣਗੇ ਮੈਨੂੰ ਫਲਾਣਾ ਬੰਦਾ ਬਹੁਤ ਗੁੱਸਾ ਚੜਾ ਦਿੰਦਾ। ਕੋਈ ਨਹੀਂ ਚੜਾ ਸਕਦਾ, ਤੇਰੇ ਵਾਲੇ ਖੂਹ ਚ ਪਾਣੀ ਨਾ ਹੋਵੇ ਦੂਜਾ ਬੰਦਾ ਕਿਵੇਂ ਰੱਸਾ ਪਾ ਕੇ ਕੱਢ ਦੂ। ਇਹ ਉਹ ਗੱਲ ਹੈ ਵੀ ਮੇਰੇ ਖੂਹ ਵਿੱਚ ਤੇ ਪਾਣੀ ਹੈ ਨੀ, ਤੇ ਦੂਜਾ ਬੰਦਾ ਆਉਂਦਾ ਤੇ ਡੋਲ ਸਿੱਟਦਾ ਤੇ ਖੂਹ ਚੋਂ ਪਾਣੀ ਕੱਢ ਲੈਂਦਾ, ਜਦੋਂ ਤੇਰੇ ਕੋਲ ਹੈ ਹੀ ਨਹੀਂ, ਤੇਰੇ ਤੇਰੇ ਅੰਦਰ ਗੁੱਸਾ ਹੋਵੇ ਹੀ ਨਾ ਤੇ ਕੱਢੂ ਕੋਈ ਕਿਵੇਂ। ਉਹ ਤੇ ਛੇੜਦਾ ਗੁੱਸਾ ਤੇਰੇ ਅੰਦਰ ਹੈਗਾ, ਉਹ ਮੈਨੂੰ ਚੜਾ ਦਿੰਦਾ, ਫਲਾਣਾ ਬੰਦਾ ਮੈਨੂੰ ਗੁੱਸਾ ਚੜਾਉਂਦਾ, ਫਲਾਣਾ ਬੰਦਾ ਮੈਨੂੰ ਗੁੱਸਾ ਚੜਾਉਂਦਾ, ਕੋਈ ਨੀ ਚੜਾਉਂਦਾ। ਉਹ ਤਾਂ ਬਹਾਨਾ ਬਣਦਾ, ਚੜ੍ਹਦਾ ਤੇ ਆਪੇ ਹੀ ਹੈ, ਸਾਡੇ ਅੰਦਰ ਹੈਗਾ ਤੇ ਤਾਂ ਹੀ ਚੜ੍ਹਦਾ, ਹੋਵੇ ਹੀ ਨਹੀਂ, ਹੋਵੇ ਹੀ ਨਹੀਂ। ਮੇਰੇ ਅੰਦਰ ਮੈਲ ਨਹੀਂ, ਲੋਕ ਕਹਿੰਦੇ ਆ ਲੋਕ ਬੀਬੀਆਂ ਕੱਪੜੇ ਇਦਾਂ ਦੇ ਪਾਉਂਦੀਆਂ ਨੇ ਤਾਂ ਕਰਕੇ ਮਨ ਮੈਲਾ ਹੋ ਜਾਂਦਾ, ਉਹ ਭਾਈ ਗਲਤ ਹੈ ਤੇਰੀ ਸੋਚ, ਕੱਪੜਿਆਂ ਨਾਲ ਫਰਕ ਨਹੀਂ ਪੈਂਦਾ, ਤੇਰੇ ਅੰਦਰ ਮੈਲ ਕਿਉਂ ਹੈ, ਕੰਮ ਇਹਦੇ ਤੇ ਕਿਉਂ ਨਹੀਂ ਕਰਦਾ। ਮਸਲਾ ਬੀਬੀਆਂ ਦੇ ਕੱਪੜੇ ਘੱਟ ਵੱਧ ਪਾਉਣ ਦਾ ਨਹੀਂ ਹੈ, ਮਸਲਾ ਇਹ ਹੈ ਸਾਡਾ ਮਨ ਮੈਲਾ ਹੁੰਦਾ ਹੀ ਕਿਉਂ ਹੈ, ਸਾਡੇ ਅੰਦਰ ਮੈਲ ਹੈ ਕਿਉਂ ਹੈ, ਉਹ ਸਾਡੇ ਅੰਦਰ ਹੋਣੀ ਨਹੀਂ ਚਾਹੀਦੀ। ਪੈਟਰੋਲ ਕੋਈ ਪਾ ਦਿੰਦਾ ਭਾਂਬੜ ਮੱਚ ਜਾਂਦਾ, ਉਹ ਅੱਗ ਸਾਡੇ ਅੰਦਰ ਹੈਗੀ ਹੈ ਨਾ, ਜੋ ਅੰਦਰ ਹੋਵੇ ਉਹ ਬਾਹਰ ਆ ਜਾਂਦਾ। ਕਿੰਨਾ ਕੁ ਚਿਰ ਆਪਾਂ ਪੜਦਾ ਪਾਵਾਂਗੇ, ਦਿਖਾਵਾ ਥੋੜਾ ਚਿਰ ਚੱਲਦਾ, ਜ਼ਿਆਦਾ ਚਿਰ ਨਹੀਂ ਚੱਲ ਸਕਦਾ। ਇਹ ਲਾਲ ਚੰਦ ਇਹਨੇ ਮਾਫੀ ਨਹੀਂ ਮੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਉਵੇਂ ਜਿਵੇਂ ਘਰ ਨੂੰ ਤੁਰਿਆ ਆ, ਘਰ ਵਾਲੀ ਬੀਬੀ ਸਿਆਣੀ ਸੀ, ਕਹਿੰਦੀ ਜੀ ਆ ਗਏ, ਕਹਿੰਦਾ ਆ ਗਿਆ, ਕੀ ਗੱਲ ਢਾਲ ਮਹਾਰਾਜ ਨੂੰ ਦੇ ਕੇ ਨਹੀਂ ਆਏ, ਕਹਿੰਦੇ ਪਹਿਲਾਂ ਤੇ ਢਾਲ ਰੱਖ ਲਈ ਸੀ, ਫੇਰ ਕਹਿੰਦੇ ਬਾਅਦ ਚ ਕਹਿੰਦੇ ਲੈ ਜਾ ਇਹਦੇ ਤੇ ਹੋਰ ਲੋਹਾ ਮੜ ਲੈ, ਇਹਨੂੰ ਤਿਆਰ ਕਰ ਲੈ, ਹਫ਼ਤੇ ਬਾਅਦ ਲੈ ਕੇ ਆਈ, ਕਹਿੰਦੇ ਪਤਾ ਨੀ ਕੀ ਹੋਇਆ ਢਾਲ ਪਸੰਦ ਆਈ ਨੀ, ਕਹਿੰਦੀ ਮੈਨੂੰ ਪਤਾ ਤੇਰੇ ਸੁਭਾਅ ਦਾ, ਪਸੰਦ ਤੂੰ ਨੀ ਆਇਆ ਹੋਣਾ, ਢਾਲ ਪਸੰਦ ਆਈ, ਤੇਰੇ ਸੁਭਾਅ ਦਾ ਮੈਨੂੰ ਪਤਾ, ਹੁਣ ਆਪਣੇ ਟੱਬਰ ਦਾ ਪਤਾ ਹੀ ਹੁੰਦਾ ਵੀ ਕਿਹੋ ਜਿਹਾ ਇਹਦੀ ਬੋਲਬਾਣੀ ਕਿਵੇਂ ਦੀ ਹੈ, ਇਹਦੀ ਗੱਲਬਾਤ ਕਿਵੇਂ ਦੀ, ਸਾਰਿਆਂ ਦਾ ਹੀ ਪਤਾ ਹੁੰਦਾ। ਇਹ ਲੱਗਿਆ ਪਿਆ ਲੋਹਾ ਮੜਦਾ, ਮੈਂ ਤਿਆਰ ਕਰਦਾ, ਮੈਂ ਇਹਨੂੰ ਹੋਰ ਵਧੀਆ ਬਣਾਉਣਾ, ਇਹਦੇ ਘਰ ਵਾਲੀ ਕਹਿੰਦੀ ਢਾਲ ਨੂੰ ਵਧੀਆ ਨਾ ਬਣਾ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਤੂੰ ਢਾਲ ਨੂੰ ਨਾ ਸਵਾਰ, ਤੂੰ ਆਪਣੇ ਆਪ ਨੂੰ ਸਵਾਰ, ਤੇਰਾ ਮਨ ਨਹੀਂ ਪਸੰਦ ਆਇਆ, ਤੇਰੀ ਸੋਚ ਨਹੀਂ ਚੰਗੀ ਲੱਗੀ, ਤੇਰਾ ਹੰਕਾਰ ਹੈ ਜਿਹੜਾ ਇਹ ਨਹੀਂ ਪਸੰਦ ਆਇਆ। ਮਾਨ ਇਹ ਨਹੀਂ ਚੰਗਾ ਲੱਗਦਾ, ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵ ਹੈ, ਕਹਿੰਦੇ ਹੰਕਾਰ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ, ਕਿਸੇ ਵੀ ਤਰ੍ਹਾਂ ਇਹ ਚੰਗਾ ਨਹੀਂ ਲੱਗਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ
ਭਾਵੇ ਮੂਰਖਾ ਤੇਰਾ ਮਾਨ ਨਾ ਹਰੀ ਨੂੰ, ਭਾਵੇ ਮੂਰਖਾ ਤੇਰਾ ਮਾਨ ਨਾ ਹਰੀ ਨੂੰ,
ਭਾਵੇ ਮੂਰਖਾ ਤੇਰਾ ਮਾਨ ਨਾ ਹਰੀ
ਭਾਵੇਂ ਭਾਵੇ ਭਾਵੇ ਮੂਰਖਾ ਤੇਰਾ ਮਾਨ ਨਾ ਹਰੀ ਭਾਵੇ ਮੂਰਖਾ ਮਾਨ ਨਹੀਂ ਚੰਗਾ ਉਹ ਕਹਿੰਦੇ ਘਰ ਵਾਲੀ ਨੇ ਸਮਝਾਇਆ ਕਹਿਣ ਲੱਗੀ ਤੂੰ ਢਾਲ ਨੂੰ ਨਾ ਮੜ ਆਪਣੇ ਆਪ ਨੂੰ ਸਿਆਣਾ ਬਣਾ ਮਾੜਾ ਜਿਹਾ ਮਨ ਸੋਹਣਾ ਬਣਾ ਮਾੜਾ ਜਿਹਾ ਆਪਣਾ ਹੰਕਾਰ ਠੀਕ ਕਰ ਮੈਲ ਲਾ ਢਾਲ ਚੰਗੀ ਭਲੀ ਹੈ ਢਾਲ ਨੂੰ ਕੁਝ ਚੜਾਉਣ ਦੀ ਲੋੜ ਨਹੀਂ ਜੋ ਤੇਰੇ ਮਨ ਤੇ ਚੜਿਆ ਹੋਇਆ ਉਹ ਲਾ ਮਨ ਦੇ ਉੱਤੇ ਹੰਕਾਰ ਚੜਿਆ ਹੋਇਆ ਇਹਨੂੰ ਦੂਰ ਕਰ ਬਸ ਫਿਰ ਜਦੋਂ ਵਾਰ 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 ਘਰ ਵਾਲੀ ਨੇ ਸਮਝਾਇਆ ਫਿਰ ਕਹਿੰਦਾ ਹੁਣ ਕਰਾਂ ਕੀ ਵੀ ਇਹ ਤੇ ਕੰਮ ਹੋ ਗਿਆ ਕਹਿ ਬੈਠਾ ਉਦੋਂ ਫਿਰ ਉਹਨੇ ਕਿਹਾ ਵੀ ਕਿਸੇ ਸਿਆਣੇ ਗੁਰਸਿੱਖ ਨੂੰ ਪੁੱਛ ਕੋਈ ਚੰਗਾ ਸਮਝਦਾਰ ਗੁਰਸਿੱਖ ਹੋਵੇ ਉਹ ਸਮਝਾਵੇ ਉਹ ਫਿਰ ਨਾ ਜੀ ਇੱਕ ਗੁਰਸਿੱਖ ਗੁਰਮੁਖ ਨੂੰ ਮਿਲਿਆ ਉਹਨੂੰ ਪੁੱਛਿਆ ਕਹਿੰਦਾ ਜੀ ਦੱਸੋ ਕੋਈ ਗਲਤੀ ਹੋ ਗਈ ਮੇਰੇ ਤੋਂ ਮੈਂ ਹੁਣ ਕਰਾਂ ਕੀ ਉਹ ਸਿਆਣਾ ਗੁਰਸਿੱਖ ਸੀ ਉਹ ਕਹਿੰਦੇ ਐਂ ਕਰ ਪੰਜ ਗੁਰਸਿੱਖਾਂ ਨੂੰ ਨਾ ਪ੍ਰਸ਼ਾਦਾ ਛਕਾ ਪੰਜਾਂ ਤੋਂ ਅਰਦਾਸ ਕਰਾ ਤੇ ਮਨ ਖੜੂਗਾ ਫਿਰ ਇਹਦੇ ਨਾਲ ਤੇਰਾ ਡੋਲਿਆ ਫਿਰਦਾ ਘਬਰਾਇਆ ਫਿਰਦਾ ਤੇਰਾ ਮਨ ਖੜੇ ਤੇ ਤੂੰ ਪੰਜਾਂ ਨੂੰ ਪ੍ਰਸ਼ਾਦਾ ਛਕਾ ਅਰਦਾਸ ਕਰਾ ਲੈ ਪੰਜ ਸਿੱਖ ਬੁਲਾਏ ਪ੍ਰਸ਼ਾਦਾ ਛਕਾਇਆ ਅਰਦਾਸ ਕਰਨ ਲੱਗੇ ਕਹਿੰਦੇ ਲਾਲ ਚੰਦ ਜੀ ਅਰਦਾਸ ਕੀ ਕਰੀਏ ਕਹਿੰਦਾ ਬਸ ਤੁਸੀਂ ਐਂ ਕਹਿ ਦਿਓ ਵੀ ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋ ਜੇ ਅੱਗੇ ਵਾਲੀ ਅਰਦਾਸ ਮੈਂ ਆਪੇ ਕਰ ਲਈ ਐਂ ਕਹਿ ਦਿਓ ਵੀ ਮਨ ਦੀ ਮਨੋਕਾਮਨਾ ਪੂਰੀ ਹੋ ਜੇ ਪ੍ਰਸ਼ਾਦਾ ਪਿਆਰ ਨਾਲ ਛਕਾਇਆ ਇਹਦੇ ਮਨ ਵਿੱਚ ਅਰਦਾਸ ਤੇ ਭਰੋਸਾ ਬੱਜ ਗਿਆ ਅਰਦਾਸ ਕਰਾਤੀ ਉਹ ਕਹਿੰਦੇ ਦੱਸੋ ਜੀ ਕੀ ਕਹਿਣਾ ਹੈ ਕਹਿੰਦੇ ਜੀ ਇਹਦੇ ਕਹਿੰਦੇ ਤੁਹਾਡੇ ਮਨ ਦੀ ਮਨੋਕਾਮਨਾ ਪੂਰੀ ਹੋ ਜੇ ਇਹ ਕਹਿੰਦੇ ਜੀ ਲਾਲ ਚੰਦ ਦੇ ਮਨ ਦੀ ਮਨੋਕਾਮਨਾ ਪੂਰੀ ਹੋ ਜੇ ਤੇ ਕਹਿੰਦਾ ਜੀ ਮੇਰੀ ਢਾਲ ਚੋਂ ਗੋਲੀ ਨਾ ਲੱਗੇ ਆਪਣੇ ਅੰਦਰ ਹੀ ਕਹਿੰਦਾ ਵੀ ਮੇਰੀ ਢਾਲ ਚੋਂ ਗੋਲੀ ਨਾ ਲੱਗੇ ਬਾ ਉਸੇ ਵੇਲੇ ਖੁਸ਼ ਹੋ ਗਿਆ ਵੀ ਲੈ ਹੁਣ ਅਰਦਾਸ ਕਰਾ ਅਰਦਾਸ ਹੋ ਗਈ ਬੜੇ ਮਾਨ ਦੇ ਨਾਲ ਹੁਣ ਜਿਸ ਜਿਸ ਟਾਈਮ ਦਿੱਤਾ ਸੀ ਜਿਹੜੇ ਦਿਨ ਦਾ ਉਦਣ ਫੇਰ ਪਹੁੰਚ ਗਿਆ ਗੁਰੂ ਸਾਹਿਬ ਤੁਰਿਆ ਆਉਂਦਾ ਸਿੰਘ ਕਹਿੰਦੇ ਮਹਾਰਾਜ ਉਹ ਫੇਰ ਤੁਰਿਆ ਆਉਂਦਾ ਹੈ ਢਾਲ ਉਹੀ ਹੈ ਮਹਾਰਾਜ ਕਹਿੰਦੇ ਢਾਲ ਉਹੀ ਹੈ ਪਰ ਚਾਲ ਬਦਲ ਗਈ ਹੈ ਇਹ ਬੰਦੇ ਦੀ ਹੁਣ ਚਾਲ ਬਦਲ ਗਈ ਹੈ ਸੋਚ ਬਦਲ ਗਈ ਹੈ ਭਰਾਵੋ ਸਰੀਰ ਇਹੀ ਰਹਿਣਾ ਹੈ ਪਹਿਰਾਵੇ ਇਹੀ ਰਹਿਣੇ ਨੇ ਪਰ ਬੰਦੇ ਦੀ ਸੋਚ ਹੀ ਬਦਲਦੀ ਬੰਦਾ ਅੰਦਰੋਂ ਹੀ ਬਦਲਦਾ ਪਹਿਲਾਂ ਰੋਜ਼ ਠੇਕੇ ਤੇ ਜਾਂਦਾ ਸੀ ਹੁਣ ਰੋਜ਼ ਗੁਰਦੁਆਰੇ ਜਾਣ ਲੱਗਿਆ ਪਹਿਲਾਂ ਨਸ਼ੇ ਬਿਨਾਂ ਨਹੀਂ ਸੀ ਬਚਦਾ ਥੋੜ੍ਹੀ ਦਲੇ ਹੋਰ ਘਟਾਓਗੇ ਵੀਰ ਜੀ ਦਲੇ ਹੋਰ ਘਟਾਓ ਥੋੜ੍ਹੀ ਦਲੇ ਇੱਕੋ ਥੋੜ੍ਹੀ ਘਟਾ ਹੋਰ ਘਟਾਓ ਹਾਂਜੀ ਸੁਣੋ ਜੀ ਵੀਰੋ ਪਹਿਲਾਂ ਠੇਕੇ ਤੇ ਜਾਂਦਾ ਸੀ ਹਾਂ ਹੁਣ ਠੀਕ ਹੈ ਸਮਝ ਨਹੀਂ ਨਾ ਆਉਂਦੀ ਜਦੋਂ ਜ਼ਿਆਦਾ ਹੋ ਜਾਂਦੀ ਹੈ ਹੁਣ ਠੀਕ ਹੈ ਪਹਿਲਾਂ ਠੇਕੇ ਤੇ ਜਾਂਦਾ ਸੀ ਹੁਣ ਗੁਰਦੁਆਰੇ ਜਾਂਦਾ ਸੋਚ ਬਦਲ ਗਈ ਬੰਦਾ ਅੰਦਰੋਂ ਬਦਲ ਗਿਆ ਤੇ ਜਦੋਂ ਬੰਦਾ ਅੰਦਰੋਂ ਬਦਲ ਜਾਂਦਾ ਹੈ ਗੁਰੂ ਦੇ ਲੜ ਲੱਗਦਾ ਫਿਰ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਪੈਸਾ ਲੋਕ ਵਿਸ਼ਵਾਸ ਵੀ ਫਿਰ ਸਾਡੇ ਤੇ ਕਰਨ ਲੱਗ ਜਾਂਦੇ ਆ ਤੇ ਇਹਦੇ ਕੋਲ ਬੈਠ ਕੇ ਸਤਿਗੁਰ ਦੇ ਕੋਲ ਸੋਹਣੇ ਵੀ ਲੱਗੀ ਲੈ ਭੈੜੇ ਨਸ਼ੇ ਕਰਨੇ ਭੈੜੇ ਪਾਸੇ ਤੁਰੇ ਰਹਿਣਾ ਉਹਦੇ ਨਾਲ ਸਾਡੀ ਕਦਰ ਨਹੀਂ ਪੈਣੀ ਸਾਡੀ ਇੱਜ਼ਤ ਨਹੀਂ ਬਣੀ ਤੇ ਜਦੋਂ ਅਸੀਂ ਸਤਿਗੁਰੂ ਦੇ ਲੜ ਲੱਗਦੇ ਹਾਂ ਗਿਆਨ ਦਾ ਨਸ਼ਾ ਚੜ੍ਹਦਾ ਫਿਰ ਉਹਦਾ ਤੇ ਸਰੂਰ ਹੀ ਵੱਖਰਾ ਹੁੰਦਾ ਜਿਹੜਾ ਕਦੇ ਲੈਂਦਾ ਨਹੀਂ ਇਹੋ ਜਿਹਾ ਨਸ਼ਾ ਹੈ ਜਿਹੜਾ ਕਦੇ ਨਹੀਂ ਲੈਂਦਾ ਫਿਰ ਦੂਜੇ ਛੋਟੇ ਨਸ਼ੇ ਕਰਨ ਨੂੰ ਜੀ ਨਹੀਂ ਕਰਦਾ ਫਿਰ ਤੇ ਬੰਦੇ ਦੇ ਅੰਦਰ ਹੀ ਸ਼ਰਾਬ ਕੱਢੀ ਜਾਂਦੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁੜ ਕਰ ਗਿਆਨ ਕਹਿੰਦੇ ਜਿਵੇਂ ਸ਼ਰਾਬ ਕੱਢਣ ਵਾਲੇ ਗੁੜ ਨਹੀਂ ਪਾਉਂਦੇ ਗੁੜ ਅੱਜ ਕੱਲ੍ਹ ਤੇ ਸ਼ਰਾਬਾਂ ਕੱਢਣ ਵਾਲੇ ਘੱਟ ਨੇ ਪਹਿਲਾਂ ਪੱਠੀਆਂ ਪੁੱਠੀਆਂ ਪਾਉਂਦੇ ਹੁੰਦੇ ਸੀ ਨਾ ਤੇ ਮੈਂ ਆਪਣੀ ਜ਼ਿੰਦਗੀ 'ਚ ਸ਼ਰਾਬ ਤੇ ਨਹੀਂ ਪੀਤੀ ਪਰ ਕੱਢਦੇ ਵੇਖੇ ਹੈ ਨਿੱਕੇ ਹੁੰਦਿਆਂ ਮਤਲਬ ਘਰੇ ਢੋਲ ਪਾਇਆ ਵੇਖਿਆ ਮਤਲਬ ਰਿਸ਼ਤੇਦਾਰੀਆਂ ਦੇ ਉਦੋਂ ਢੋਲ ਕੱਢਦੇ ਹੁੰਦੇ ਸੀ ਪਹਿਲਾਂ ਤੇ ਸ਼ਰਾਬ ਗੁੜ ਪਾ ਦਿੰਦੇ ਆ ਫਿਰ ਪੱਠੀ ਤਿਆਰ ਕਰਦੇ ਆ ਫਿਰ ਅੱਗ ਬਾਲ ਦਿੰਦੇ ਆ ਫਿਰ ਉੱਤੇ ਪਾਣੀ ਦਾ ਬੱਠਲ ਜਿਹਾ ਵੀ ਮੂਧਾ ਮਾਰਦੇ ਰੱਖਦੇ ਆ ਫਿਰ ਇੱਕ ਨਲਕੀ ਜੀ ਵੀ ਲਾਉਂਦੇ ਆ ਫਿਰ ਪੋਚਾ ਵੀ ਮਾਰ ਦਿੰਦੇ ਆ ਵੀ ਭਾਫ਼ ਬਾਹਰ ਨਾ ਨਿਕਲੇ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਹਿੰਦੇ ਏਦਾਂ ਹੀ ਅੰਦਰ ਤਿਆਰ ਕਰੀਦੀ ਹੈ ਗੁੜ ਕਰ ਗਿਆਨ ਧਿਆਨ ਕਰ ਧਾਵੈ ਗਿਆਨ ਹੋਵੇ ਗੁੜ ਹੋਵੇ ਗਿਆਨ ਦਾ ਧਿਆਨ ਕਰ ਧਾਵੈ ਮਊਏ ਦੇ ਫੁੱਲ ਪਾਈਏ ਧਿਆਨ ਦੇ ਧਿਆਨ ਰੱਖੀਏ ਗੁਰੂ ਦੇ ਗਿਆਨ ਵੱਲ ਕਰ ਕਰਨੀ ਕਸ ਪਾਈਏ ਕਸ ਕਹਿੰਦੇ ਸੱਕ ਨੂੰ ਕਹਿੰਦੇ ਕਿੱਕਰ ਦਾ ਸੱਕ ਵੀ ਪਾਉਂਦੇ ਹੁੰਦੇ ਨੇ ਲੋਕ ਸ਼ਰਾਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਆ ਸੱਕ ਪਾਓ ਕਰਨੀ ਦਾ ਕਮਾਈ ਕਰੋ ਪਾਠੀ ਭਵਨ ਸਰੀਰ ਨੂੰ ਬਣਾ ਪੱਠੀ ਇਹਦਾ ਮੋਹ ਨਾ ਕਰਿਆ ਕਰ ਬੋਲਾ ਸਰੀਰ ਦਾ ਇਹਦਾ ਮੋਹ ਛੱਡ ਪਾਠੀ ਭਵਨ ਪ੍ਰੇਮ ਕਾ ਪੋਚਾ ਉੱਤੇ ਕਹਿੰਦੇ ਪੋਚਾ ਜਿਹੜਾ ਫੇਰਨਾ ਪ੍ਰੇਮ ਕਰਨਾ ਸਿੱਖ ਗੁਰੂ ਦੇ ਗਿਆਨ ਨਾਲ ਗੁਰੂ ਦੇ ਬਚਨਾਂ ਨਾਲ ਪ੍ਰੇਮ ਦਾ ਫੇਰੀ ਪੋਚਾ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ ਫਿਰ ਕਹਿੰਦੇ ਥੋੜਾ ਥੋੜਾ ਰਸ ਜਿਵੇਂ ਇੱਕ ਇੱਕ ਬੂੰਦ ਨਹੀਂ ਡਿੱਗਣ ਲੱਗਦੀ ਹੁੰਦੀ ਕਹਿੰਦੇ ਐ ਰਸ ਆਉਣ ਲੱਗੂ ਉਹ ਇੱਕ ਇੱਕ ਬੂੰਦ ਜਿਵੇਂ ਡਿੱਗਦੀ ਹੈ ਏਦਾਂ ਕਹਿੰਦੇ ਤੇਰੇ ਅੰਦਰ ਆਨੰਦ 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 ਆਉਣ ਲੱਗ ਜਾਣਾ ਹੈ ਤੂੰ ਪ੍ਰੇਮ ਦਾ ਪੋਚਾ ਫੇਰੀ ਗਿਆਨ ਦਾ ਗੁੜ ਬਣਾਈ ਮਊਏ ਦੇ ਫੁੱਲ ਪਾਈ ਧਿਆਨ ਦੇ ਸੱਕ ਪਾਈ ਕਰਨੀ ਦਾ ਕੱਲਾ ਸੁਣੀ ਦਾ ਨਹੀਂ ਹੁੰਦਾ ਲਾਗੂ ਕਰਕੇ ਵੇਖੀ ਦਾ ਜ਼ਿੰਦਗੀ ਵਿੱਚ ਫਿਰ ਹੋਊ ਕੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਾਬਾ ਮਨ ਮਤ ਵਾਰੋ ਓਏ ਜੋਗੀਓ ਸ਼ਰਾਬਾਂ ਪੀ ਕੇ ਸਮਾਧੀਆਂ ਲਾਉਂਦੇ ਹੋ ਬਾਬਿਓ ਫਿਰ ਮਨ ਮਤ ਵਾਲਾ ਹੋਊਗਾ ਸ਼ਰਾਬਾਂ ਪੀ ਕੇ ਸਮਾਧੀਆਂ ਲਾਈਆਂ ਤੇ ਕੀ ਲਾਈਆਂ ਸ਼ਰਾਬਾਂ ਦੇ ਨਾਲ ਨਸ਼ੇ ਦੇ ਨਾਲ ਬਾਬੇ ਬਣੇ ਕੀ ਬਣੇ ਉਹ ਕਹਿੰਦੇ ਬਾਬਾ ਮਨ ਮਤ ਵਾਰੋ ਮਨ ਮਤ ਵਾਲਾ ਹੋ ਗਿਆ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐਸਾ ਰੰਗ ਰਚਿਆ ਐਸਾ ਆਨੰਦ ਆਇਆ ਹਰ ਵੇਲੇ ਅਹਿਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਹਿਆ ਫਿਰ ਦਿਨ ਰਾਤ ਇਹੋ ਜਿਹਾ ਪਿਆਰ ਬਣਦਾ ਹੈ ਦਿਨ ਰਾਤ ਹੀ ਨਸ਼ਾ ਚੜਿਆ ਰਹਿੰਦਾ ਫਿਰ ਉਹ ਥੋੜੇ ਟਾਈਮ ਦਾ ਨਸ਼ਾ ਨਹੀਂ ਹੁੰਦਾ ਦੋ ਘੰਟੇ ਚਾਰ ਘੰਟੇ ਲਈ ਘੰਟੇ ਲਈ ਨਹੀਂ ਫਿਰ ਸਦਾ ਲਈ ਨਸ਼ਾ ਚੜਿਆ ਰਹਿੰਦਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਗਿਆਨ ਦਾ ਨਸ਼ਾ ਕਰਕੇ ਵੇਖੋ ਭਰਾਵੋ ਅੱਖਾਂ ਚਮਕ ਚਮਕ ਆ ਜਾਂਦੀ ਜਦੋਂ ਬੰਦੇ ਨੂੰ ਸਮਝ ਆਉਂਦੀ ਹੈ ਗਿਆਨ ਆਉਂਦੀ ਹੈ ਗਿਆਨ ਹੁੰਦਾ ਅਕਲ ਹੁੰਦੀ ਹੈ ਉਹਦੇ 'ਚ ਚਮਕ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗਿਆਨ ਦਾ ਨਸ਼ਾ ਕਰਨਾ ਆਪਾਂ ਪਰ ਨਸ਼ਾ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਹਿਸਾਬ ਨਾਲ ਹੈਗਾ ਆਪਾਂ ਨੂੰ ਪਤਾ ਹੀ ਹੈ ਅੱਜ ਕੱਲ੍ਹ ਤੇ ਆ ਚਿੱਟਾ ਨਸ਼ਾ ਡਰੱਗ ਜਿਹੜੇ ਆ ਦੂਜੇ ਸਮੈਕਾਂ ਸਮੂਕਾਂ ਕਿੰਨੇ ਤਰ੍ਹਾਂ ਦੇ ਭੈੜੇ ਨਸ਼ੇ ਆ ਮਾਝੇ ਦੇ ਇਲਾਕੇ ਵਿੱਚ ਤੇ ਬਰਬਾਦ ਹੋ ਗਏ ਕਈਆਂ ਦੇ ਪਿੰਡਾਂ ਦੇ ਪਿੰਡ ਤੇ ਹੁਣ ਤੇ ਨਸ਼ੇ ਹੌਲੀ ਹੌਲੀ ਸਾਡਿਆਂ ਪਿੰਡਾਂ 'ਚ ਵੀ ਵੜਦੇ ਜਾਂਦੇ ਆ ਬਾਕੀ ਦੇ ਨਸ਼ੇ ਮਾੜੇ ਮੋਟੇ ਕਰਦੇ ਸੀ ਲੋਕ ਉਹ ਇੰਨੇ ਖਤਰਨਾਕ ਨਹੀਂ ਸਨ ਪਰ ਆ ਜਿਹੜੇ ਦੂਜੇ ਨਸ਼ੇ ਐ ਸਮੈਕ ਵਾਲੇ ਚਿੱਟੇ ਵਾਲੇ ਤੇ ਬਹੁਤ ਖਤਰਨਾਕ ਨਸ਼ੇ ਆ ਇਹ ਤੇ ਪਿੰਡਾਂ ਵਾਲਿਆਂ ਨੂੰ ਆਪ ਕਮਰ ਕੱਸੇ ਕਰਨੇ ਚਾਹੀਦੇ ਐ ਮੂੰਹ ਮਲਾਜਾ ਮੂੰਹ ਮਲਾਜਾ ਮੂੰਹ ਮਲਾਜਾ ਰੱਖਦਾ ਰਹੇਗਾ ਜਿੱਦੇ ਤੇਰਾ ਪੁੱਤ ਪੋਤਾ ਖਾਣ ਲੱਗ ਗਿਆ ਪਤਾ ਫੇਰ ਲੱਗੂ ਪਿੰਡ 'ਚ ਜਿਹੜਾ ਕੋਈ ਚਿੱਟੇ ਚੁੱਟੇ ਵਾਲਾ ਹੋਵੇ ਨਾ ਸਿੱਧੀ ਪਿੰਡ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਬੁੜੀਆਂ ਮਾਈਆਂ ਵੀਰਾਂ ਨੂੰ ਇਕੱਠੇ ਕਰਕੇ ਉਹ ਬੰਦੇ ਦੇ ਵਿਰੁੱਧ ਸਟੈਂਡ ਲੈਣਾ ਚਾਹੀਦਾ ਹੈ। ਸਾਨੂੰ ਪਤਾ ਹੁੰਦਾ ਵੀ ਫਲਾਣਾ ਬੰਦਾ ਚਿੱਟਾ ਵੇਚਦਾ, ਸ਼ਰਮ ਦੇ ਮਾਰੇ ਚੁੱਪ ਰਹਿੰਦੇ ਵੀ ਨਾ ਯਾਰ ਮੂੰਹ ਮੱਥੇ ਲੱਗਦਾ, ਇਹ ਕੀ ਕਹੂਗਾ, ਇਹਦਾ ਸ਼ਰੀਕਾ ਕੀ ਕਹੂਗਾ, ਪਿੰਡ ਕੀ ਕਹੂਗਾ। ਇਹਨਾਂ ਗੱਲਾਂ ਦੇ ਵਿੱਚ ਅਸੀਂ ਪਿੰਡ ਬਰਬਾਦ ਕਰ ਲੈਂਦੇ ਹਾਂ। ਜਿੱਦੇ ਸਾਡੇ ਘਰੇ ਆ ਗਈ ਨਾ ਅੱਗ, ਅਗਲੇ ਦੇ ਬਸੰਤਰ ਲੱਗਦੀ ਹੈ, ਜਿੱਦੇ ਆਪ ਲੱਗਦੀ ਹੈ ਨਾ ਉਹਦੇ ਪਤਾ ਲੱਗਦਾ। ਜਿਹਦੇ ਸਾਡਾ ਧੀ ਪੁੱਤ ਨਸ਼ੇ ਵਿੱਚ ਲੱਗਿਆ ਫੇਰ ਪਤਾ ਲੱਗਦਾ ਹੈ, ਤੇ ਜਿਹੜੇ ਕੋਈ ਬਾਕੀਆਂ ਦਾ ਲੱਗਾ ਮੇਰਾ ਕਿਹੜਾ ਲੱਗਾ, ਬਾਕੀਆਂ ਦੇ ਨਸ਼ੇ ਕਰਦੇ ਨੇ ਮੇਰਾ ਕਿਹੜਾ ਲੱਗਾ ਹੈ, ਪਿੰਡ 'ਚ ਦੋ ਬੰਦੇ ਵੇਚਦੇ ਨੇ, ਤਿੰਨ ਬੰਦੇ ਵੇਚਦੇ ਨੇ, ਜਦੋਂ ਪਤਾ ਤੁਹਾਨੂੰ ਲੱਗਦਾ ਉਹਦੇ ਵਿਰੁੱਧ ਸਟੈਂਡ ਲਓ। ਮਾੜੀ ਜੀ ਗੱਲ ਤੇ ਭਾਂਡਾ ਛੇਕਣ ਦੀਆਂ ਗੱਲਾਂ ਕਰਦੇ ਆ, ਉਹ ਜਿਹਨੂੰ ਮਰਜ਼ੀ ਅਗਲਾ ਮੰਨਦਾ ਰਵੇ ਭਾਂਡੇ ਛੇਕਣ ਵਾਲੀਆਂ ਗੱਲਾਂ ਨਾ ਕਰੋ। ਜਿੱਦਣ ਪਿੰਡ 'ਚ ਕੋਈ ਨਸ਼ਾ ਲਿਆਵੇ ਚਿੱਟਾ ਸਮੈਕ ਭੈੜਾ ਨਸ਼ਾ, ਉਹਦੇ ਉਹਨੂੰ ਕਹੋ ਵੀ ਪੰਚਾਇਤ ਇਕੱਠੀ ਕਰਕੇ ਤੇਰਾ ਲੱਗ ਗਿਆ ਪਤਾ, ਲੱਖ ਤੁਸੀਂ ਕਹੀ ਜਾਓ, ਪਿੰਡ 'ਚ ਸਾਰਾ ਪਤਾ ਹੁੰਦਾ ਵੀ ਕਿਹੜਾ ਕੀ ਵੇਚਦਾ, ਸਭ ਨੂੰ ਪਤਾ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ। ਅਸੀਂ ਝੂਠ ਬੋਲਦੇ ਹਾਂ, ਸ਼ਰੀਕੇ ਪਾਲਦੇ ਹਾਂ, ਸ਼ਰੀਕਿਆਂ ਕਰਕੇ ਅਸੀਂ ਕਹਿੰਦੇ ਨਹੀਂ ਬੋਲਦੇ ਨਹੀਂ, ਸਾਨੂੰ ਸਭ ਪਤਾ ਹੁੰਦਾ ਕਿਹੜਾ ਬੰਦਾ ਕੀ ਵੇਚਦਾ, ਕਿਹੜੀ ਬੁੜੀ ਨਸ਼ਾ ਵੇਚਦੀ, ਕਿਹੜਾ ਬੰਦਾ ਨਸ਼ਾ ਵੇਚਦਾ, ਸਭ ਪਤਾ ਹੁੰਦਾ। ਪਰ ਸਾਡੀ ਚੁੱਪ 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 ਸਾਰੇ ਪਿੰਡ ਨੂੰ ਨਛੇੜੀ ਬਣਾ ਦਿੰਦੀ ਹੈ। ਨਿੱਕੇ ਨਿੱਕੇ ਨਿਆਣੇ ਇਹ ਇਹੋ ਜਿਹੇ ਕੈਮੀਕਲ ਵਾਲੇ ਨਸ਼ੇ ਹੁੰਦੇ ਨੇ, ਇੱਕ ਵਾਰੀ ਘਰੇ ਵੜ ਜਾਣ, ਹੱਡਾਂ 'ਚ ਰਚ ਜਾਣ, ਖਤਮ ਹੋ ਜਾਂਦੇ ਨੇ ਪਿੰਡਾਂ ਦੇ ਪਿੰਡ। ਤੇ ਮੇਰੀ ਆਪ ਸਾਰੇ ਇਲਾਕੇ ਵਾਲਿਆਂ ਨੂੰ ਬੇਨਤੀ ਹੈ, ਪਿੰਡ ਵਾਲਿਆਂ ਨੂੰ ਵੀ, ਇਲਾਕੇ ਵਾਲਿਆਂ ਨੂੰ ਵੀ, ਇਹ ਤੁਸੀਂ ਖਿਆਲ ਰੱਖਿਓ ਭਾਈ, ਇਹ ਪਹਿਰੇਦਾਰੀ ਤੁਹਾਨੂੰ ਆਪ ਕਰਨੀ ਪੈਣੀ ਹੈ। ਗੱਲ ਸਰਕਾਰਾਂ ਤੇ ਨਾ ਛੱਡਿਓ, ਆਪ ਪਹਿਰੇਦਾਰੀ ਕਰਿਓ, ਕਮਰ ਕੱਸੇ ਕਰਿਓ। ਪਿੰਡ 'ਚ ਨਸ਼ਾ ਵੇਚਣ ਵਾਲੇ ਦਾ ਸਾਰਾ ਪਿੰਡ ਬਾਈਕਾਟ ਕਰੋਗੇ ਤਾਂ ਮਾੜੀ ਮੋਟੀ ਅਕਲ ਆਉਂਦੀ ਅਗਲੇ ਨੂੰ ਹੋਵੇ ਪਿੰਡ ਛੱਡਣਾ ਪੈਣਾ। ਇੱਥੇ ਇੱਥੇ ਮੈਂ ਸਮੈਕ ਨਹੀਂ ਵੇਚ ਸਕਦਾ, ਇੱਥੇ ਮੈਂ ਚਿੱਟਾ ਨਹੀਂ ਵੇਚ ਸਕਦਾ, ਖਿਆਲ ਰੱਖਣਾ ਪੈਣਾ, ਤਕੜੇ ਹੋ ਕੇ ਕਮਰ ਕੱਸਾ ਕਰਨਾ ਪੈਣਾ। ਨਸ਼ੇ ਨਾ ਵਾੜੋ ਨਸ਼ੈੜੀਆਂ ਦੇ ਪਿੰਡ, ਇੱਧਰ ਸੁਣੋ, ਨਸ਼ੈੜੀਆਂ ਦੇ ਪਿੰਡ ਬਣ ਗਏ ਕਈ ਆ। ਅੰਮ੍ਰਿਤਸਰ ਦੇ ਤਰਨ ਤਾਰਨ ਸਾਹਿਬ ਦੇ ਇਲਾਕੇ 'ਚ ਚਲੇ ਜਾਓਗੇ, ਬਚੇ ਹੀ ਨਹੀਂ ਕਈ ਪਿੰਡਾਂ ਦੇ ਪਿੰਡ, ਬੁਰਾ ਹੀ ਹਾਲ ਹੋ ਗਿਆ। ਸਾਡੇ ਤੇ ਫਿਰ ਵੀ ਬਹੁਤ ਕਿਰਪਾ ਹੈ, ਬਹੁਤ ਫਰਕ ਹੈ ਇਹਨਾਂ ਇਲਾਕਿਆਂ ਦੇ ਵਿੱਚ, ਪਰ ਇਹਨੂੰ ਵੜਨ ਤਾਂ ਦਿਓਗੇ ਤੇ ਬਚੇ ਰਹੋਗੇ। ਜੇ ਇੱਕ ਵਾਰੀ ਚੱਲ ਪਿਆ ਕੰਮ ਫਿਰ ਨਹੀਂ ਰੁਕਦਾ, ਜੇ 10 ਆ ਜਾਣ ਹੌਲੀ ਹੌਲੀ, 10 ਮੁੰਡੇ ਲੱਗ ਗਏ ਫਿਰ 20 ਲੱਗ ਗਏ, ਕਦੋਂ 100 ਲੱਗਣਾ ਇਹ ਪਤਾ ਨਹੀਂ ਲੱਗਣਾ। ਪਿੱਛੇ ਜੇ ਵਿਆਹ ਹੋਇਆ ਸੀ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ, ਤੇ ਲੜਕੀ ਨੇ ਉਹ ਤੇ 2-3 ਦਿਨ ਹੋ ਗਈ ਅੰਦਰੋਂ ਹੀ ਨਾ ਨਿਕਲੇ। ਜਦੋਂ 3-3 ਦਿਨ ਹੋ ਗਏ ਵਿਆਹ ਹੋ ਗਿਆ, ਸਾਰੇ ਰਿਸ਼ਤੇਦਾਰ ਇਕੱਠੇ, ਹੋਇਆ ਕੀ ਹੈ, ਉਹ ਮੂੰਹ ਨਾ ਵਿਖਾਏ ਕਿਸੇ ਨੂੰ, ਰੌਲਾ ਰੱਪਾ ਜ਼ਿਆਦਾ ਪੈ ਗਿਆ। ਫਿਰ ਉਹਨੇ ਆਪਣਾ ਦੱਸਿਆ, ਕਹਿੰਦੀ ਮੈਨੂੰ ਸਮੈਕ ਲਿਆ ਕੇ ਦਿਓ, ਮੈਂ ਨਹੀਂ ਉੱਠ ਸਕਦੀ। ਨੂੰ ਆਈ ਤੇ ਉਹ ਨੂੰ ਪਿੱਟਦੀ ਫਿਰੇ, ਸੱਸ ਮੈਂ ਸਮੈਕਣ ਆ ਗਈ ਮੇਰੇ ਘਰੇ, ਕਹਿੰਦੀ ਤੇ ਸਮੈਕ ਪੀਂਦੀ ਹੈ, ਸਮੈਕ ਪੀਣ ਵਾਲੀਆਂ ਲੜਕੀਆਂ, ਮਤਲਬ ਏਦਾਂ ਦਾ ਹਾਲ ਲੋਕਾਂ ਦਾ ਹੋਇਆ ਹੋਇਆ। ਭੈੜੇ ਨਸ਼ੇ ਆ, ਇਹਨਾਂ ਤੋਂ ਬਚਣਾ ਪੈਣਾ, ਤੇ ਤਕੜੇ ਹੋ ਕੇ ਕਮਰ ਕੱਸਾ ਕਰਕੇ ਆਪਣੇ ਪਿੰਡਾਂ ਦੀ ਪਹਿਰੇਦਾਰੀ ਆਪ ਕਰਨੀ ਪੈਣੀ ਹੈ। ਜਿਵੇਂ ਸਿਆਉ ਲੱਗੇ ਨਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਆਪਣੇ ਪਿੰਡ ਦੀ ਨੌਜਵਾਨੀ ਦੇ ਤੁਸੀਂ ਖੁਦ ਜ਼ਿੰਮੇਵਾਰ ਬਣਨਾ ਹੈ। ਵੀ ਨਾ ਭਾਈ, ਆਪਣੇ ਪੁੱਤਾਂ ਨੂੰ ਕਹੋ ਮਾੜਾ ਮੋਟਾ ਜਿਹੜਾ ਚੱਲਦਾ ਚੱਲਣ ਦਿਓ, ਪਰ ਚਿੱਟਾ ਸਮੈਕ ਡਰੱਗ ਇਹ ਬਣਨਾ ਨਹੀਂ ਚਾਹੀਦਾ। ਤੇ ਜਿੱਦੇ ਅਸੀਂ ਅੰਮ੍ਰਿਤ ਛਕਦੇ ਹਾਂ ਭਰਾਵੋ, ਜਿੱਦਣ ਅਸੀਂ ਸਿੰਘ ਸੱਜਦੇ ਹਾਂ, ਉਦਣ ਸਾਨੂੰ ਕਿਹਾ ਜਾਂਦਾ ਹੈ ਕਿ ਤੂੰ ਸ਼ਰਾਬ ਨਹੀਂ ਪੀਣੀ, ਨਸ਼ਾ ਨਹੀਂ ਕਰਨਾ, ਮਨਾ ਹੋ ਜਾਂਦੀ ਹੈ ਸ਼ਰਾਬ, ਤੰਬਾਕੂ ਨਹੀਂ ਖਾਣਾ, ਇਹ ਦੂਜੀ ਬੱਜਰ ਕੁਰੈਤ ਹੈ। ਫਿਰ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਇਹ ਤੀਜੀ ਬੱਜਰ ਕੁਰੈਤ ਹੈ। ਤੇ ਫਿਰ ਕੇਸ ਨਹੀਂ ਕੱਟਣੇ, ਇਹ ਚੌਥੀ ਬੱਜਰ ਕੁਰੈਤ ਹੈ। ਆ ਕਈ ਤੇ ਕੇਸ ਕੱਟਦੇ ਹੀ ਨਹੀਂ, ਚੰਗੇ ਭਲੇ ਹੈਗੇ ਹੀ ਨੇ, ਲੈ ਇੱਕ ਤੇ ਰੱਖੀ ਹੋਈ। ਤੰਬਾਕੂ ਆਪਾਂ ਖਾਂਦੇ ਹੀ ਨਹੀਂ, ਸਰਦਾਰਾਂ 'ਚ ਤੰਬਾਕੂ ਨਹੀਂ ਖਾਧਾ ਜਾਂਦਾ, ਬੀੜੀ ਸਿਗਰਟ ਤੰਬਾਕੂ ਸਾਡੇ ਸਿੱਖਾਂ 'ਚ ਬਹੁਤ ਥੋੜਾ ਹੈ। ਸਾਰੇ ਪਿੰਡ ਦੇ ਵਿੱਚ ਸਰਦਾਰ ਜੇ ਬੰਦਾ ਹੈਗਾ ਨਾ, ਤੇ ਮਤਲਬ ਪੱਗ ਬੰਨਦਾ ਸਰਦਾਰ ਹੈ, ਸਿੰਘ ਲੱਗਿਆ ਨਾਮ ਨਾਲ, ਮੰਨ ਕੇ ਚਲੋ 5000 ਬੰਦਾ ਹੋਵੇ, 5000 ਦੇ ਵਿੱਚੋਂ 50 ਬੰਦੇ ਹੁੰਦੇ ਨੇ ਬੀੜੀ ਪੀਣ ਵਾਲੇ, ਪਰ ਜਿਹੜੇ ਸਰਦਾਰ ਨੇ ਤਕਰੀਬਨ ਉਹ ਬੀੜੀ ਸਿਗਰਟ ਨਹੀਂ ਪੀਂਦੇ, ਬੀੜੀ ਸਿਗਰਟ ਨਹੀਂ ਪੀਂਦੇ। ਪਰ ਜੇ ਕੋਈ ਪੀਣ ਵਾਲਾ ਹੋਵੇ ਉਹਨੂੰ ਵੀ ਗੁਰੇਜ ਕਰਨਾ ਚਾਹੀਦਾ, ਧਿਆਨ ਰੱਖਣਾ ਚਾਹੀਦਾ। ਜਦੋਂ ਅੰਮ੍ਰਿਤ ਛਕਦੇ ਆ ਕਹਿੰਦੇ ਤੰਬਾਕੂ ਨਹੀਂ ਖਾਣਾ, ਲੈ ਇਹਦੇ ਤੋਂ ਵੀ ਬਚੇ ਹੋਏ ਆ, ਕੇਸ ਰੱਖੇ ਹੀ ਹੋਏ ਆ, ਤੰਬਾਕੂ ਖਾਣਾ ਨਹੀਂ। ਤੀਜੀ ਹੈ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਤੇਰੀ ਘਰਵਾਲੀ ਤੋਂ ਬਿਨਾਂ, ਘਰਵਾਲੀ ਦਾ ਘਰਵਾਲੇ ਤੋਂ ਬਿਨਾਂ ਕਿਸੇ ਹੋਰ ਨਾਲ ਨਜਾਇਜ਼ ਸੰਬੰਧ ਨਾ ਹੋਵੇ, ਇਹ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ। ਤੇ ਚੌਥੇ ਨੰਬਰ ਤੇ ਸ਼ਰਾਬ ਨਹੀਂ ਪੀਣੀ। ਤੇ ਬੜੇ ਬੰਦੇ ਨੇ ਜਿਹੜੇ ਸ਼ਰਾਬ ਵੀ ਨਹੀਂ ਪੀਂਦੇ, ਕਹਿਣਗੇ ਰਿਸ਼ਤੇਦਾਰ ਕਿਸੇ ਦੇ ਆਇਆ ਗਿਆ ਤੇ ਮਾੜੀ ਮੋਟੀ ਪੀ ਲੈਂਦੇ ਆ, ਸਾਲ ਚ ਕਿੰਨੀ ਵਾਰੀ, ਚਾਰ ਵਾਰੀ, ਪੰਜ ਵਾਰੀ, ਸੱਤ ਵਾਰੀ, ਲੈ ਤੂੰ ਤੇ ਪਹਿਲਾਂ ਹੀ ਸਾਰਾ ਕੁਝ ਛੱਡੀ ਬੈਠੀ, ਕੇਸ ਤੇਰੇ ਰੱਖੇ ਹੋਏ ਆ, ਘਰਵਾਲੀ ਨਾਲ ਧੋਖਾ ਨਹੀਂ ਕਰ ਰਿਹਾ, ਸੁਣੋ, ਕੇਸ ਤੇਰੇ ਰੱਖੇ ਹੋਏ ਆ, ਘਰਵਾਲੀ ਨਾਲ ਧੋਖਾ ਨਹੀਂ ਕਰ ਰਿਹਾ, ਤੰਬਾਕੂ ਤੂੰ ਖਾਂਦਾ ਨਹੀਂ, ਬੀੜੀ ਪੀਂਦਾ ਨਹੀਂ, ਫਿਰ ਰਹਿ ਕੀ ਗਿਆ? ਸ਼ਰਾਬ ਤੂੰ ਕਦੇ ਕਦੇ ਪੀਂਦਾ, ਆ ਜਿਹੜੀ ਕਦੇ ਕਦੇ ਵਾਲੀ, ਇਹਦਾ ਮਤਲਬ ਤੇਰੀ ਜਾਨ ਬਚਦੀ ਹੈ ਤੇ ਛੱਡ ਪਰੇ, ਮਗਰੋਂ ਲਾ ਚੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜ ਕੇ ਕਹਿ, ਹੇ ਕਲਗੀਆਂ ਵਾਲੇ ਪਾਤਸ਼ਾਹ ਅੱਜ ਤੋਂ ਮੈਂ ਤੇਰਾ ਹੋ ਗਿਆ। ਇਹਨੇ ਨਾਲ ਹੀ ਜ਼ਿੰਦਗੀ ਬਦਲ ਗਈ, ਸਿੰਘ ਸੱਜ ਗਿਆ, ਅੱਜ ਤੋਂ ਅੰਮ੍ਰਿਤਧਾਰੀ ਸਿੰਘ ਹੋ ਗਿਆ। ਕੱਲ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਆ, ਜਦੋਂ ਆ ਲੱਗਦਾ ਨਾ ਪਿਤਾ ਵੀ ਬਾਪੂ ਜੀ ਨੇ ਅੰਮ੍ਰਿਤ ਛਕਿਆ, ਡੈਡੀ ਸਿੰਘ ਸਜਿਆ ਹੋਇਆ, ਮਾਂ ਵੀ ਸਿੰਘ ਹੈ, ਮਾਂ ਵੀ ਵਧੀਆ ਗੁਰਸਿੱਖ ਹੈ, ਉਹਨਾਂ ਦਾ ਅਸਰ ਕਿੱਡਾ ਵੱਡਾ ਪੈਂਦਾ ਕੁੜਮਾਂ ਦੇ ਵਿੱਚ, ਆਲੇ ਦੁਆਲੇ ਵੀ ਯਾਰ ਗੁਰਸਿੱਖਾਂ ਦਾ ਪਰਿਵਾਰ, ਇਹ ਗੁਰਦੁਆਰੇ ਜਾਣ ਵਾਲੇ ਨੇ, ਇਹ ਗੁਰੂ ਘਰ ਨਾਲ ਜੁੜੇ ਹੋਏ, ਕਿੱਡੀ ਸਾਡੀ ਇੱਜ਼ਤ ਬਣਦੀ ਹੈ, ਕਿੱਡਾ ਸਾਡਾ ਸਤਿਕਾਰ ਬਣਦਾ, ਉਹਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ਜਿਹੜਾ ਗੁਰਸਿੱਖੀ ਦੀ ਲਾਈਨ ਵਿੱਚ ਹੁੰਦਾ ਹੈ। ਫਿਰ ਤੇ ਮੌਜ ਲੱਗੀ ਪਈ ਹੈ ਸਾਡੇ ਪਿੰਡਾਂ ਦੇ ਵਿੱਚ, ਅੱਧੇ ਬੰਦੇ ਨੇ ਜਿਹੜੇ ਠੀਕ ਨੇ, ਬਸ ਜੱਕ ਜੱਕ ਦੇ ਮਾਰੇ ਅੰਮ੍ਰਿਤ ਵਾਲੇ ਪਾਸੇ ਨੂੰ ਨਹੀਂ ਮੂੰਹ ਕਰਦੇ, ਪਤਾ ਨੀ ਕਿਹੜਾ ਪਹਾੜ ਡਿੱਗ ਪੈਣਾ, ਪਤਾ ਨੀ ਕੀ ਹੋ ਜੂ, ਪਤਾ ਨੀ ਕੀ, ਉਹ ਕੁਛ ਨੀ ਹੋਣਾ, ਕੁਛ ਨੀ ਹੋਣਾ, ਮਾੜਾ ਜਿਹਾ ਸੌਖਾ ਕੰਮ ਹੈ ਜੇ ਅਸੀਂ ਇਧਰਲੀ ਲਾਈਨ ਵਾਲੇ ਪਾਸੇ ਨੂੰ ਤੁਰੀਏ ਤੇ ਤੁਰਨਾ ਚਾਹੀਦਾ। ਅੱਜ ਦੇ ਯੁੱਗ ਦੇ ਵਿੱਚ ਤੁਰਨਾ ਚਾਹੀਦਾ, ਨਸ਼ਾ ਨਾ ਵੜਨ ਦਈਏ, ਗੁਰਸਿੱਖੀ ਨਾਲ ਜੁੜੋਗੇ ਤੁਹਾਡੇ ਬੱਚਿਆਂ ਤੇ ਵੀ ਅਸਰ ਰਹੂਗਾ। ਵੇਖੋ ਤੇ ਸਹੀ ਭਰਾਵੋ, ਆਉਣ ਵਾਲਾ ਟਾਈਮ ਕਿੱਦਾਂ ਦਾ ਆ ਰਿਹਾ, ਨਿੱਕੇ ਨਿੱਕੇ ਨਿਆਣੇ ਫੋਨ ਇਹਨਾਂ ਦੇ ਹੱਥਾਂ ਵਿੱਚ ਨੇ, ਕਿੱਦਾਂ ਦੇ ਰਾਹ ਚ ਤੁਰਨਾ, ਤੇ ਜੇ ਸਿੱਖੀ ਵਾਲੇ ਪਾਸੇ ਰਵਾਂਗੇ ਉਹਦਾ ਅਸਰ ਸਾਡੇ ਮਨ ਤੇ ਹੁੰਦਾ। ਸਾਡੇ ਮਾਂ ਪਿਓ ਜੇ ਜੁੜੇ ਹੋਏ ਹੋਣ ਫਿਰ ਸਾਡੇ ਤੇ ਅਸਰ ਹੋਇਆ, ਅਸੀਂ ਜੁੜਾਂਗੇ ਸਾਡੇ ਫਿਰ ਬੱਚਿਆਂ ਤੇ ਵੀ ਅਸਰ ਹੋਏਗਾ। ਤਾਂ ਕਰਕੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਇਹ ਗੁਰਸਿੱਖੀ ਵਾਲੇ ਰਾਹ ਦੇ ਉੱਤੇ ਵੀ ਤੁਰਦੇ ਰਹਿਣਾ ਨਾਲ ਨਾਲ। ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਬੰਦਾ ਆ ਗਿਆ ਢਾਲ ਉਹੀ ਹੈ, ਤੇ ਕਲਗੀਧਰ ਕਹਿਣ ਲੱਗੇ ਢਾਲ ਉਹੀ ਹੈ ਪਰ ਚਾਲ ਇਹਦੀ ਬਦਲ ਗਈ ਹੈ। ਸਾਰੇ ਸਿੱਖ ਖੜੇ ਆ ਵੀ ਹੁਣ ਕਹੂ ਬਖਸ਼ ਲਓ, ਬਖਸ਼ ਲਓ, ਇਹ ਕਹੂਗਾ ਆ ਕੇ ਬਖਸ਼ ਲਓ। ਬੜੇ ਮਾਣ ਨਾਲ ਆਇਆ ਕਹਿੰਦਾ ਸੱਚੇ ਪਾਤਸ਼ਾਹ, ਕਹਿੰਦੇ ਹਾਂ, ਪਰਖ ਲਓ ਕਹਿੰਦਾ, ਹੱਦ ਹੋ ਗਈ। ਸਾਰਿਆਂ ਨੂੰ ਐ ਸੀ ਵੀ ਹੁਣ ਕਹੂ ਬਖਸ਼ ਲਓ, ਕਹਿੰਦਾ ਪਰਖ ਲਓ। ਪਰ ਇੱਕ ਗੱਲ ਹੈ ਭਰਾ, ਇਹਨੂੰ ਮਾਣ ਹੈਗਾ, ਪਹਿਲਾਂ ਮਾਣ ਸੀ ਆਪਣੇ ਹੁਨਰ ਦੇ ਉੱਤੇ ਵੀ ਮੈਂ ਬਣਾਈ ਹੈ ਢਾਲ, ਹੰਕਾਰ ਸੀ, ਹੁਣ ਇਹਨੂੰ ਮਾਣ ਹੈ ਕੀਤੀ ਅਰਦਾਸ ਉੱਤੇ ਵੀ ਯਾਰ ਪੰਜਾਂ ਤੋਂ ਅਰਦਾਸ ਕਰਾ ਕੇ ਆਇਆ, ਮੇਰੀ ਢਾਲ ਚੋਂ ਹੁਣ ਨਹੀਂ ਗੋਲੀ ਲੰਘ ਸਕਦੀ, ਇੰਨਾ ਭਰੋਸਾ। ਜੇ ਬੰਦੇ ਦਾ ਇਹੋ ਜਿਹਾ ਭਰੋਸਾ ਹੋਵੇ ਉਹਦਾ ਕੰਮ ਰੁਕ ਨਹੀਂ ਸਕਦਾ, ਇਹੋ ਜਿਹਾ ਭਰੋਸਾ ਵੱਜਦਾ ਨਹੀਂ ਬੰਦੇ। ਲੈ ਐ ਮੈਂ ਕੰਮ ਖੋਲਣ ਲੱਗਿਆ, ਐ ਕਿਵੇਂ ਨੀ ਚੱਲੂ, ਮੈਂ ਅਰਦਾਸ ਕਰਾਈਏ, ਭਰੋਸਾ ਰੱਖ ਕੇ ਕਰੇ, ਕੌਨਫੀਡੈਂਸ ਵੀ ਹੋਵੇ ਨਾ, ਡਾਊਟ ਨਾ ਰੱਖੇ ਵੀ ਕਰ ਲੈਣਾ ਮੈਂ ਕਰ ਲੈਣਾ। ਇਹ ਭਰੋਸਾ ਅਸਲ ਦੇ ਵਿੱਚ ਆਪਣੇ ਆਪ ਤੇ ਹੁੰਦਾ, ਕਿਉਂਕਿ ਭਰੋਸਾ ਤੇ ਇਹੀ ਹੈ ਨਾ, ਮੇਰਾ ਭਰੋਸਾ ਵੀ ਮੇਰਾ ਭਰੋਸਾ ਹੈ ਆਹ ਕੰਮ ਹੋਊ ਹੀ ਹੋਊ, ਆਹ ਕੰਮ ਬਣੂ ਹੀ ਬਣੂ, ਇਹ ਭਰੋਸਾ ਆਪਣੇ ਆਪ ਤੇ ਹੀ ਹੈ ਅਸਲ ਵਿੱਚ। ਜਿਹੜਾ ਅਰਦਾਸ ਦਾ ਭਰੋਸਾ ਹੁੰਦਾ ਹੈ ਇਹ ਆਪਣੇ ਆਪ ਤੇ ਹੀ ਭਰੋਸਾ ਹੁੰਦਾ ਹੈ, ਇਹ ਮੇਰਾ ਕੰਮ ਬਣਨਾ ਹੀ ਬਣਨਾ, ਕੰਮ ਬਣ ਜਾਂਦਾ ਫਿਰ ਪੁੱਛਦੇ ਨੇ ਵੀ ਤੇਰਾ ਕੰਮ ਬਣ ਕਿਵੇਂ ਗਿਆ, ਫਿਰ ਕਹਿੰਦਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਹੰਕਾਰ ਤੋਂ ਬਚਣ ਵਾਸਤੇ ਕਹਿੰਦਾ ਮੈਂ ਨਹੀਂ ਕੀਤਾ, ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਮੇਰੇ ਕਰਕੇ ਨਹੀਂ ਹੋਇਆ, ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਫਿਰ ਹੰਕਾਰ ਨਾ ਆਵੇ ਨੇੜੇ। ਭਰੋਸਾ ਅਰਦਾਸ ਤੇ, ਮਤਲਬ ਮੈਂ ਅਰਦਾਸ ਕੀਤੀ ਹੈ, ਬਿਰਥੀ ਜਾਂਦੀ ਹੋਈ ਨਹੀਂ, ਮੈਂ ਕਹਿਤਾ ਹੋ ਗਿਆ। ਕਈ ਬੰਦੇ ਹੈਗੇ ਨੇ ਜ਼ਿੰਦਗੀ ਚ ਇੱਦਾਂ ਦੇ, ਮੈਂ ਮਿਲਿਆ ਵੇਖੇ ਨੇ, ਕਹਿਣਗੇ ਏਦਾਂ ਕਹਿਣਗੇ, ਜਿਹੜੀ ਚੀਜ਼ ਵੀ ਮੰਗ ਲਈਏ ਇਹ ਨਹੀਂ ਹੋਇਆ ਵੀ ਨਾ ਮਿਲੇ, ਮਿਲਦੀ ਹੋਈ ਮਿਲਦੀ, ਇੰਨਾ ਭਰੋਸਾ। ਇਹ ਲਾਅ ਆਫ ਅਟ੍ਰੈਕਸ਼ਨ ਜੇ ਕਿਸੇ ਨੇ ਪੜ੍ਹਿਆ ਹੋਵੇ, ਇਹ ਵਿਸ਼ਵਾਸ ਹੀ ਹੈ, ਅਟ੍ਰੈਕਟ ਕਰਨ ਭਰੋਸਾ ਵੀ ਮੇਰਾ ਕੰਮ ਬਣਨਾ ਹੀ ਬਣਨਾ, ਮੈਂ ਨਾ ਜਿਹੜੀ ਚੀਜ਼ ਸੋਚ ਲਾਂ ਸੋਚ ਲਵਾਂ ਤੇ ਕੁਦਰਤ ਫਿਰ ਉਹ ਚੀਜ਼ ਨੂੰ ਪੂਰਾ ਕਰਨ ਵਾਸਤੇ ਲੱਗ ਜਾਂਦੀ ਹੈ। ਜਦੋਂ ਮੈਂ ਸੋਚ ਲਾਂ ਨਾ ਵੀ ਐ ਹੋਣਾ ਚਾਹੀਦਾ, ਹੌਲੀ ਹੌਲੀ ਹੋ ਹੀ ਜਾਂਦਾ। ਇਹ ਬੰਦਿਆਂ ਨੂੰ ਭਰੋਸਾ ਹੋਣਾ ਚਾਹੀਦਾ। ਤੇ ਕਈਆਂ ਦਾ ਪਤਾ ਕੀ ਇਦਾਂ ਦਾ ਭਰੋਸਾ ਹੈ, ਮੇਰਾ ਤੇ ਕੋਈ ਕੰਮ ਬਣਦਾ ਹੀ ਨਹੀਂ, ਮੈਂ ਜਿਹੜੇ ਕੰਮ ਨੂੰ ਹੱਥ ਪਾਲਾਂ ਫੇਲ ਹੀ ਹੁੰਦਾ, ਮੈਂ ਤੇ ਪਿੱਛੇ ਨੂੰ ਹੀ ਜਾਂਦਾ। ਇਹ ਸਾਡਾ ਟੱਬਰ ਸਾਡਾ ਇਹੋ ਜਿਹਾ ਹੁੰਦਾ ਅੱਗੇ, ਉਹ ਪਰਿਵਾਰਾਂ ਵਾਲੇ ਵੀ ਇਹੀ ਸਮਝਾ, ਤੇਰਾ ਨੀ ਕੁਛ ਬਣਨਾ, ਇੱਕ ਵਾਰੀ ਫੇਲ ਹੋ ਜੇ ਨਾਲ ਹੀ ਕਹਿਣ ਲੱਗ ਜਾਣੀ, ਤੇਰਾ ਤੇ ਕੁਝ ਬਣ ਹੀ ਨੀ ਸਕਦਾ, ਤੂੰ ਤੇ ਰਹਿਣ ਹੀ ਦੇ, ਤੂੰ ਤੇ ਫੇਲ ਹੀ ਹੈ। ਨਿਆਣਿਆਂ ਦੇ ਦਿਮਾਗ ਵਿੱਚ ਇਹ ਚੀਜ਼ ਵਾੜਿਆ ਨਾ ਕਰੋ ਕਦੇ, ਫੇਲ ਹੀ ਹੋਇਆ ਜ਼ਿੰਦਗੀ ਚ, ਫੇਲ ਤੇ ਨਹੀਂ ਨਾ ਹੋਇਆ, ਉਹ ਇੱਕ ਚੀਜ਼ ਵਿੱਚ ਫੇਲ ਹੋ ਗਿਆ, ਤੁਸੀਂ ਕਹੀ ਜਾਂਦੇ ਫੇਲ ਹੀ ਹੈ ਤੂੰ। ਜ਼ਿੰਦਗੀ ਇੱਕ ਚੀਜ਼ ਦਾ ਨਾਂ ਨਹੀਂ ਭਰਾਵੋ, ਇੱਕ ਚੀਜ਼ ਚੋਂ ਫੇਲ ਹੋਇਆ ਦਾ ਮਤਲਬ ਜ਼ਿੰਦਗੀ ਚੋਂ ਫੇਲ ਹੋ ਗਿਆ, ਏਦਾਂ ਨਹੀਂ ਫੇਲ ਹੁੰਦਾ ਕੋਈ। ਕਈ ਚੀਜ਼ਾਂ ਨੂੰ ਜੋੜ ਕੇ ਜ਼ਿੰਦਗੀ ਬਣਦੀ ਹੈ। ਇੱਕ ਚੀਜ਼ ਚੋਂ ਫੇਲ ਹੋਇਆ ਕੋਈ ਨੀ, ਅੱਗੇ ਲੰਘ ਜੂ, ਹੋਰ ਹੋ ਜੂ ਕਿਤੇ ਨਾ ਕਿਤੇ। ਇਹ ਮਾਂ ਦਾ ਪੁੱਤ ਤੇ ਚੰਗਾ ਹੈ, ਇਹ ਘਰ ਵਾਲੀ ਦਾ ਘਰ ਵਾਲਾ ਤੇ ਚੰਗਾ ਹੈ, ਇਹ ਬੱਚਿਆਂ ਦਾ ਪਿਓ ਤੇ ਚੰਗਾ ਹੈ, ਇਹ ਚੰਗਾ ਨਾਗਰਿਕ ਹੈ, ਇਹ ਨਸ਼ਾ ਤੇ ਨਹੀਂ ਕਰਦਾ, ਉਹ ਇੰਨੇ ਕੰਮ ਚ ਮਾੜਾ ਜਾ, ਇੱਕ ਕੰਮ ਚ ਫੇਲ ਹੋਇਆ ਤੁਸੀਂ ਕਹੀ ਜਿਹਨੂੰ ਬੰਦਾ ਹੀ ਫੇਲ, ਸਾਰਿਆਂ ਕੰਮਾਂ ਚ ਥੋੜਾ ਫੇਲ ਹੋ ਗਿਆ। ਤੇ ਸਾਡੇ ਦਿਮਾਗ ਚ ਬਹਿ ਜਾਂਦੀ ਹੈ, ਮੈਂ ਜਿਹੜੇ ਕੰਮ ਨੂੰ ਹੱਥ ਪਾਵਾਂ ਫੇਲ ਹੀ ਹੁੰਦਾ, ਮੈਂ ਜਿਹੜੇ ਕੰਮ ਨੂੰ ਹੱਥ ਪਾਵਾਂ ਫੇਲ, ਆਪ ਹੀ ਮੰਨ ਲਿਆ ਸੀ। ਐ ਮੰਨਿਆ ਕਰੋ, ਮੈਂ ਜਿਹੜੀ ਗੱਲ ਮਹਾਰਾਜ ਦੇ ਚਰਨਾਂ ਚ ਕਹਿਆ ਵਾ ਨਾ, ਜਾ ਕੇ ਮਹਾਰਾਜ ਕਰ ਦਿਓ, ਲੈ ਮੇਰਾ ਕੰਮ ਕਦੇ ਰੁਕਿਆ ਹੀ ਨਹੀਂ, ਐ ਕਿਹਾ ਕਹਿਣਾ ਸ਼ੁਰੂ ਕਰੋ, ਲਿਖ ਕੇ ਲੈ ਲਓ, ਲਿਖ ਕੇ ਦੇ ਸਕਦਾ ਮੈਂ। ਇੱਕ ਸਾਲ ਜ਼ਬਾਨ ਨਾਲ ਬੋਲੀ, ਅੰਦਰ ਵੀ ਬੋਲੀ, ਜ਼ਬਾਨ ਨਾਲ ਵੀ ਬੋਲੀ, ਜਿਹੜਾ ਵੀ ਬੰਦਾ ਮਿਲੇ ਐ ਕਿ ਵੀ ਮੇਰਾ ਕੰਮ ਨਹੀਂ ਰੁਕਦਾ, ਆਪਾਂ ਬਸ ਜਦੋਂ ਮਹਾਰਾਜ ਦੇ ਚਰਨਾਂ ਚ ਕਹਿਤਾ ਨਾ, ਹੋ ਹੀ ਜਾਂਦਾ, ਹੋ ਹੀ ਜਾਂਦਾ, ਹੋ ਹੀ ਜਾਂਦਾ। ਸਾਲਕ ਲਗਾ, ਲਗਾਤਾਰ ਕਿਹਾ ਕਰ, ਸਾਲਕ ਬਾਅਦ ਏਦਾਂ ਹੀ ਹੋਊਗੀ, ਤੂੰ ਸੋਚਿਆ ਕਰੇਗਾ ਕੰਮ ਬਣਨ ਲੱਗ ਜਾਣਗੇ, ਬਣਨ ਗਏ, ਪਰ ਤੈਨੂੰ ਭਰੋਸਾ ਕਰਨਾ ਪੈਣਾ, ਕਿਉਂਕਿ ਹੁਣ ਮੈਂ ਕਰਦਾ, ਜਦੋਂ ਮਨੋ ਨਹੀਂ ਅਸੀਂ ਕੰਮ ਕਰਦੇ ਫਿਰ ਕੱਚਾ ਰਹਿ ਜਾਂਦਾ, ਭਰੋਸਾ ਕਰਨਾ ਤੇ ਮੈਂ ਕਹਿਤਾ ਹੋ ਜਾਂਦਾ। ਇਹ ਭਰੋਸਾ ਵੀ ਆਪਣੇ ਆਪ ਤੇ ਹੀ ਹੈ, ਕਿਉਂਕਿ ਭਰੋਸਾ ਜਿਹੜਾ ਕੀਤਾ ਉਹ ਤੇ ਮੇਰਾ ਹੈ ਨਾ ਭਰੋਸਾ। ਫਿਰ ਸੁਣ, ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰ ਲਿਆ, ਭਰੋਸਾ ਕਿਹਦਾ ਹੈ ਬੋਲੋ, ਮੇਰਾ, ਇਹ ਮੇਰਾ ਹੀ ਹੈ, ਇਹ ਮੈਂ ਦੇ ਉੱਤੇ ਹੀ ਭਰੋਸਾ, ਵੀ ਮੈਂ ਕਿਹਾ ਨਾ ਮਹਾਰਾਜ ਮੋੜਨਗੇ, ਮੈਂ ਕੰਮ ਵੀ ਕਰਨਾ, ਮਿਹਨਤ ਵੀ ਕਰਨੀ ਹੈ, ਹੁਣ ਮੇਰਾ ਕੰਮ ਨਹੀਂ ਰੁਕਦੇ, ਮੈਂ ਤੁਰਿਆ ਰਹਿਣਾ। ਹਾਂ, ਏਦਾਂ ਨਹੀਂ ਕਰ ਸਕਦੇ ਅਸੀਂ ਵੀ ਘਰੇ ਬੈਠੇ ਰਹੀਏ, ਆਪਾਂ ਕਹੀਏ ਕੰਮ ਬਣ ਜਾਣੇ ਨੇ ਜੀ ਮੇਰਾ ਭਰੋਸਾ, ਇਹ ਨਹੀਂ, ਕਰਨਾ ਤੇ ਪੈਣਾ ਨਾ, ਹੱਥ ਤੇ ਹਿਲਾਉਣਾ ਪਊ, ਘਰੋਂ ਤੇ ਨਿਕਲਣਾ ਪੈਣਾ ਨਾ, ਮਿਹਨਤ ਕਰਨੀ ਪੈਣੀ, ਵੀ ਇਹ ਕੰਮ ਨੂੰ ਆਹ ਸੁਣੋ, ਏਦਾਂ ਕਿਹਾ ਕਰੋ, ਜਿਹੜੇ ਕੰਮ ਨੂੰ ਹੱਥ ਪਾ ਲਓ, ਹੱਥ ਤੇ ਪਾਉਣਾ ਪਊ, ਇਹ ਕਿਹਾ, ਜਿਹੜੇ ਕੰਮ ਨੂੰ ਹੱਥ ਪਾ ਲਵਾਂ ਮੇਰਾ ਕੰਮ ਨਹੀਂ ਰੁਕਦਾ, ਐਂ ਕਿਹਾ, ਇਹ ਭਰੋਸਾ ਕਰ, ਆਹ ਹੱਥ ਪਾ ਲਿਆ ਨਾ, ਜੇ ਮੈਂ ਇੱਧਰ ਨੂੰ ਪੈ ਗਿਆ ਸਿਰੇ ਹੀ ਜਾਊਂ, ਜੇ ਮੈਂ ਇੱਧਰ ਨੂੰ ਪੈ ਗਿਆ ਰੁਕਦਾ ਨਹੀਂ, ਐਂ ਕਿਹਾ, ਭਰੋਸਾ ਐਂ ਬਣਾਇਆ, ਫਿਰ ਉਹ ਭਰੋਸਾ ਜਿਹੜਾ ਬੰਦੇ ਨੂੰ ਤੋਰੀ ਰੱਖਦਾ। ਪਹਿਲਾਂ ਮਾਨ ਸੀ ਆਪਣੇ ਹੁਨਰ ਦੇ ਉੱਤੇ, ਆਪਣੇ ਹੱਥਾਂ ਤੇ ਮੈਂ ਢਾਲ ਬਣਾਈ ਹੈ, ਹੁਣ ਇਹਨੂੰ ਮਾਨ ਹੈ ਕੀਤੀ ਅਰਦਾਸ ਉੱਤੇ। ਸਿੱਖ ਕਹਿੰਦੇ ਐ, ਇਹ ਕਹੂਗਾ ਬਖਸ਼ ਲੋ, ਢਾਲ ਰੱਖ ਕੇ ਕਹਿੰਦਾ ਪਰਖ ਲੋ ਜੀ, ਮਹਾਰਾਜ ਕਹਿੰਦੇ ਹੱਦ ਹੋ ਗਈ, ਕਹਿੰਦਾ ਪਰਖ ਲੋ, ਮਹਾਰਾਜ ਕਹਿੰਦੇ ਮਾਨ ਸਿੰਘ ਨੂੰ ਸੱਦੋ ਬਈ, ਆ ਗਿਆ ਮਾਨ ਸਿੰਘ, ਚੱਕ ਬੰਦੂਕ, ਬੰਦੂਕ ਚੱਕ ਲਈ, ਲੈ ਲਾਲ ਚੰਦ ਉਹ ਕੰਧ ਦੇ ਉੱਤੇ ਢਾਲ ਰੱਖ ਗਿਆ, ਲਾਲ ਚੰਦ ਕੰਧ ਦੇ ਉੱਤੇ ਆਪ ਬਹਿ ਗਿਆ ਢਾਲ ਛਾਤੀ ਨਾਲ, ਲਾਲੀ ਕਹਿੰਦੇ ਚਲਾਓ ਗੋਲੀ, ਕਹਿੰਦੇ ਪਾਗਲ ਹੋਇਆ, ਢਾਲ ਦੇ ਵਿੱਚ ਦੀ ਗੋਲੀ ਲੰਘ ਕੇ ਤੇਰੀ ਸੀਨੇ ਨੂੰ ਚੀਰ ਜਾਣੀ, ਤੇਰੇ ਕਹਿਣ ਲੱਗਾ ਜੇ ਢਾਲ ਚੋਂ ਗੋਲੀ ਲੰਘ ਹੀ ਗਈ ਫਿਰ ਮੇਰੇ ਜਿਉਣ ਦਾ ਫਾਇਦਾ ਹੀ ਕੀ ਹੋਇਆ, ਮਾਰੀ ਜਾਣ ਦੇ ਮਹਾਰਾਜ ਮਾਰੀ ਜਾਈਏ। ਮੈਂ ਤੇ ਛਾਤੀ ਨਾਲ ਐ ਢਾਲ ਲਾ ਕੇ ਬਹਿ ਗਿਆ, ਕਹਿੰਦੇ ਚਲਵਾਓ ਜੀ ਗੋਲੀ, ਐਡਾ ਭਰੋਸਾ ਕਿਹੜਾ ਬੰਨ ਲੂ ਵੀ ਲਓ ਜੀ ਗੋਲੀ ਚੱਲਣੀ ਨੀ, ਉਹਨੂੰ ਇੰਨਾ ਭਰੋਸਾ ਵੀ ਚੱਲਣੀ ਨੀ ਵੀ ਇਹ ਚਲਾਣਗੇ ਗੋਲੀ ਚੱਲਣੀ। ਮਾਨ ਸਿੰਘ ਐ ਹੁਣ ਮਾਨ ਸਿੰਘ ਕੰਬਣ ਲੱਗ ਗਏ, ਹੱਥ ਵੀ ਆ ਕੀ ਕਰੀਏ, ਬੰਦਾ ਐ ਅੱਖ ਚੱਖ ਪਾ ਕੇ ਐ ਬੈਠੇ ਚਲਾਓ ਗੋਲੀ। ਇਹ ਉਹ ਮਾਣ ਜਿਹਾ ਜੀ, ਇੱਕ ਇੱਕ ਹੁੰਦਾ ਹੰਕਾਰ ਵਾਲਾ ਵੀ ਹਾਂ ਮੈਂ ਬੜੀ ਚੀਜ਼ ਹਾਂ, ਇੱਕ ਹੁੰਦਾ ਜਿਵੇਂ ਨਾ ਰਾਹ ਹੀ ਨਹੀਂ ਰੋਕ ਲੈਂਦਾ ਹੁੰਦਾ, ਜਿਵੇਂ ਸਾਡੇ ਹੁਣ ਮੈਨੂੰ ਕੋਈ ਕਹੇ ਪ੍ਰਸ਼ਾਦਾ ਛੱਕ ਕੇ ਜਾਇਓ ਜੀ, ਪ੍ਰਸ਼ਾਦਾ ਭਾਈ ਸਾਹਿਬ ਆਇਓ ਜੀ, ਗੱਲ ਇੱਕ ਇੱਥੇ ਮਾਈ ਉੱਥੇ ਰੋਕ ਲਿਆ ਮੈਨੂੰ ਉਹਨੇ, ਏਦਾਂ ਰੋਕ ਲਿਆ ਅੱਗੇ ਖੜ ਗਈ, ਮੈਂ ਕਿਹਾ ਹਾਂਜੀ ਚਲੋ ਦੁੱਧ ਪੀ ਕੇ ਆਉਣਾ, ਮੈਂ ਕਿਹਾ ਮਾਤਾ ਮੈਂ ਲੈ ਮੈਨੂੰ ਨੀ ਪਤਾ ਬਸ ਦੁੱਧ ਪੀ ਕੇ ਆਉਣਾ, ਮੈਨੂੰ ਐ ਕਹਿੰਦੇ, ਮੈਂ ਕਿਹਾ ਮਾਤਾ ਦੇਖੋ ਮੈਂ ਲੇਟ ਹੋ ਰਿਹਾ, ਮੈਂ ਨੀ ਜਾਣਦੀ, ਚੁੱਪ ਕਰਕੇ ਉੱਤਰੋ ਦੁੱਧ ਪੀ ਕੇ ਆਉਣਾ, ਐ ਕਿਹਾ ਇੰਨੇ ਕੌਨਫੀਡੈਂਸ ਨਾਲ ਕਿਹਾ, ਮੇਰੇ ਤੋਂ ਨਾ ਨੀ ਕਹਿ ਉਤਰਿਆ ਵੀ ਮੈਂ ਪੀਓ, ਮੈਂ ਕਿਹਾ ਮਾਤਾ ਦੁੱਧ ਮੇਰੇ ਫਿੱਟ ਜਿਹਾ ਨੀ ਆਉਂਦਾ, ਮੈਨੂੰ ਨੀ ਪਤਾ ਬਸ ਪੀ ਲਓ ਚੁੱਪ ਕਰਕੇ, ਮੈਂ ਨਾ ਨਾ ਛੱਡਣਾ ਨੀ ਪੀਣਾ ਪੀਣਾ ਐ, ਮੈਂ ਕਿਹਾ ਲੈ ਤੇ ਮੇਰੀ ਮਾਂ ਨੇ ਵੀ ਮੇਰੇ ਤੇ ਰੋਹਬ ਨੀ ਮਾਰਿਆ ਐ ਪੂਰਾ, ਪਰ ਹੈਗਾ ਤੇ ਇਹਦੇ ਵਿੱਚ ਪਿਆਰ ਹੀ ਆ, ਪਿਆਰ ਇਹ ਵੱਖਰੇ ਤਰ੍ਹਾਂ ਦਾ ਮਾਣ ਹੈ ਵੀ ਮੈਂ ਕਹਿਤਾ ਰੋਕ ਲਿਆ ਉਤਰਨਾ ਵੀ ਪੈਣਾ ਤੇ ਪੀਣਾ ਵੀ ਪੈਣਾ, ਇਹ ਹੋਣਾ ਚਾਹੀਦਾ ਪੀਣਾ ਪੈਣਾ ਐ ਏਦਾਂ ਸਿੱਧਾ, ਇਹ ਫਰਕ ਹੈ ਪਿਆਰ ਹੈ, ਪਿਆਰ ਕਰਨ ਵਾਲਿਆਂ ਦਾ ਤਰੀਕਾ ਵੱਖਰਾ ਹੋ ਸਕਦਾ, ਉਹ ਐ ਬਹਿ ਗਿਆ ਕਹਿੰਦਾ ਚਲਵਾਓ ਗੋਲੀ, ਕਲਗੀਆਂ ਵਾਲੇ ਪਾਤਸ਼ਾਹ ਕਿੱਥੇ ਨੇ ਆਓ ਮਹਾਰਾਜ ਲਓ ਇਹਨੂੰ ਮਾਨ ਸਿੰਘ ਕਹੋ ਚਲਾਏ ਗੋਲੀ, ਲੰਘਦੀ ਨਹੀਂ। ਹੁਣ ਅੱਖਾਂ ਦੇ ਵਿੱਚ ਪਿਆਰ ਵੀ ਹੈ ਤੇ ਮਾਣ ਵੀ ਹੈ, ਮਾਨ ਹੁਣ ਅਰਦਾਸ ਤੇ ਇਹ ਮੈਂ ਅਰਦਾਸ ਕਰਾਈ ਐ ਕਿਵੇਂ ਗੋਲੀ ਲੰਘ, ਫਰਕ ਪੈ ਗਿਆ, ਬੰਦੇ ਦੀ ਅੱਖ ਬਦਲ ਗਈ, ਚਿਹਰਾ ਬਦਲ ਗਿਆ, ਪਹਿਲਾਂ ਵਾਲਾ ਗਰੂਰ ਨਹੀਂ ਰਿਹਾ, ਹੰਕਾਰ ਨਹੀਂ ਰਿਹਾ, ਹੁਣ ਤੇ ਮਾਣ ਹੈ ਆਪਣੇ ਪਾਤਸ਼ਾਹ ਦੇ ਉੱਤੇ, ਅਰਦਾਸ ਕਰਾਈ ਹੈ ਮੈਂ। ਮਾਨ ਸਿੰਘ ਨੇ ਗੋਲੀ ਚਲਾਈ ਹੋਰ ਹੀ ਪਾਸੇ ਲੰਘ, ਓਏ ਮਾਨ ਸਿੰਘ ਤੇਰਾ ਨਿਸ਼ਾਨਾ ਕਦੇ ਉੱਕਦਾ ਹੀ ਨਹੀਂ, ਤੈਨੂੰ ਕੀ ਹੋ ਗਿਆ, ਮਾਨ ਸਿੰਘ ਨੂੰ ਮਾਰੇ ਕਹਿੰਦੇ ਤੇਰਾ ਨਿਸ਼ਾਨਾ ਤੇ ਕਿਤੇ ਉੱਕਦਾ ਨਹੀਂ, ਚਲਾ ਦੂਜੀ ਵਾਰੀ, ਦੂਜੀ ਵਾਰੀ ਚਲਾਈ ਫੇਰ ਹੋਰ ਹੀ ਪਾਸੇ ਲੰਘ, ਤੀਜੀ ਵਾਰੀ ਫੇਰ ਮਾਰੇ ਚਲਾ ਗੋਲੀ, ਮਾਨ ਸਿੰਘ ਨੇ ਚਲਾਈ ਉਹ ਫੇਰ ਹੋਰ ਪਾਸੇ, ਮਹਾਰਾਜ ਕਹਿੰਦੇ ਤੈਨੂੰ ਹੋਇਆ ਕੀ ਹੈ, ਕਹਿੰਦੇ ਜੀ ਮੈਨੂੰ ਉਹਦੀਆਂ ਅੱਖਾਂ ਦੇ ਵਿੱਚੋਂ ਗੁਰੂ ਨਾਨਕ ਦਿਸਦਾ, ਪਿਆਰ ਦਿਸਦਾ, ਮੇਰੇ ਤੋਂ ਚੱਲਦੀ ਨੀ ਗੋਲੀ, ਕਿਵੇਂ ਮਾਰਾ ਇਹਦੇ, ਇਹ ਹੰਕਾਰੀ ਨਹੀਂ, ਇਹ ਮਾਨ ਕਰਦਾ ਤੁਹਾਡੇ ਤੇ। ਇੱਧਰ ਸੁਣੋ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਹਟ ਪਰੇ, ਐ ਬੰਦੂਕ ਫੜ ਕੇ ਐ ਸਿੱਧੀ ਕਰ ਲਈ, ਆਪ ਫੜ ਲਈ ਬੰਦੂਕ, ਕਹਿੰਦਾ ਨਾ ਮਹਾਰਾਜ ਚੀਟਿੰਗ ਨਹੀਂ ਕਰਨੀ, ਆ ਨਹੀਂ ਕੰਮ ਕਰਨਾ। ਮਹਾਰਾਜ ਕਹਿੰਦੇ ਕੀ ਹੋ ਗਿਆ, ਕਹਿੰਦੇ ਤੁਸੀਂ ਕਿਹਾ ਸੀ ਵੀ ਗੋਲੀ ਮੈਂ ਸਿੰਘ ਤੋਂ ਚਲਾਉ, ਇਹਨਾਂ ਚੋਂ ਜਿਹੜਾ ਮਰਜ਼ੀ ਲੈ ਆਓ, ਤੁਹਾਡੇ ਵਾਲੀ ਗੋਲੀ ਅੱਗੇ ਨਹੀਂ ਖੜ ਸਕਦੀ, ਆਹ ਕੰਮ ਨਹੀਂ ਕਰਨਾ, ਤੁਸੀਂ ਨਹੀਂ ਚਲਾਉਣੀ, ਇਹਨਾਂ ਚੋਂ ਲਿਆਓ ਕਿਹੜਾ ਲਿਆਉਣਾ, ਜਿਹੜਾ ਮਰਜ਼ੀ ਆ ਜੇ ਮੇਰੀ ਢਾਲ ਚੋਂ ਗੋਲੀ ਨਹੀਂ ਲੰਘਦੀ, ਲਓ ਮਹਾਰਾਜ ਤੁਸੀਂ ਨਹੀਂ, ਤੁਸੀਂ ਨਹੀਂ, ਤੁਸੀਂ ਨਾ ਕਰਿਓ। ਮਹਾਰਾਜ ਲੱਗੇ ਐ ਚਲਾਉਣ, ਭਗਾ ਕੇ ਸਿੱਟ ਕੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਤੁਹਾਡੀ ਗੋਲੀ ਅੱਗੇ ਨਹੀਂ ਖੜਨੀ, ਨਾਲੇ ਰੋਵੇ। ਕਲਗੀਆਂ ਵਾਲੇ ਪਾਤਸ਼ਾਹ ਨੇ ਚਰਨਾਂ ਤੋਂ ਚੱਕ ਕੇ ਛਾਤੀ ਨਾਲ ਲਾ ਲਿਆ, ਕਹਿੰਦੇ ਲਾਲ ਚੰਦਾ ਢਾਲ ਤੇਰੀ ਉਦਣ ਹੀ ਪਸੰਦ ਆ ਗਈ ਸੀ, ਤੂੰ ਅੱਜ ਪਸੰਦ ਆਇਆ, ਢਾਲ ਤੇਰੀ ਉਦਾਂ ਹੀ ਵਧੀਆ ਲੱਗ ਗਈ ਸੀ, ਓਏ ਤੇਰਾ ਅੱਜ ਗੱਲ ਬਣੀ ਬਣੀ। ਭਰਾਵੋ ਭੈਣੋ, ਨਾ ਸਾਡੇ ਰਵਾਲਿਆਂ ਦੀ ਗੱਲ ਹੈ, ਨਾ ਦੇਗਾਂ ਕਰਾਈਆਂ ਦੀ, ਨਾ ਪਾਠਾਂ ਦੀ ਗੱਲ ਹੈਗੀ ਹੈ ਸਾਡੀ, ਵੀ ਅਸੀਂ ਕਹੇ ਜੇ ਸਾਡਾ ਪਿਆਰ ਪਸੰਦ ਆਉਣਾ ਹੈ, ਪਿਆਰ ਹੋਵੇ, ਤੂੰ ਭਾਵੇਂ ਦਵਾਨੀ ਮੱਥਾ ਟੇਕ ਦੇ ਨਾ ਵੀ ਟੇਕੇਗਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਪਰ ਤੇਰੇ ਅੰਦਰ ਪਿਆਰ ਹੋਣਾ ਚਾਹੀਦਾ। ਫਿਰ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ ਰੋਗ। ਵਧਾਇਓ ਨਾ ਇੱਥੇ ਰੱਖੇ ਨਾਨਕ ਸਤਿਗੁਰ ਤਿਨਾ ਮਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਹੋਮੇ ਦੇ ਰੋਗ ਨੂੰ ਕੱਟਿਆ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੇ ਰੋਗ। ਕੱਟਦੇ ਸਤਿਗੁਰ ਹੋਮੇ ਵਾਲੇ ਰੋਗ ਨੂੰ, ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ,
ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ, ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ,
ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ,
ਕੱਟਦੇ
ਸਤਿਗੁਰ ਹੋਮੇ ਵਾਲੇ ਰੋਗ ਨੂੰ, ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ,
ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ
ਜੀ, ਕੱਟਦੇ ਨੇ
ਸਤਿਗੁਰ ਹੋਮੇ ਵਾਲੇ ਰੋਗ ਨੂੰ,
ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ, ਕੱਟਦੇ ਨੇ
ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ
ਸੰਜੋਗ।
ਗੁਰਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਕਹਿੰਦੇ ਮਿਲ ਕੇ ਮੈਲ ਲੈ ਜਾਂਦੀ ਹੈ, ਹਰ ਖਤਮ ਕਰ ਦਿੰਦਾ, ਹਰ ਦਿੰਦਾ ਮੈਲ ਨੂੰ ਗੁਰੂ। ਗੁਰੂ ਐਸਾ ਦਰਿਆਓ ਹੈ, ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੇ। ਕਹਿੰਦੇ ਗੁਰੂ ਨੂੰ ਮਿਲ ਕੇ ਅਸਲੀ ਪੂਰਾ ਨਾਉਣ ਹੁੰਦਾ ਬੰਦੇ ਦਾ, ਤੇ ਪਸ਼ੂ ਪ੍ਰੇਤ ਬਿਰਤੀਆਂ ਵਾਲੇ ਦੇਵਤੇ ਬਣ ਜਾਂਦੇ ਹਨ। ਅੱਗੇ
ਰਤਾ ਸਤਨਾਮ ਤਲ ਹੀ ਅਲ ਸੋ ਗੁਰ ਪਰਮਲ ਕਹੀਏ।
ਗੁਰੂ ਉਹ ਹੈ ਜਿਹਦਾ ਹਿਰਦਾ ਸਦਾ ਸੱਚ ਨਾਮ ਨਾਲ ਰੰਗਿਆ ਰਵੇ, ਉਹ ਗੁਰੂ ਪਰਮਲ ਰੂਪ ਹੈ, ਮਤਲਬ ਚੰਦਨ ਰੂਪ ਹੈ, ਜਿਸ ਦੀ ਸੰਗਤ ਕਰਕੇ ਬਾਕੀਆਂ ਦਾ ਵੀ ਭਲਾ ਹੁੰਦਾ। ਜਿਵੇਂ ਚੰਦਨ ਦੀ ਮਹਿਕ ਬਾਕੀ ਦੀ ਬਨਸਪਤੀ ਵਿੱਚੋਂ ਆਉਂਦੀ ਹੈ, ਜਿਹੜਾ ਚੰਦਨ ਰੂਪ ਗੁਰੂ ਹੁੰਦਾ ਹੈ ਉਹਦੇ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚੋਂ ਵੀ ਗੁਰੂ ਦੀ ਮਹਿਕ ਆਉਣ ਲੱਗ ਜਾਂਦੀ ਹੈ।
ਜਾ ਕੀ ਵਾਸ ਬਨਾਸਪਤ ਸੋਰੇ ਤਾਸ ਚਰਨ ਲਿਵ ਰਹੀ ਹੈ।
ਜਿਹਦੀ ਸੰਗਤ ਕਰਕੇ ਜਿਵੇਂ ਬਾਂਸ ਦੀ ਬਾਂਸ ਵਿੱਚੋਂ ਵੀ ਮਹਿਕ ਆਉਣ ਲੱਗ ਜਾਂਦੀ ਹੈ ਚੰਦਨ ਦੀ, ਇਹੋ ਜਿਹੇ ਗੁਰੂ ਦੇ ਲੜ ਲੱਗ ਜਿਹਦੀ ਮਹਿਕ ਤੇਰੀ ਜ਼ਿੰਦਗੀ ਚੋਂ ਆਵੇ। ਲਾਸਟ ਪੰਕਤੀਆਂ ਨੇ ਧਿਆਨ ਨਾਲ ਸੁਣਿਓ।
ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਏ।
ਗੁਰੂ ਦੇ ਮੁਖ ਦੁਆਰਾ ਗਿਆਨ ਸੁਣ ਕੇ ਜ਼ਿੰਦਗੀ ਵਿੱਚ ਜਾਨ ਸਾਡੇ 'ਚ ਜਾਨ ਪੈ ਜਾਂਦੀ ਹੈ। ਚਿਰੀ ਪ੍ਰਾਣ ਉਪਜੈ ਅੰਦਰੋਂ ਮਰੇ ਮਰੇ ਰਹਿੰਦੇ ਆ ਹੁਣ, ਪਰ ਜਦੋਂ ਧਿਆਨ ਨਾਲ ਗਿਆਨ ਦੇ ਲੜ ਲੱਗਾਂਗੇ, ਸਮਝ ਲਵਾਂਗੇ, ਗੁਰੂ ਸਾਹਿਬ ਨੂੰ ਸਮਝਾਂਗੇ, ਫਿਰ ਜ਼ਿੰਦਗੀ ਦੇ ਵਿੱਚ ਨਜ਼ਾਰਾ ਆ ਜਾਣਾ। ਜੀ ਪ੍ਰਾਣ ਉਪਜੈ ਗੁਰਮੁਖ ਸ਼ਿਵ ਕਰ ਜਾਈਏ, ਕਹਿੰਦੇ ਫਿਰ ਆਪਣੇ ਅਸਲੀ ਘਰ ਦੇ ਵਿੱਚ ਜਾਵਾਂਗੇ।
ਗੁਰਮੁਖ ਨਾਨਕ ਸਤ ਸਮਾਈਏ ਗੁਰਮੁਖ ਨਿਜ ਪਦ ਪਾਈਏ।
ਤੇ ਗੁਰੂ ਤੇ ਮੁਖ ਦੁਆਰਾ ਸੁਣ ਕੇ ਸੱਚ ਵਿੱਚ ਸਮਾਈ ਵੀ ਹੋਵੇਗੀ ਤੇ ਨਿਜ ਪਦਵੀ ਦੀ ਪ੍ਰਾਪਤੀ ਵੀ ਗੁਰੂ ਸਾਹਿਬ ਜੀ ਨਾਲ ਜੁੜ ਕੇ ਹੋਏਗੀ। ਧਿਆਨ ਨਾਲ ਸੁਣਿਓ, ਬਾਹਰ ਪਦਵੀਆਂ ਮਿਲ ਜਾਂਦੀਆਂ, ਨਿੱਜੀ ਪਰਸਨਲ ਜਦੋਂ ਬੰਦਾ ਨਾ ਉਹ ਦੁਖੀ ਦੁਖੀ ਰਹਿੰਦਾ, ਅਸਲੀ ਪਦਵੀ ਉਹ ਹੈ ਜੀ ਜਿਹੜਾ ਬੰਦਾ ਪਰਸਨਲ ਖੁਸ਼ ਰਵੇ। ਨਿੱਜ ਪਦ ਉਹਨੂੰ ਕਹਿੰਦੇ ਨੇ, ਨਿੱਜ ਪਦ ਹੁੰਦਾ ਹੈ ਨਿੱਜੀ ਪਦਵੀ। ਪਰਸਨਲ ਜਿਹੜੀ ਅੰਦਰ ਦੀ ਫੀਲਿੰਗ ਹੈ ਉਹ ਵਧੀਆ ਹੋਵੇ, ਬੰਦਾ ਅੰਦਰੋਂ ਆਨੰਦ ਚ ਰਵੇ। ਬਾਹਰ ਕੋਠਾ ਕੱਚਾ ਹੈ ਤਾਂ ਕੋਈ ਨਹੀਂ, ਪੱਕਾ ਹੈ ਤਾਂ ਕੋਈ ਨਹੀਂ, ਮੋਟਰਸਾਈਕਲ ਪੁਰਾਣਾ ਹੈ ਤਾਂ ਕੋਈ ਨਹੀਂ, ਨਵਾਂ ਹੈ ਤਾਂ ਕੋਈ ਨਹੀਂ, 10,000 ਹੈ ਤਾਂ ਕੋਈ ਨਹੀਂ, ਲੱਖ ਹੈ ਤਾਂ ਕੋਈ ਨਹੀਂ, ਕਰੋੜ ਹੈ ਤਾਂ ਕੋਈ ਨਹੀਂ। ਅੰਦਰੋਂ ਨਿੱਜ ਜਿਹੜਾ ਆਪਾ ਹੈ ਜਿਹੜਾ ਉਹ ਅਸਲੀ ਪਦਵੀ ਜਿਹੜੀ ਪ੍ਰਾਪਤ ਹੋ ਗਈ। ਸੋ ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਰਾਮ ਕਬੀਰਾ ਏਕ ਭਏ ਹੈ ਕੋਏ ਨ ਸਕੈ ਪਛਾਣ। ਉਹ ਕਹਿੰਦੇ ਇਹੋ ਜਿਹਾ ਬਣ ਵੀ ਐਸੇ ਸਿੰਘਾਸਨ ਤੇ ਚੜ, ਐਸੀ ਪਦਵੀ ਪ੍ਰਾਪਤ ਕਰ ਜਿਹੜਾ ਨਿੱਜ ਪਦ ਹੈ, ਆਪਣੀ ਅਸਲ ਆਪੇ ਨਾਲ ਜੁੜ ਕੇ ਉਹ ਪਦਵੀ ਮਿਲਦੀ ਹੈ। ਗਿਆਨ ਗੁਰੂ ਸਾਹਿਬ ਤੋਂ ਲੈ ਕੇ ਅਸੀਂ ਜ਼ਿੰਦਗੀ ਜਿਉਣੀ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦੇ ਸਮਾਗਮ ਵਿੱਚ ਦਰਸ਼ਨ ਦਿੱਤੇ ਨੇ। ਕੋਈ ਬੋਰਡ ਨਹੀਂ ਲੱਗੇ, ਕੋਈ ਇਸ਼ਤਿਹਾਰ ਨਹੀਂ ਲੱਗੇ, ਇਲਾਕੇ ਦੇ ਵਿੱਚ ਮਾੜਾ ਮੋਟਾ ਅੱਗੇ ਤੋਂ ਅੱਗੇ ਇਹਨਾਂ ਨੇ ਆਪੇ ਹੀ ਦੱਸਿਆ, ਕੋਈ ਇੱਕ ਵੀ ਇਸ਼ਤਿਹਾਰ ਬੋਰਡ ਨਹੀਂ ਇਲਾਕੇ 'ਚ ਲੱਗਿਆ। ਨੈੱਟ ਦੇ ਉੱਤੇ ਵੀ ਕੱਲ ਮਾੜਾ ਮੋਟਾ ਪਾਇਆ, ਫਿਰ ਵੀ ਆ ਕਿੰਨੀ ਸੰਗਤ ਅੱਜ ਦੇ ਦੀਵਾਨ ਵਿੱਚ ਹੈ। ਤੇ ਜੇ ਇਸ਼ਤਿਹਾਰ ਬੋਰਡ ਲਾ ਕੇ ਲਾਈਏ ਫਿਰ ਤੇ ਮੰਡੀ ਛੋਟੀ ਪੈ ਜਾਂਦੀ, ਫਿਰ ਤੇ ਸਾਰਾ ਹੀ ਇਲਾਕਾ ਆ ਜਾਂਦਾ, ਨੇੜੇ ਤੇੜੇ ਦੇ ਸਾਰੇ ਪਿੰਡਾਂ ਸ਼ਹਿਰਾਂ 'ਚੋਂ ਸੰਗਤਾਂ ਆ ਜਾਂਦੀ। ਪਰ ਚਲੋ ਜਿੰਨਾ ਕੁ ਪਤਾ ਲੱਗਾ, ਦੋ ਦਿਨ ਦਾ ਪ੍ਰੋਗਰਾਮ ਕੱਲ ਭਾਈ ਸੁਰਿੰਦਰ ਸਿੰਘ ਜੀ ਆਏ ਸਨ ਤੇ ਅੱਜ ਇਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਤੁਸੀਂ ਹਰ ਵਾਲ ਆ ਕੇ ਹਾਜ਼ਰੀ ਭਰਨੀ ਹੈ। ਸਮੂਹ ਨਗਰ ਨਿਵਾਸੀ ਪ੍ਰਬੰਧਕ ਕਮੇਟੀ ਭਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸੁਖਪਾਲ ਸਿੰਘ ਜੀ, ਇਹ ਵੀ ਸਾਡੇ ਕੋਲ ਆਉਂਦੇ ਜਾਂਦੇ ਹੈ, ਗੁਰਦੁਆਰਾ ਸਾਹਿਬ ਡਿਊਟੀ ਇੱਥੇ ਕਰਦੇ ਹੈ। ਮੈਨੂੰ ਕਿਹਾ ਸੀ ਕਹਿੰਦੇ ਗੁਰੂ ਘਰ 'ਚ ਪ੍ਰੋਗਰਾਮ ਕਰਨਾ ਹੈ, ਆ ਥੋੜੇ ਦਿਨ ਪਹਿਲਾਂ ਗਏ ਕਹਿੰਦੇ ਸਕੂਲ 'ਚ ਕਰਨਾ। ਮੈਂ ਕਿਹਾ ਤੁਹਾਨੂੰ ਮੁਸ਼ਕਲ ਨਾ ਹੋਵੇ, ਸਕੂਲ 'ਚ ਲਵਾਓਗੇ ਗੁਰਦੁਆਰੇ 'ਚ ਹੀ ਰੱਖ ਲਓ। ਕਹਿੰਦੇ ਨਹੀਂ, ਹੁਣ ਸੰਗਤ ਜ਼ਿਆਦਾ ਹੋ ਜਾਣੀ ਹੈ ਫਿਰ ਸਕੂਲ 'ਚ ਰੱਖਣਾ ਹੈ। ਫਿਰ ਸਕੂਲ ਵਿੱਚ ਰੱਖ ਲਿਆ। ਅੱਜ ਦੁਪਹਿਰੇ 2 ਵਜੇ ਤੱਕ ਕੱਚਾ ਪੱਕਾ ਸੀ ਵੀ ਕਰਨਾ ਹੈ ਨਹੀਂ ਕਰਨਾ, ਜਾਣਾ ਹੈ ਨਹੀਂ ਜਾਣਾ। ਮੈਨੂੰ ਸਿੰਘ ਕਹਿੰਦੇ ਤਿਆਰ ਹੋਈਏ ਕਿ ਨਾ ਹੋਈਏ, ਮੈਂ ਕਿਹਾ 2 ਵਜੇ ਤੋਂ ਬਾਅਦ ਵੇਖ ਲਿਓ, ਜੇ ਤਾਂ ਠੀਕ ਹੋਇਆ ਚੱਲ ਪਾਂਗੇ, ਨਹੀਂ ਤਾਂ ਫਿਰ ਰਹਿਣ ਦੇ। ਪਰ ਚਲੋ ਸ਼ਾਮ ਤੱਕ ਫਿਰ ਕਹਿੰਦੇ ਚਲੋ ਕਰਨਾ ਹੈ ਪ੍ਰੋਗਰਾਮ। ਇਹਨਾਂ ਨੇ ਪਰਮਿਸ਼ਨ ਵਗੈਰਾ ਲੈ ਕੇ ਫਿਰ ਇੱਕ ਦਿਨ ਦਾ ਪ੍ਰੋਗਰਾਮ ਰੱਖਿਆ। ਸੋ ਮੇਰੀ ਆਪ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਸਿੰਘ ਸਜੀਏ, ਦਾੜੀਆਂ ਕੇਸ ਰੱਖੀਏ, ਭਰਾਵੋ ਭੈਣੋ, ਅਮਰ ਛੱਕ ਕੇ ਸਿੰਘ ਸੱਜ ਕੇ ਬਾਣੀ ਦੇ ਲੜ ਲੱਗੇ, ਘਰੇ ਘਰੇ ਸਹਿਜ ਪਾਠ ਰੱਖਿਆ ਕਰੋ ਜਿਹੜੇ ਪੰਜਾਬੀ ਜਾਣਦੇ ਹੋ, ਤੇ ਬਾਣੀ ਘਰੇ ਪੜਾਂਗੇ, ਪੜ੍ਹਦਿਆਂ ਪੜ੍ਹਦਿਆਂ ਆਪੇ ਸਮਝ ਪੈਣ ਲੱਗ ਜਾਣੀ, ਤੇ ਕੋਸ਼ਿਸ਼ ਕਰੀਏ ਜੁੜੀਏ, ਨਸ਼ਿਆਂ ਤੋਂ ਬਚੇ ਰਹੀਏ, ਜ਼ਿੰਦਗੀ ਬਣਾਈਏ ਸੋਹਣੀ। ਆਪਣੀ ਅੰਮ੍ਰਿਤ ਸੰਚਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਡੇ ਪਟਿਆਲੇ, ਇਸੇ ਰੋਡ ਦੇ ਉੱਤੇ ਜਦੋਂ ਆਪਾਂ ਬਠਿੰਡੇ ਤੋਂ ਚੰਡੀਗੜ੍ਹ ਜਾਂਦੇ ਹਾਂ, ਪਟਿਆਲੇ ਨੂੰ ਜਾਂਦੇ ਹਾਂ, ਰਾਹ ਦੇ ਵਿੱਚ ਹੀ ਆਉਂਦਾ ਮੇਨ ਰੋਡ ਦੇ ਉੱਤੇ ਹੀ ਗੁਰਦੁਆਰਾ ਖੱਬੇ ਹੱਥ ਜਾਂਦਿਆਂ ਨੂੰ, ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ 14 ਮਾਰਚ ਨੂੰ। ਸਮਾਗਮ 11, 12, 13, 14 ਦਿਨ ਹੈ। 14 ਅਪ੍ਰੈਲ, ਮਾਫ ਕਰਨਾ, 11, 12, 13, 14 ਅਪ੍ਰੈਲ ਤੇ 14 ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸਾਡੇ ਵਿਸਾਖੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਇੰਨਾ ਸੋਹਣਾ ਸਜਿਆ ਹੋਇਆ ਸਾਰੇ ਪਾਸੇ, ਐ ਭੁੱਖ ਲੈਂਦੀ ਵੇਖ ਕੇ ਇੰਨੀ ਰੌਣਕ ਮੇਲਾ ਉੱਥੇ। ਪਰਸੋਂ ਤੋਂ ਦੀਵਾਨ ਸ਼ੁਰੂ ਹੋਣਗੇ, 11, 12, 13, 14 ਦੇ 4 ਦਿਨ ਚੱਲਣੇ ਨੇ ਪ੍ਰੋਗਰਾਮ। 14 ਨੂੰ ਅੰਮ੍ਰਿਤ ਦਾ ਬਾਟਾ ਸ਼ਾਮ ਨੂੰ 5 ਵਜੇ ਤਿਆਰ ਹੋਣਾ। ਇੱਥੋਂ 2 ਬੱਸਾਂ ਜਾਣੀਆਂ ਨੇ, ਇਸ ਨਗਰ ਚੋਂ 2 ਬੱਸਾਂ ਜਾਣੀਆਂ ਨੇ। ਭੈਣਾਂ ਵੀਰਾਂ ਨੂੰ ਸਭ ਨੂੰ ਬੇਨਤੀ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਨਾਲ ਚੱਲਿਓ, ਤੇ ਬਾਕੀ ਜਿਨ੍ਹਾਂ ਨੇ ਦੀਵਾਨ ਸੁਣਨਾ ਉਹ ਵੀ। ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ, 1.5 ਘੰਟਾ ਲੱਗਦਾ ਹੈ ਸ਼ਾਮ ਨੂੰ, ਰਾਤ ਵੇਲੇ ਜਾਓਗੇ ਤੇ ਸਮਾਗਮ ਵੇਖਣ ਵਾਲਾ ਹੁੰਦਾ। ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਲਾਹਾ ਪ੍ਰਾਪਤ ਕਰਿਓ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜਾ ਆਪ ਦੂਰੋਂ ਨੇੜਿਓਂ ਚੱਲ ਕੇ ਆਏ ਹੋ। ਅੱਜ ਦੇ ਸਮੇਂ ਵਿੱਚ ਫੋਨ ਤੋਂ ਅਸੀਂ ਖਿਹੜਾ ਨਹੀਂ ਛੱਡਦੇ, ਲੈ ਹੁਣ ਅਸੀਂ ਫੋਨ ਰੱਖਿਆ ਹੋਇਆ, ਕਿੱਡੀ ਕਿਰਪਾ, ਕਿੰਨੇ ਵਧੀਆ ਅਸੀਂ ਆਰਾਮ ਨਾਲ ਬੈਠੇ ਹਾਂ। ਜੇ ਆਪਾਂ ਇੱਥੇ ਨਾ ਬੈਠੇ ਹੁੰਦੇ ਆਪਾਂ ਫੋਨਾਂ ਤੇ ਬੈਠੇ ਹੋਣਾ ਸੀ, ਕਦੇ ਆਹ ਰੀਲ ਵੇਖ ਲੈ, ਕਦੇ ਆਹ ਵੇਖ ਲੈ, ਕਦੇ ਆਹ ਵੇਖ ਲੈ, ਕਦੇ ਆਹ ਵੇਖ ਲੈ। ਤੇ ਬਹਾਨੇ ਨਾਲ ਆਪਾਂ ਕਿੰਨਾ ਵਧੀਆ ਟਿਕ ਕੇ ਬੈਠੇ ਰਹੇ ਮਾਰ ਦੀ ਹਜ਼ੂਰੀ ਵਿੱਚ। ਆ ਤੁਹਾਡਾ ਪੰਡਾਲ ਵੇਖ ਕੇ ਮਾਹੌਲ ਵੇਖ ਕੇ ਐਂ ਲੱਗਦਾ ਵੀ ਇੱਥੇ ਤੇ ਦੋ ਦਿਨ ਤਿੰਨ ਦਿਨ ਚਾਹੀਦੇ ਸੀ ਪ੍ਰੋਗਰਾਮ, ਐਡੀ ਤਿਆਰੀ ਵੀ ਕਰੀ ਹੈ, ਇੰਨਾ ਕੁਝ ਜਦੋਂ ਕੀਤਾ ਹੋਵੇ ਫਿਰ ਤੇ ਦੋ ਦਿਨ ਦਾ ਪ੍ਰੋਗਰਾਮ ਚਾਹੀਦਾ, ਫਿਰ ਥੋੜਾ ਜਿਹਾ ਕਿਉਂਕਿ ਪਹਿਲੇ ਦਿਨ ਤੇ ਹਿਸਾਬ ਜਿਹਾ ਹੀ ਮਸਾ ਆਉਂਦਾ, ਹੌਲੀ ਹੌਲੀ ਸੰਗਤ ਨਾਲ ਲਿੰਕ ਜਿਹਾ ਬਣਦਾ ਹੈ, ਫਿਰ ਬਹਿਣ ਦਾ ਹਿਸਾਬ ਕਿਤਾਬ ਆ ਜਾਂਦਾ, ਹੌਲੀ ਹੌਲੀ ਮਨ ਲੱਗ ਜਾਂਦਾ। ਪਰ ਬਹੁਤ ਪਿਆਰ ਨਾਲ ਆਪ ਸਾਰਿਆਂ ਨੇ ਪ੍ਰਬੰਧ ਕੀਤਾ, ਇੱਥੋਂ ਦੀ ਸਾਰੀ ਤਿਆਰੀ ਕੀਤੀ, ਇੰਨੀ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਪਾਣੀ ਦਾ ਵੀ ਇੰਤਜ਼ਾਮ ਕੀਤਾ, ਤੇ ਇਲਾਕੇ ਦੇ ਵਿੱਚ ਬਹਾਨੇ ਨਾਲ ਇਹ ਪ੍ਰੋਗਰਾਮ ਹੋ ਗਿਆ। ਵੇਖੋ ਭਾਵੇਂ ਇਸ਼ਤਿਹਾਰ ਬੋਰਡ ਨਹੀਂ ਲੱਗੇ, ਬਹੁਤਾ ਪਤਾ ਨਹੀਂ ਲੱਗਾ, ਪਰ ਫਿਰ ਵੀ ਹਜ਼ਾਰਾਂ ਸੰਗਤਾਂ ਨੇ ਅੱਜ ਦੇ ਸਮਾਗਮ ਵਿੱਚ ਚਾਹ ਨਾਲ ਪਹੁੰਚ ਕੇ ਹਾਜ਼ਰੀਆਂ ਭਰੀਆਂ ਹਨ। ਆਪ ਸਾਰਿਆਂ ਦਾ ਹੀ ਧੰਨਵਾਦ ਹੈ ਭਰਾਵੋ ਭੈਣੋ। ਆਪਾਂ ਚੜ੍ਹਦੀ ਕਲਾ ਵਿੱਚ ਰਹੀਏ, ਖੁਸ਼ ਰਿਹਾ ਕਰੀਏ ਭਰਾਵੋ ਭੈਣੋ। ਜਿਹੜਾ ਬੰਦਾ ਤਾਸ਼ ਖੇਡਦਾ ਨਾ ਤਾਸ਼, ਉਹ ਫਿਰ ਰੋਂਦਾ ਨਹੀਂ ਹੁੰਦਾ ਵੀ ਮਾੜੇ ਪੱਤੇ ਆ ਗਏ ਜਾਂ ਚੰਗੇ ਪੱਤੇ ਆ ਗਏ। ਚੰਗਾ ਖਿਡਾਰੀ ਉਹ ਹੁੰਦਾ ਜਿਹੜਾ ਜਿਹੇ ਜਿਹੇ ਵੀ ਪੱਤੇ ਆ ਗਏ ਉਹਨਾਂ ਨਾਲ ਖੇਡੇ। ਮਸਲਾ ਜਿੱਤਣ ਦਾ ਨਹੀਂ ਹੁੰਦਾ, ਮਸਲਾ ਖੇਡਣ ਦਾ ਹੁੰਦਾ। ਤੇ ਜ਼ਿੰਦਗੀ ਵਿੱਚ ਜੋ ਕੁਝ ਵੀ ਮਿਲਿਆ ਇਹ ਪੱਤੇ ਮਿਲੇ ਹੈ, ਕਈ ਪੱਤੇ ਮਾੜੇ ਹੈ, ਕਈ ਪੱਤੇ ਚੰਗੇ ਹੈ। ਹੁਣ ਧੀ ਪੁੱਤ ਮਿਲ ਗਿਆ, ਧੀਆਂ ਮਿਲ ਗਈਆਂ, ਪੁੱਤ ਮਿਲ ਗਿਆ, ਘਰ ਵਾਲੀ ਮਿਲ ਗਈ, ਇਹ ਸਭ ਪੱਤੇ ਹੀ ਹੈ। ਮਾਂ ਪਿਓ ਮਿਲ ਗਏ, ਪੈਦਾ ਹੋ ਗਏ, ਮਾਂ ਪਿਓ ਥੋੜਾ ਬਦਲੇ ਜਾਣੇ ਨੇ, ਪੱਤੇ ਬਦਲੇ ਨਹੀਂ ਜਾਣੇ, ਜਿਹੜੇ ਵੰਡੇ ਗਏ ਵੰਡੇ ਗਏ। ਹੁਣ ਖੇਡਣਾ ਪੈਣਾ, ਤੇ ਇਹੋ ਜਿਹਾ ਕੋਈ ਉਹ ਖਿਡਾਰੀ ਮੂਰਖ ਹੁੰਦਾ ਜਿਹੜਾ ਸਿੱਟ ਕੇ ਹਾਏ ਪੱਤੇ ਮਾੜੇ ਮੈਂ ਨਹੀਂ ਖੇਡ ਸਕਦਾ, ਮੈਂ ਚੱਲਿਆ ਮੈਂ ਨਹੀਂ ਖੇਡ ਸਕਦਾ, ਉਹ ਖਿਡਾਰੀ ਚੰਗਾ ਨਹੀਂ ਹੁੰਦਾ। ਖਿਡਾਰੀ ਉਹ ਵਧੀਆ ਹੁੰਦਾ ਜਿਹੜੇ ਪੱਤੇ ਮਿਲ ਗਏ, ਜਿਸ ਤਰ੍ਹਾਂ ਦੇ ਵੀ ਮਿਲ ਗਏ ਤੂੰ ਖੇਡੇ, ਜ਼ਿੰਦਗੀ ਚ ਖੇਡਣਾ। ਤੇ ਮਾਫ ਕਰਨਾ, ਕਈ ਪੱਤੇ ਬੜੇ ਵਧੀਆ ਹੁੰਦੇ ਹੈ, ਕਈ ਦੁਖੀਆਂ ਤਿੱਕੀਆਂ ਵੀ ਹੁੰਦੀਆਂ ਜ਼ਿੰਦਗੀ ਚ ਮਿਲ ਜਾਂਦੀਆਂ, ਤੇ ਕਈ ਵਧੀਆ ਵੀ ਮਿਲ ਜਾਂਦੇ। ਸਵਾਦ ਤੇ ਖੇਡਣ ਦਾ, ਤੂੰ ਖੇਡ, ਖੇਡਣ ਦਾ ਨਜ਼ਾਰਾ ਲੈ ਜ਼ਿੰਦਗੀ ਵਿੱਚ। ਮਾੜੇ ਪੱਤੇ ਵੀ ਮਿਲਦੇ ਆ, ਚੰਗੇ ਵੀ ਮਿਲ ਜਾਂਦੇ। ਨਹੀਂ ਜੀ ਮੇਰੇ ਕੋਲੇ ਪੈਸਾ ਘੱਟ ਹੈ, ਮੇਰੇ ਕੋਲੇ ਜ਼ਮੀਨ ਥੋੜੀ ਹੈ, ਮੇਰੇ ਕੋਲੇ ਆਹ ਹੈ ਨਹੀਂ, ਮੇਰੇ ਕੋਲੇ ਆਹ ਹੈ ਨਹੀਂ। ਭਾਈ ਦੁਖੀ ਉਹ ਵੀ ਨੇ ਜਿਨ੍ਹਾਂ ਕੋਲੇ ਸਾਰਾ ਕੁਝ ਹੀ ਹੈਗਾ। ਤੂੰ ਉਹਨਾਂ ਬੰਦਿਆਂ ਨੂੰ ਵੀ ਵੇਖ ਲੈ, ਘਾਟਾ ਕਿਸੇ ਗੱਲ ਦਾ ਨਹੀਂ, ਪੈਸੇ ਦੀ ਕਮੀ ਨਹੀਂ, ਘਾਟਾ ਕਿਸੇ ਗੱਲ ਦਾ ਨਹੀਂ। ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿ ਕੇ ਵੀ ਕਈ ਦੁਖੀ ਰਹਿੰਦੇ ਹੀ, ਦੁਖੀ ਰਹਿੰਦੇ ਹੀ ਹੈ ਜੀ। ਕਈ ਵੱਡੇ ਵੱਡੇ ਦੇਸ਼ਾਂ 'ਚ ਜਾ ਕੇ ਵੀ ਰੋਂਦੇ ਹੀ ਹੈ। ਇਹ ਤੇ ਬੰਦੇ ਦੇ ਮਨ ਦੀ ਸਮਝਾਉਣ ਦੀ ਗੱਲ ਹੈ। ਕਈਆਂ ਨੇ ਛੱਪਰੀਆਂ 'ਚ ਵੀ ਸਮਝਾਇਆ ਹੋਇਆ, ਕਈਆਂ ਦਾ ਵਿਹਲਾਂ 'ਚ ਵੀ ਨਹੀਂ ਸਮਝਦਾ। ਕਈ ਸਾਈਕਲ ਤੇ ਮਨ ਸਮਝਾਈ ਬੈਠੇ ਹੈ, ਉਹਨੂੰ ਕਹਿੰਦੇ ਬਾਪੂ ਮੋਟਰਸਾਈਕਲ ਲੈ ਲੈ, ਓਏ ਪੈਂਡਲ ਮਾਰਦੇ ਆ, ਐਕਸਰਸਾਈਜ਼ ਹੋਈ ਜਾਂਦੀ ਹੈ, ਨਜ਼ਾਰਾ ਇਹਦੇ ਤੇ ਹੀ ਆਉਂਦਾ, 20 ਸਾਲ ਹੋ ਗਿਆ ਸਾਈਕਲ ਰੱਖਿਆ, ਮੈਂ ਨਹੀਂ ਮੋਟਰਸਾਈਕਲ ਲੈਂਦਾ, ਉਹ ਨਜ਼ਾਰੇ ਦੇ ਵਿੱਚ ਹੈ ਇੰਨੇ ਨਾਲ। ਤੇ ਇੱਕ ਨੂੰ ਬੁਲਟ ਤੇ ਸਵਾਦ ਨਹੀਂ ਆ ਰਿਹਾ, ਉਹ ਕਹਿੰਦਾ ਮੈਨੂੰ ਤੇ ਗੱਡੀ ਚਾਹੀਦੀ, ਗੱਡੀ ਵਾਲਾ ਕਹਿੰਦਾ ਮੈਨੂੰ ਜਹਾਜ਼ ਚਾਹੀਦਾ। ਇਹ ਗੱਲ ਕਿਤੇ ਨਿਬੜਦੀ ਨਹੀਂ ਹੈ, ਸਭ ਨਾਲੋਂ ਜ਼ਰੂਰੀ ਹੁੰਦਾ ਹੈ ਮਨ ਤੇਰਾ ਕਿਵੇਂ, ਮਨ ਤੇਰਾ ਸ਼ਾਂਤ ਹੈ, ਕੰਮ ਆਪਣੇ ਮਨ ਦੇ ਉੱਤੇ ਕਰੀਏ। ਸਾਨੂੰ ਲੱਗਦਾ ਸਾਈਕਲ ਬਦਲੋ, ਮੋਟਰਸਾਈਕਲ ਬਦਲੋ, ਘਰ ਬਦਲੋ, ਓਏ ਦੇਸ਼ ਬਦਲੋ, ਦੇਸ਼ ਨਾ ਬਦਲੋ, ਘਰ ਨਾ ਬਦਲੋ, ਅਸਲ ਦੇ ਵਿੱਚ ਮਨ ਬਦਲੋ ਆਪਣੇ, ਸੋਚ ਬਦਲੋ ਆਪਣੀ। ਜਿਹੜੇ ਬੰਦਿਆਂ ਨੇ ਸੋਚ ਨਾ ਬਦਲੀ ਉਹ ਅਮਰੀਕਾ ਜਾ ਕੇ ਵੀ ਦੁਖੀ ਰਹੇ, ਕੈਨੇਡਾ ਜਾ ਕੇ ਵੀ ਦੁਖੀ ਰਹੇ, ਉਹ ਰੋਂਦੇ ਹੀ ਰਹੇ। ਕਈਆਂ ਨੇ ਆਪਣੀ ਸੋਚ ਬਦਲ ਲਈ, ਉਹ ਇੱਥੇ ਵੀ ਬੜੇ ਨਜ਼ਾਰੇ 'ਚ ਰਹਿੰਦੇ ਆ। ਸੋਚ ਬਦਲੀ ਦੀ ਹੁੰਦੀ ਹੈ, ਮਨ ਬਦਲੀ ਦਾ ਹੁੰਦਾ ਭਾਈ। ਇਸ ਕਰਕੇ ਗੁਰੂ ਸਾਹਿਬ ਤੋਂ ਅਕਲ ਲੈ ਕੇ ਜ਼ਿੰਦਗੀ ਸੋਹਣੀ ਬਣਾਵਾਂਗੇ ਤੇ ਪਿਆਰ ਨਾਲ ਜ਼ਿੰਦਗੀ ਸੋਹਣੀ ਨਿਕਲੇਗੀ। ਸਾਰੀਆਂ ਸੰਗਤਾਂ ਦਾ ਧੰਨਵਾਦ, ਆਏ ਹੋਏ ਜਥੇ ਭਾਈ ਸਾਹਿਬ ਜੀ, ਇੱਥੇ ਹੋਰ ਵੀ ਕੀਰਤਨ ਵਾਲੇ ਭਾਈ ਬਲਕਾਰ ਸਿੰਘ ਜੀ, ਹੋਰ ਭਾਈ ਹਰਪ੍ਰੀਤ ਸਿੰਘ, ਭਾਈ ਵੰਸ਼ਪ੍ਰੀਤ ਸਿੰਘ, ਜਿਹੜੇ ਜਿਹੜੇ ਵੀ ਕੀਰਤਨੀਏ ਵੀਰ ਆਏ ਹੈ, ਭਾਈ ਨਰਵੈਰ ਸਿੰਘ ਵੀ ਆਏ ਹੈ ਸਾਡੇ ਨਾਲ, ਪਹਿਲਾਂ ਬਹੁਤ ਸਾਲ ਮੇਰੇ ਨਾਲ ਰਹੇ ਨਰਵੈਰ ਸਿੰਘ ਹੋਣੀ, ਪੰਜ ਪਿਆਰਿਆਂ ਵਿੱਚ ਡਿਊਟੀ ਕੀਤੀ ਪਿਛਲੇ 15 ਸਾਲ ਮੇਰੇ ਨਾਲ, 99 ਤੋਂ ਲੈ ਕੇ ਤਕਰੀਬਨ ਮੈਨੂੰ ਲੱਗਦਾ 17-18 ਸਾਲ ਮੇਰੇ ਨਾਲ ਰਹੇ ਹੈ ਭਾਈ ਨਰਵੈਰ ਸਿੰਘ ਹੋਣੀ, ਉਹਨਾਂ ਦਾ ਵੀ ਧੰਨਵਾਦ, ਉਹ ਵੀ ਆਏ ਹੋਏ ਜੀ। ਆਇਆਂ ਨੂੰ, ਸਾਰਿਆਂ ਜਥਿਆਂ ਨੂੰ, ਸਾਰੇ ਵੀਰਾਂ ਨੂੰ, ਸਾਰੇ ਪ੍ਰਚਾਰਕਾਂ ਨੂੰ ਤਕੜੇ ਹੋ ਕੇ ਪ੍ਰਚਾਰ ਕਰੀਏ। ਗੁਰਸਿੱਖੀ ਦੀ ਗੱਲ ਕਰੀਏ, ਗੁਰਬਾਣੀ ਨਾਲ ਜੁੜੋ ਜੋੜੋ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਵੀਰਾਂ ਦਾ ਧੰਨਵਾਦ। ਨਸ਼ਿਆਂ ਵਾਸਤੇ ਕਮਰ ਕੱਸੇ ਪਿੰਡਾਂ ਚ ਆਪ ਕਰੋ, ਆਪ ਆਪ ਆਪਣੇ ਮਨ ਨੂੰ ਬਦਲੋ। ਕਿਹੜੀ ਗੱਲ ਹੈ, ਆ ਜਿਹੜੇ 40-45 ਦੇ ਨੇ ਨਾ, ਮੇਰੀ ਉਮਰ ਤੋਂ ਲੰਘ ਚੱਲੇ, ਥੋੜੇ ਜਿਹੇ 45 ਤੱਕ ਚਲੇ ਗਏ, ਆਪਾਂ ਬਥੇਰਾ ਕੁਝ ਖਾ ਪੀ ਲਿਆ, ਵੇਖ ਲਿਆ, ਛੱਡੋ ਪਰੇ, ਹੁਣ ਆਪਣਾ ਮਨ ਵੈਸੇ ਹੀ ਬਦਲ ਮਗਰੋਂ ਲਾਓ ਸਾਰਾ ਕੁਝ। ਆ ਜਿਹੜੀ ਮਾੜੀ ਮੋਟੀ ਗਲਾਸੀ ਖੜਕਦੀ ਰਹੀ, ਬਥੇਰੀ ਖੜਕਦੀ, ਹੁਣ ਛੱਡੋ ਮਗਰੋਂ ਲਾ ਦਿਓ, ਸਿੱਖੀ ਵਾਲਾ ਰੰਗ ਚੜਾ ਕੇ ਵੇਖੋ, ਗੁਰਦੁਆਰੇ ਜਾਇਆ ਕਰੋ, ਅੰਮ੍ਰਿਤ ਛਕ ਲਓ, ਕਿਰਪਾਨ ਪਾ, ਉੱਪਰ ਦੀ ਦਾੜੀ ਵਧਾ, ਗੁਰਸਿੱਖ ਬਣ, ਛੱਡੋ ਪਰੇ, ਰਹਿਣ ਦਿਓ ਰਹਿਣ ਦਿਓ, ਹੁਣ ਜਦੋਂ ਕੁੜਮਾ ਕੜਮਾ ਵਾਲੇ ਪਾਸੇ ਨੂੰ ਤੁਰਨਾ ਉਦੋਂ ਤੱਕ ਗੁਰਸਿੱਖ ਬਣ ਜਾ, ਬਥੇਰਾ ਕੁਝ ਕਰ ਲਿਆ, ਵੇਖ ਲਿਆ, ਕਰ ਲਿਆ, ਖਾ ਲਿਆ, ਪੀ ਲਿਆ, ਉਧਰ ਵਾਲਾ ਰੰਗ ਵੀ ਵੇਖ ਲਿਆ, ਹੁਣ ਇੱਧਰ ਵਾਲਾ ਰੰਗ ਵੀ ਵੇਖ, ਸਿੱਖ ਬਣ ਕੇ, ਗੁਰਸਿੱਖ ਬਣ ਕੇ ਜੁੜ। ਇਸ ਕਰਕੇ ਅੱਜ ਦੇ ਸਮੇਂ ਚ ਲੋੜ ਹੈ, ਨਹੀਂ ਤੇ ਨਸ਼ਿਆਂ ਦਾ ਪਰਕੋਪ ਹੈ ਸਾਡੇ ਪੰਜਾਬ ਦੇ ਵਿੱਚ, ਥਾਂ ਥਾਂ ਤੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ, ਤੇ ਆਪਾਂ ਇਹਦੇ ਤੋਂ ਬਚਣਾ। ਸੋ ਜ਼ਿੰਦਗੀ 'ਚ ਖੁਸ਼ ਰਹਿਣ ਦੀ ਆਦਤ ਪਾਓ, ਲੰਘ ਜਾਣੀ ਹੈ, ਕੁਝ ਰੋ ਕੇ ਕੱਟ ਲਓ, ਹੱਸ ਕੇ ਕੱਟ ਲਓ, ਕੱਟਣੀ ਤੇ ਪੈਣੀ, ਤੇ ਜੇ ਕੱਟਣੀ ਹੀ ਪੈਣੀ ਹੈ ਫਿਰ ਹੱਸ ਕੇ ਕੱਟੀਏ, ਫਿਰ ਰੋ ਕੇ ਕਿਉਂ ਕੱਟੀਏ, ਰੀ ਰੀ ਕਰਦੇ ਰਹੀਏ, ਦੁਖੀ ਦੁਖੀ ਰਹੀਏ, ਕੱਟਣੀ ਫਿਰ ਵੀ ਪੈਣੀ ਹੈ, ਹੱਸ ਕੇ ਕੱਟ ਲੈ, ਕੱਟਣੀ ਫਿਰ ਵੀ ਪੈਣੀ, ਫਿਰ ਆਪਾਂ ਹੱਸ ਕੇ ਕੱਟੀਏ, ਆਪਾਂ ਰੋਈਏ ਕਿਉਂ, ਦੁਖੀ ਦੁਖੀ ਰਹਿ ਕੇ ਕਿਉਂ ਕੱਟਣੀ, ਆਪਣੇ ਆਪ ਨੂੰ ਕਾਇਮ ਰੱਖ ਕੇ ਗੁਰੂ ਸਾਹਿਬ ਨਾਲ ਪਿਆਰ ਕਰਕੇ ਫਿਰ ਆਪਾਂ ਜ਼ਿੰਦਗੀ ਕੱਟੀਏ। ਸਾਰੀਆਂ ਸੰਗਤਾਂ, ਪ੍ਰਬੰਧਕਾਂ, ਵੀਰਾਂ ਦਾ ਧੰਨਵਾਦ। ਚੜ੍ਹਦੀ ਕਲਾ ਵਿੱਚ ਰਹੋ ਜੀ, ਨਗਰ ਨਿਵਾਸੀਆਂ ਦਾ ਭਲਾ ਮੰਗਦਾ, ਤੁਹਾਡਾ ਸਾਰਾ ਨਗਰ ਚੜ੍ਹਦੀ ਕਲਾ 'ਚ ਰਹੇ, ਅਸੀਂ ਸਾਰੇ ਸੁੱਖ ਮੰਗਦੇ ਹਾਂ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਸਾਰੇ ਕਰਦੇ ਹਾਂ, ਤੇ ਕਾਇਮ ਰਹੇ ਤੁਹਾਡਾ ਨਗਰ, ਤੁਹਾਡਾ ਆਪਸ ਵਿੱਚ ਪਿਆਰ ਰਹੇ, ਪਾਰਟੀਆਂ ਬਾਜ਼ੀਆਂ ਤੋਂ ਉੱਚੇ ਉੱਠ ਕੇ ਪਿੰਡ ਦਾ ਵਿਕਾਸ ਕਰਿਆ ਕਰੋ, ਪਿੰਡਾਂ ਦਾ ਭਲਾ ਕਰਿਆ ਕਰੋ, ਪਾਰਟੀਆਂ ਵੱਡੀਆਂ ਨਹੀਂ ਹੁੰਦੀਆਂ, ਪਿੰਡ ਵੱਡਾ ਹੁੰਦਾ ਹੈ, ਏਕਾ ਬਣਾ ਕੇ ਰੱਖੋ, ਪੰਚਾਇਤਾਂ ਕੋਈ ਵੀ ਹੋਣ, ਕੋਈ ਨਵੀਂ ਹੋਵੇ, ਕੋਈ ਪੁਰਾਣੀ ਹੋਵੇ, ਵਿਕਾਸ ਦੀ ਗੱਲ ਹੋਵੇ, ਸਾਰਾ ਪਿੰਡ ਕਮਰ ਕੱਸਾ ਕਰ ਲਿਆ ਕਰੋ, ਪੰਚਾਇਤ ਜਿਹੜੀ ਮਰਜ਼ੀ ਹੋਵੇ, ਇਹ ਨਹੀਂ ਵੇਖਣਾ ਵੋਟ ਮੈਨੂੰ ਪਾਈ ਨਾ ਪਾਈ, ਪਿੰਡ ਦਾ ਵਿਕਾਸ ਕਰਨਾ, ਬੰਦਿਆਂ ਦਾ ਭਲਾ ਕਰਨਾ, ਪਿੰਡ ਅੱਗੇ ਜਾਣਾ ਚਾਹੀਦਾ, ਨਗਰ ਅੱਗੇ ਜਾਣਾ ਚਾਹੀਦਾ। ਸੋ ਇਹ ਆਪਸ ਵਿੱਚ ਏਕਾ ਬਣਾ ਕੇ ਰੱਖਣਾ, ਨਗਰ ਦੀ ਚੜ੍ਹਦੀ ਕਲਾ ਵਾਸਤੇ ਰੋਜ਼ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਸਾਰਿਆਂ ਦਾ ਭਲਾ ਮੰਗਿਆ ਕਰੋ, ਆਪਣਾ ਭਲਾ ਤੇ ਸਾਰੇ ਹੀ ਮੰਗ ਲੈਂਦੇ ਹੈ, ਸਰਬੱਤ ਦਾ ਭਲਾ ਮੰਗਣ ਵਾਲਾ ਸਿੱਖ ਹੁੰਦਾ ਹੈ, ਨਗਰ ਦਾ ਭਲਾ ਨਹੀਂ, ਸਾਰਿਆਂ ਦਾ ਹੀ ਭਲਾ ਹੋਵੇ, ਸਭ ਦਾ ਭਲਾ ਹੋਵੇ, ਮੇਰੇ ਨਾਲ ਮਾੜਾ ਵੀ ਜਿਹੜਾ ਕਰਦਾ ਹੈ, ਸਾਡੇ ਨਾਲ ਵੈਰ ਵੀ ਜਿਹੜਾ ਕਰਦਾ ਹੈ, ਉਹਦਾ ਵੀ ਭਲਾ ਜ਼ਿੰਦਗੀ ਵਿੱਚ ਮੰਗਣਾ, ਭਲਾ ਸਮਝੋ ਸਾਰਿਆਂ ਦਾ। ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਜੀ ਜਦੋਂ ਸਾਰਿਆਂ ਦਾ ਭਲਾ ਮੰਗਦੇ ਹੈ, ਤੇ ਅਸੀਂ ਬੁਰਾ ਕਿਸੇ ਦਾ ਕਿਉਂ ਸੋਚੀਏ, ਸਾਡਾ ਗੁਰੂ ਸਭ ਦਾ ਭਲਾ ਮੰਗਦਾ, ਅਸੀਂ ਮਾੜਾ ਕਿਉਂ ਸੋਚੀਏ, ਤੇਰਾ ਮਾੜਾ ਵੀ ਕਰਦਾ ਹੈ ਨਾ ਕੋਈ, ਬੁਰਾ ਵੀ ਸੋਚਦਾ, ਉਹਦਾ ਵੀ ਤੁਸੀਂ ਬੁਰਾ ਨਾ ਸੋਚੋ ਜ਼ਿੰਦਗੀ 'ਚ ਕਦੇ, ਸਾਰਿਆਂ ਦਾ ਆਪਾਂ ਭਲਾ ਮੰਗਣਾ, ਸਭ ਦਾ ਭਲਾ ਮੰਗਣ ਦੀ ਆਦਤ ਬਣਾ ਕੇ ਰੱਖੋ, ਫਿਰ ਸਾਡਾ ਭਲਾ ਤੇ ਆਪੇ ਹੀ ਹੋ ਜਾਣਾ। ਸੋ ਧੰਨਵਾਦ, ਇਸ ਗੁਰਦੁਆਰਾ ਜਿਹੜਾ ਤੁਹਾਡਾ ਇਹ ਸਕੂਲ ਹੈ, ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ, ਛੇਵੇਂ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ, ਤੇ ਇਹਨਾਂ ਦਾ ਵੀ, ਇਹਨਾਂ ਦੇ ਸਟਾਫ ਦਾ, ਇਹਨਾਂ ਨੇ ਜਗ੍ਹਾ ਦੇ ਵਿੱਚ ਪ੍ਰੋਗਰਾਮ ਰੱਖਿਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬੱਚੇ ਇੱਥੇ ਪੜ੍ਹਦੇ ਨੇ, ਹਾਂਜੀ, ਚੇਅਰਮੈਨ ਸੁਖਜਿੰਦਰ ਸਿੰਘ ਜੀ ਤੇ ਸਾਰੇ ਡਰਾਈਵਰ ਸਮੂਹ ਸਟਾਫ, ਸਭ ਦੀ ਚੜ੍ਹਦੀ ਕਲਾ, ਸਾਰਿਆਂ ਵਾਸਤੇ ਅਰਦਾਸ ਕਰਦੇ ਹਾਂ, ਕਾਇਮ ਰਹੋ ਜੀ ਚੜ੍ਹਦੀ ਕਲਾ 'ਚ ਰਹੋ, ਗੱਜ ਕੇ ਹੁਣ ਆਪਾਂ ਬੋਲੀਏ ਆਨੰਦ ਸਾਹਿਬ, ਅਰਦਾਸ ਵਿੱਚ ਜੁੜਾਂਗੇ, ਮੁੱਖ ਵਾਕ ਸੁਣਾਂਗੇ ਪਾਤਸ਼ਾਹ ਜੀ ਦੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ, ਫਿਰ ਆਪਾਂ ਚੱਲਾਂਗੇ, ਜਿੱਥੇ ਇੰਨਾ ਟਾਈਮ ਬਹਿ ਗਏ, 5 ਕੁ ਮਿੰਟ ਬਸ ਲੱਗਣੇ, ਸਾਰੇ 11:15 ਹੋਏ ਆ, 11 ਵਜੇ ਤੱਕ ਸਾਰਾ ਖਤਮ ਹੋ ਜਾਣਾ ਪ੍ਰੋਗਰਾਮ, ਮੁੜ ਕੇ ਆਹੀ ਧਰਤੀ ਆਹੀ ਪਿੰਡ ਆ, ਸੋਣਾ ਹੀ ਹੈ ਘਰ, ਕਿਧਰੇ ਨੀ ਭੱਜ ਚੱਲੇ, ਨਾ ਨਾ ਟਈਏ ਲੱਗ ਚੱਲੇ ਨੇ ਵੀ ਨਿਕਲ ਚੱਲੇ ਨੇ ਘਰ, ਉੱਥੇ ਹੀ ਘਰ ਨੇ, ਉਹੀ ਤੇਰਾ ਬਿਸਤਰ ਹੈ, ਉਹੀ ਤੇਰਾ ਕੂਲਰ ਚੱਲਦਾ, ਉਹੀ ਤੇਰਾ ਏਸੀ ਚੱਲਦਾ ਹੋਣਾ, ਪੱਖਾ ਖੜ 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 ਕਰਦਾ ਵੀ ਆ ਜਾ ਪਾਈ ਆ ਜਾ, ਸੌ ਹੀ ਜਾਣਾ ਜਾ ਕੇ, ਤਾਂ ਕਰਕੇ ਵਾਜਾਂ ਮਾਰਦਾ ਬਿਸਤਰਾ ਵੀ ਭੌਰ ਅੱਜ ਪਹੁੰਚਿਆ ਹੀ ਨੀ, 11 ਵੱਜ ਗਏ, ਕਿੱਧਰ ਗਿਆ, ਹੁਣ ਨੂੰ ਤੇ ਘਰਾੜੇ ਚੱਲਣੇ ਸੀ, ਬਿਸਤਰਾ ਵੀ ਵੇਟ ਕਰਦਾ, ਖੇਸ ਕਹਿੰਦਾ ਹੋਣਾ ਲੈ ਆਈ ਅੱਜ ਮੈਨੂੰ ਕਿਸੇ ਨੇ, ਏਦਾਂ ਹੀ ਹੁੰਦਾ, ਤੇ ਹੁਣ ਕਿਧਰੇ ਕਿੱਧਰ ਚੱਲਿਆ ਸਾਡਾ ਬਿਸਤਰਾ, ਘਰ ਵੀ ਉੱਥੇ ਹੀ ਹੈ, ਸਭ ਕੁਛ ਉੱਥੇ ਹੀ ਹੈ, ਕਿਧਰੇ ਨੀ ਚੱਲਿਆ, 5 ਮਿੰਟ ਦਾ ਟਾਈਮ ਲੱਗਣਾ, ਏਦਾਂ ਕਿਤੇ ਧਰਿਆ ਪਿਆ ਟਾਈਮ, ਵੇਖੋ ਭਰਾਵੋ ਕਿੰਨੀ ਸੰਗਤ ਬੈਠੀ, ਕਿੰਨੇ ਜਥੇ ਬੈਠੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਵਿੱਚ ਬੈਠੇ ਹੈ, ਕਹਿੰਦੇ ਜਵਾਨੀ ਨੀ ਬਹਿੰਦੀ ਆ, ਕਿੰਨੀ ਜਵਾਨੀ ਬੈਠੀ ਇੱਥੇ, ਨੌਜਵਾਨ ਸੁਣਦੇ ਨੀ, ਕਿੰਨੇ ਬੈਠੇ ਨੇ ਇੱਥੇ, ਮੈਂ ਕਹਿੰਦਾ ਇੱਕ ਦੀਵਾਨ ਹੈ ਲੈ ਕੱਲ ਲੱਗੇ ਪਰਸੋਂ ਲੱਗੇ ਚੌਥੇ ਲੱਗੇ ਅੱਧੇ ਛਕ ਲੈਣਗੇ ਅਮਰ ਪੰਜ ਸੱਤ ਦੀਵਾਨ ਇਹਨਾਂ ਨੂੰ ਲਗਾਤਾਰ ਸੁਣਾ ਦੇ ਇੱਧਰ ਵੀ ਹੋ ਜਾਣਗੇ ਮਨ ਇੱਧਰ ਹੀ ਲੱਗ ਜਾਂਦਾ ਜੀ ਉਹ ਟੀਵੀ ਵਾਲਾ ਵੇਖ ਵੇਖ ਰੀਲਾਂ ਵੇਖ ਵੇਖ ਉੱਧਰ ਨੂੰ ਹੋਏ ਹੋਏ ਆ ਜੇ ਲਗਾਤਾਰ ਸੁਣਾਈ ਚੱਲੋ ਇਹ ਪੰਜਾਂ ਸੱਤਾਂ ਦਿਨਾਂ 'ਚ ਜਮਾਂ ਹੀ ਬਦਲ ਜਾਣਗੇ ਜਿਹੜੇ ਅਸੀਂ ਕਹੀ ਜਾਂਦੇ ਹਾਂ ਨਾ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਲੱਗਦਾ ਜੇ ਸੱਤ ਦਿਨ ਲੱਗ ਜਾਣ ਨਾ ਹਫ਼ਤਾ ਲੱਗ ਜੇ ਹਫ਼ਤਾ ਤੇ ਘੰਟੇ ਲੱਗ ਜਾਣ ਵੀਹ ਇੱਕੀ ਲਗਾਤਾਰ ਅੱਜ ਪਹਿਲਾ ਦਿਨ ਕੱਲ ਦੂਜਾ ਦਿਨ ਪਰਸੋਂ ਤੀਜਾ ਦਿਨ ਕਿਤੇ ਕਲਗੀਆਂ ਵਾਲੇ ਦਾ ਇਤਿਹਾਸ ਚੱਲੇ ਚੱਲਣ ਕਿਤੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਤੇ ਖੂਨ ਤੇ ਐ ਵਾਲੇ ਮਾਰਨ ਲੱਗ ਜਾਂਦਾ ਟਿਕ ਜਾਂਦਾ ਭਟਕਦਾ ਮਨ ਸ਼ਾਂਤ ਹੋ ਜਾਂਦਾ ਕਿਵੇਂ ਨਹੀਂ ਜੁੜ ਸਕਦਾ ਜੁੜ ਜਾਂਦੇ ਨੇ ਪਰ ਹਿੰਮਤ ਕਰਨੀ ਪੈਂਦੀ ਹੈ ਤਕੜੇ ਹੋ ਕੇ ਲੱਗਣਾ ਪੈਂਦਾ ਤਾਂ ਕਰਕੇ ਬਥੇਰਾ ਅਸਰ ਹੋ ਸਕਦਾ ਜਵਾਨੀ ਅੱਜ ਵੀ ਸੁਣਦੀ ਹੈ ਕਮਰ ਕੱਸੇ ਪ੍ਰਚਾਰਕਾਂ ਨੂੰ ਕਰਨੇ ਪੈਣਗੇ ਤਕੜੇ ਹੋ ਕੇ ਕਰੋਗੇ ਬੱਚੇ ਅੱਜ ਵੀ ਤਿਆਰ ਨੇ ਜੁੜਨ ਵਾਸਤੇ ਪਰ ਪ੍ਰੈਕਟੀਕਲ ਲੌਜੀਕਲ ਸਮਝਾਉਣਾ ਪੈਣਾ ਹਰ ਗੱਲ ਦਾ ਰੀਜਨਿੰਗ ਸਹੀ ਦੇਣੀ ਪੈਣੀ ਹੈ ਆਪੇ ਨਿਆਣਿਆਂ ਦੇ ਉੱਤੇ ਅਸਰ ਹੁੰਦਾ ਅੱਜ ਕੱਲ੍ਹ ਬੱਚੇ ਸਾਇੰਸ ਪੜ੍ਹਦੇ ਆ ਔਰ ਜਿਹੜੀ ਗੱਲ ਪ੍ਰੈਕਟੀਕਲ ਹੁੰਦੀ ਹੈ ਉਹਦਾ ਅਸਰ ਮਨ ਦੇ ਉੱਤੇ ਹੁੰਦਾ ਰੀਜਨਿੰਗ ਸਹੀ ਦੇਣੀ ਪਏਗੀ ਸਵਾਲ ਦਾ ਜਵਾਬ ਦੇਣਾ ਪਏਗਾ ਆਹ ਆਨਸਰ ਜੇ ਨਾ ਆਇਆ ਫਿਰ ਪ੍ਰਚਾਰਕ ਦੀ ਗੱਲ ਨਹੀਂ ਕੋਈ ਸੁਣਦਾ ਕਹਿੰਦਾ ਮੈਂ ਸਵਾਲ ਕੀਤਾ ਇਹਨੂੰ ਜਵਾਬ ਨਹੀਂ ਆਇਆ ਹਰ ਇੱਕ ਦੇ ਸਵਾਲ ਦਾ ਜਵਾਬ ਰੈਡੀ ਰੱਖਣਾ ਪਏਗਾ ਵੀ ਹਾਂ ਇਹ ਧਰਮ ਦੇ ਵਿੱਚ ਕਿਵੇਂ ਗੱਲ ਪ੍ਰੈਕਟੀਕਲ ਹੈ ਕਿਵੇਂ ਲੌਜੀਕਲ ਹੈ ਉਹਨੂੰ ਸਮਝਾਉਣਾ ਪਏਗਾ ਸੋ ਇਸ ਕਰਕੇ ਅੱਜ ਵੀ ਬੱਚਿਆਂ ਤੇ ਅਸਰ ਹੋ ਸਕਦਾ ਕਿੰਨੇ ਹੀ ਵੇਖੋ ਨੌਜਵਾਨ ਬੈਠੇ ਆ ਵਿੱਚ ਵਿੱਚ ਬੱਚੇ ਵੀ ਬੈਠੇ ਆ ਸੁਣਦੇ ਆ ਸੁਣਨ ਵਾਲੇ ਅੱਜ ਵੀ ਸੁਣੀ ਜਾਂਦੇ ਆ ਸੋ ਇਸ ਕਰਕੇ ਆਓ ਸਾਰੇ ਆਪਾਂ ਰਲ ਮਿਲ ਕੇ ਹੁਣ ਲਾਹਾ ਲਈਏ ਆਨੰਦ ਸਾਹਿਬ ਦੇ ਵਿੱਚ ਗੱਜ ਕੇ ਸਾਰਿਆਂ ਨੇ ਬੋਲਣਾ ਹੈ ਫਿਰ ਆਪਾਂ ਅਰਦਾਸ ਵਿੱਚ ਜੁੜਾਂਗੇ ਮੁੱਖ ਵਾਕ ਸੁਣ ਕੇ ਫਿਰ ਸਾਰਿਆਂ ਨੇ ਜਾਣਾ ਪਹਿਲਾਂ ਜਾਣ ਦੀ ਖੇਚਲਾ ਨਹੀਂ ਕਰਨੀ 14 ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਵਾਲੇ ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਸਭ ਦਾ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਤਰਬਤ ਦਾ
ਗੁਰੂ ਜੀ ਜਾਣਗੇ ਫਿਰ ਚੱਲਣਾ ਕਾਲ ਕਰਨੀ ਨਹੀਂ ਹੈ ਕਾਲ ਨਹੀਂ ਕਰਨੀ ਟਿਕ ਕੇ ਬਹਿਣਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ
ਆਈਆਂ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਬਾਜੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਹੈ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਹਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਕਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਹੋਰ ਕਰਮ ਪਾਇਆ ਤੁਦ ਜਿਤ ਕੋ ਸੇ ਨਾਮ ਹਰ ਕਹਿ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਪਾਤਸ਼ਾਹਾਂ ਦਾ ਨਾਮ ਰਸਨਾ ਤੇ ਆਵੇ ਕੋਈ ਰਸਨਾ ਵਾਂਝੀ ਨਾ ਰਵੇ ਜੀਭ ਤੋਂ ਗੁਰੂ ਸਾਹਿਬ ਦਾ ਨਾਮ ਜ਼ਰੂਰ ਬੋਲਿਓ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਪੜੋ ਭੈਣੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਗੱਜ ਕੇ ਭੈਣਾ ਬੋਲੋ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਗੁਰੂ ਅਮਰਦਾਸ ਜੀ ਧੰਨ ਹੈ
ਭੈਣਾ ਸਾਰੀਆਂ
ਧੰਨ ਹੈ
ਗੁਰੂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਭੈਣਾਂ ਸਾਰੀਆਂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਗੱਜ ਕੇ ਸਿੰਘੋ ਵਾਂਝੇ ਨਹੀਂ ਰਹਿਣਾ ਭੈਣਾ ਗੁਰੂ ਅਰਜਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਵਾਹ ਬਾਈ ਵਾਹ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਭੈਣਾ ਗੁਰੂ ਸ੍ਰੀ ਹਰ ਹਾਂਜੀ ਤੁਹਾਨੂੰ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ
ਗੁਰੂ ਤੇਗ ਮੇਰੇ ਬਾਜਾਂ ਵਾਲੇ ਧੰਨ ਹੈ ਸੰਤ ਸਿਪਾਹੀ ਧੰਨ ਹੈ ਮੇਰੇ ਬਾਜਾਂ ਵਾਲੇ ਸੰਤ ਸਿਪਾਹੀ ਮੇਰੇ ਬਾਜਾਂ ਮੇਰੇ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਮੇਰੇ ਕਲਗੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਸਾਡੇ ਸੱਚੇ ਪਾਤਸ਼ਾਹ ਧੰਨ ਹੈ ਬੋਲੋ
ਸਾਡੇ ਸੱਚੇ ਪਾਤਸ਼ਾਹ ਧੰਨ ਹੈ
ਹਾਂਜੀ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤੇਰਾ ਪੰਥ
ਖਾਲਸਾ ਧੰਨ ਹੈ
ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ
ਧੰਨ ਹੈ ਧੰਨ ਹੈ
ਤੇਰੀ ਸਾਧ ਸੰਗਤ ਜੀ
ਧੰਨ
ਹੈ ਵਾਹ ਵਾਹ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ ਗੱਜ ਕੇ
ਸਤਨਾਮ ਸ੍ਰੀ ਵਾਹਿਗੁਰੂ ਬੋ
ਭੈਣਾ ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਵਾਹਿਗੁਰੂ
ਵਾਹਿਗੁਰੂ ਭੋਲ ਕਦੇ ਨਾ ਡੋ ਪੜੋ ਭੈਣੋ ਵਾਹਿਗੁਰੂ ਬੋਲ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਅੰਦਰ ਮਿੱਠੜੇ ਲੱਗਣਗੇ ਬੋਲ ਪਿਆਰਿਆਂ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਅੰਦਰ ਪਿਆਰੇ ਲੱਗਣਗੇ ਬੋਲ ਪਿਆਰਿਆਂ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹੱਤ ਗੱਜ ਕੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਪੜੋ 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 ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਪੜੋ 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 ਭੈਣੋ ਰਹਿਣਾ ਸੰਗੋ ਨਾ ਵੀਰੋ ਇੱਕ ਵਾਰੀ ਵਾਅਦਾ ਕਰੋ ਮਰਦੀ ਹਜ਼ੂਰੀ ਵਿੱਚ ਜੋ ਮਰਜ਼ੀ ਹੋਵੇ ਦੁੱਖ ਹੋਵੇ ਸੁੱਖ ਹੋਵੇ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ
ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ
ਦਮ ਚੜ੍ਹਦੀ ਕਲਾ ਚੜ੍ਹਦੀ ਚੜ੍ਹਦੀ ਕਲਾ ਵਿੱਚ ਰਹਿਣਾ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚੜ੍ਹਦੀ ਕਲਾ ਚੜ੍ਹਦੀ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਪੜੋ ਪੜੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਬੁਲਾ
ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਬੁਲਾ
ਵਾਹਿਗੁਰੂ ਜੀ ਕਾ ਖਾਲਸਾ ਬੋਲ ਵਾਹਿਗੁਰੂ ਜੀ ਫਤਿਹ
ਫਤਿਹ
ਪੜੋ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੋਤੇ ਆ ਗਏ ਅਰਦਾਸ ਹਮਾਰੀ
ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੇ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਬਣ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਤਿਕਾਰ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਤਰ੍ਹਾਂ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਨਗਰ ਪੋਹਲੇ ਸੱਚੇ ਪਾਤਸ਼ਾਹ ਜੀ ਨਗਰ ਨਿਵਾਸੀ ਸੰਗਤਾਂ ਨੂੰ ਦੋ ਦਿਨ ਦਾ ਗੁਰਮਤ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਦੇ ਨਾਲ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਖੁੱਲੇ ਪੰਡਾਲਾਂ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਜਥਿਆਂ ਨੇ ਗੁਰਮਤਿ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸਤਿਗੁਰੂ ਜੀ ਕੱਲ੍ਹ ਰੋਜ਼ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੋਵੇਂ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਦੋ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪ੍ਰਬੰਧਕ ਵੀਰਾਂ ਨੂੰ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਕੂਲ ਦੀ ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣੀ ਚੇਅਰਮੈਨ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੂੰ ਸਰੀਰਕ ਤੰਦਰੁਸਤੀ ਬਖਸ਼ਣੀ ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਸਮਾਗਮ ਕਰਾਉਂਦੇ ਰਹਿਣ ਸੱਚੇ ਪਾਤਸ਼ਾਹ ਜੀ ਸਾਰੇ ਸਟਾਫ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਬੱਚੀ ਸਾਹਿਬ ਜਿੰਦ ਕੌਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਰੀਰਕ ਤੰਦਰੁਸਤੀ ਬਖਸ਼ਣੀ ਦੇ ਅਰੋਗਤਾ ਬਖਸ਼ਣੀ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਇਸੇ ਤਰ੍ਹਾਂ ਸਦਾ ਸਦਾ ਆਪਣੇ ਚਰਨਾਂ ਨਾਲ ਜੋੜਨਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਧੰਨ ਵਾਹਿਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹਿ ਚਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਓ ਜਿਤ ਲੱਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਕਰਮ ਮਿਲੈ ਆਖਣ ਤੇਰਾ ਨਾਓ ਜਿਤ ਲੱਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ